ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਵਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ, ਉਪਮਾ ਜਾਤ ਨਾ ਕਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਪ ਸਰਬੱਤ ਸੰਗਤਾਂ ਨਿਤ ਦੇ ਨਿਯਮ ਅਨੁਸਾਰ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਆਏ ਹੋ। ਦਸੋ ਪਾਤਸ਼ਾਹੀਆਂ ਕੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ, ਆਓ ਉਸ ਦਾ ਆਨੰਦ ਮਾਣੀਏ। ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਤੇ ਪਿੱਛੇ ਜੋ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਸਮਾਪਤ ਹੋਈ ਹੈ, ਅੰਕਾਂ ਦਾ ਕੁਝ ਵੇਰਵਾ ਇਸ ਪ੍ਰਕਾਰ ਹੈ ਵੀ ਅੱਠ ਅੰਕ ਜਿਹੜਾ ਆਇਆ ਹੋਇਆ ਹੈ ਇਹ ਤਾਂ ਅਸ਼ਟਪਦੀ ਦਾ ਸੂਚਕ ਹੈ ਵੀ ਅੱਠ ਪਦ ਸੀ ਇਹਦੇ। ਉਸ ਤੋਂ ਬਾਅਦ ਛੇ ਪਦ ਜਿਹੜਾ ਹੈ ਉਹ ਸੁਖਮਨਾ ਸਾਹਿਬ ਦੇ ਜਿਹੜੇ ਵੱਖ ਵੱਖ ਰਾਗਾਂ ਦੇ ਅੰਦਰ ਮਹਾਰਾਜ ਸਾਹਿਬ ਜੀ ਦੇ ਛੇ ਛੇ ਅਸ਼ਟਪਦੀਆਂ ਹਨ, ਇੱਥੇ ਉਹ ਛੇ ਅਸ਼ਟਪਦੀਆਂ ਜਿਹੜੀਆਂ ਹਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੀਆਂ ਬਿਲਾਵਲ ਰਾਗ ਵਿੱਚ ਸਮਾਪਤ ਹੋਈਆਂ ਹਨ ਅਤੇ ਇਸ ਦੇ ਪਿੱਛੇ ਦੋ ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਸਨ, ਜੋ ਵਿਦਵਾਨਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਉਹ ਗਿਆਨ ਜਿਹੜਾ ਫੋਕਟ ਗਿਆਨ ਸੀ ਗੱਲਾਂ ਵਾਲਾ ਉਹਦਾ ਖੰਡਨ ਕੀਤਾ ਹੈ। ਗੁਰੂ ਅਮਰਦਾਸ ਮਹਾਰਾਜ ਨੇ ਸਿੱਖਾਂ ਦੇ ਕਹਿਣ ਤੋਂ ਉਹਦਾ ਫਿਰ ਉੱਤਰ ਦਿੱਤਾ ਸੀ ਵੀ ਗਿਆਨ ਦਾ ਖੰਡਨ ਨਹੀਂ ਕੀਤਾ, ਜੋ ਕਮਾਈ ਤੋਂ ਰਹਿਤ ਗਿਆਨ ਹੈ ਉਹਦਾ ਖੰਡਨ ਕੀਤਾ ਹੈ। ਇੱਕ ਅਸ਼ਟਪਦੀ ਗੁਰੂ ਅਮਰਦਾਸ ਮਹਾਰਾਜ ਦੀ ਹੈ। ਇਸ ਪ੍ਰਕਾਰ ਫਿਰ ਛੇ ਦੇ ਵਿੱਚ ਨੌ ਤਾਂ ਅੰਕ ਬਣਦੇ ਹੈ, ਦੋ ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਦੀਆਂ, ਇੱਕ ਗੁਰੂ ਅਮਰਦਾਸ ਮਹਾਰਾਜ ਦੀ। ਇਸ ਪ੍ਰਕਾਰ ਇਹ ਛੇ ਅਤੇ ਤਿੰਨ ਨੌ ਹੋ ਗਏ, ਨੌ ਅੰਕ ਤਾਂ ਲੱਗਿਆ ਹੋਇਆ। ਇਹ ਤਾਂ ਵਿਚਾਰ ਸੀ ਪਿਛਲੇ ਜਿਹੜੇ ਅੰਕਾਂ ਦੇ ਸੀ। ਹੁਣ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ, ਸੁਣੋ ਜੀ।
ਰਾਗ ਬਿਲਾਵਲ ਮਹੱਲਾ ਪੰਜਵਾਂ ਅਸ਼ਟਪਦੀ ਘਰ ਵਾਰਵਾਂ।
ਰਾਗ ਬਿਲਾਵਲ ਹੈ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ, ਅੱਠ ਪਦ ਹੋਣ ਵਾਲੇ ਜਿਸ ਸ਼ਬਦ ਦੇ ਹੋਣ ਉਹਨੂੰ ਅੱਠ ਪਦਾਂ ਵਾਲੀ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਰਾਗ ਦੇ ਬਾਰਵੇਂ ਸੁਰਤਾਲ ਦੇ ਅੰਦਰ ਜੋ ਕਿਰਪਾ ਕੀਤੀ ਹੈ ਇਸ ਦਾ ਵਿਚਾਰ ਮਹਾਰਾਜ ਸਾਹਿਬ ਜੀ ਨੇ ਰਾਗੀ ਸਿੰਘਾਂ ਨੂੰ ਦਿੱਤਾ ਵੀ ਇਹਨੂੰ ਬਾਰਵੇਂ ਸੁਰਤਾਲ ਵਿੱਚ ਗਾਇਨ ਕੀਤਾ ਜਾ ਸਕਦਾ। ਅੱਗੇ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਅਨੰਦ ਸਰੂਪ ਹੈ। ਅੰਮ੍ਰਿਤਸਰ ਸਾਹਿਬ ਵਿਖੇ ਗੁਰਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਸ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡਾ ਜੰਮਣ ਤੇ ਮਰਨ ਦਾ ਜਿਹੜਾ ਭੈ ਡਰ ਹੈ ਇਹ ਕਿਵੇਂ ਨਿਵਰਤ ਹੋ ਸਕਦਾ ਹੈ। ਤਾਂ ਮਹਾਰਾਜ ਸਾਹਿਬ ਨੇ ਕਿਹਾ ਵਾਹਿਗੁਰੂ ਦੀ ਉਪਮਾ ਕਰਕੇ ਕਿ ਉਹ ਨਿਰਭਉ ਜਪੈ ਸਗਲ ਭਉ ਮਿਟੈ। ਉਹ ਫਰਮਾਨ ਕਰਦੇ ਹਨ ਸ਼ਬਦ ਅੱਗੇ ਮਹਾਰਾਜ ਸਾਹਿਬ ਜੀ,
ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ।
ਉਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਉਹਦੀ ਉਪਮਾ ਸੋਭਾ ਜਿਹੜੀ ਵਡਿਆਈ ਹੈ ਨਾ ਪਰਮਾਤਮਾ ਦੀ ਉਹ ਕਹੀ ਆਖੀ ਤਾਂ ਨਹੀਂ ਜਾ ਸਕਦੀ ਸੰਪੂਰਨ ਰੂਪ ਦੇ ਵਿੱਚ, ਕਿਸੇ ਪਾਸੋਂ ਵੀ ਉਪਮਾ ਜਿਹੜੀ ਹੈ ਵਡਿਆਈ ਕਹੀ ਨਹੀਂ ਜਾ ਸਕਦੀ। ਬੀਪ ਸਾਲ ਅੰਕਾਰ ਵਰਤਿਆ ਹੈ ਇਸ ਕਰਕੇ ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ। ਉਪਮਾ ਜਾਤ ਨਾ ਕਹੀ ਅੱਗੇ ਅੱਧੀ ਤੁਕ ਬੋਲ ਦੋ ਜੀ ਵੀ,
ਉਪਮਾ ਜਾਤ ਨਾ ਕਹੀ।
ਇਹ ਬੀਪ ਸਾਲ ਅੰਕਾਰ ਹੈ, ਇੱਕ ਪਦ ਨੂੰ ਦੋ ਵਾਰੀ ਕਹਿ ਦੇਣਾ, ਲੇਕਿਨ ਇਸ ਬੀਪ ਸਾਲ ਅੰਕਾਰ ਦੇ ਵਿੱਚ ਪੁਨਰਗਤ ਦੋਸ਼ ਨਹੀਂ ਹੁੰਦਾ ਕਿਉਂਕਿ ਮਹਾਰਾਜ ਸਾਹਿਬ ਨੇ ਬਹੁਤ ਸਾਰੇ ਥਾਵਾਂ ਤੇ ਇਹ ਅਲੰਕਾਰ ਵਰਤਿਆ ਹੋਇਆ ਤੇ ਜਿਹਦੇ ਵਿੱਚ ਮਹਾਰਾਜ ਕਹਿੰਦੇ ਉਹਦੀ ਵਡਿਆਈ ਉਪਮਾ ਕਿਸੇ ਪਾਸੋਂ ਵੀ ਨਹੀਂ ਆਖੀ ਜਾ ਸਕਦੀ, ਨਾ ਮਨ ਕਰਕੇ ਤੇ ਨਾ ਹੀ ਤਨ ਕਰਕੇ, ਕਿਉਂਕਿ ਉਹ ਹੈ ਬੇਅੰਤ। ਸੰਸਾਰੀ ਜੀਵਾਂ ਪਾਸੋਂ ਵੀ ਮੇਰੇ ਪ੍ਰਭੂ ਦੀ ਉਪਮਾ ਕਥਨ ਨਹੀਂ ਕੀਤੀ ਜਾ ਸਕਦੀ, ਦੇਵਤਿਆਂ ਦੇ ਕੋਲੋਂ ਵੀ समग्र रूप दे विच प्रभु दी बड़ियाई कथन नहीं कीती जा सी। उपमा जात ना कही मेरे प्रभु की उपमा जात ना कही, पहला भी किसी पासों उपमा कथन नहीं कीती जा सकती सी, हुण भी नहीं कीती जा सकती, अगे नूं भी नहीं कीती जा सकती। समग्र रूप दे अंदर मेरे प्रभु दी बड़ियाई नहीं कीती जा सकती, जैसा कि क्या उपमा तेरी आखी जाए। अगे दसदे हन,
तज आन सरण गही।
भाई इसलिए तां किसे आन होर दी उम्मीद ताज छड़ के जा आन दवैत नूं त्याग के एक प्रभु दी शरण ओट जिहड़ी है गही ग्रहण कीती है।
रहाओ
अस्थाई दे के फरमाउंदे ने,
प्रभ चरण कमल अपार।
प्रभ परमात्मा दे चरण कमल कमलां वत जिहड़े निर्लेप रखण वाले है, अपार पारावार तो रहत बेअंत सुंदर हन। जो अपार पारावार तो रहत प्रभु दे चरण वाहिगुरु दे जेड़े चरण कमल हन।
हा जाओ सद बलिहार।
हाओ मैं उन्हां चरणां तो सद हमेशा सैकड़े बारी बलिहार कुरबान जाओ जांदा हां।
मन प्रीत लागी ताहे।
हे भाई मेरे मन हिरदे इस प्रभु दे नाल मिलन दी तांग लगी है, प्रीत लगी हुई है, ते तिस दे चरण कमलां दी प्रीत प्रीति लगन ओ लगी हुई है। मूह लालन सो प्रीत बनी, रहाओ तोरी न टूटे छोरी न छूटे, ऐसी माधो खिंच दनी ए ऐसी खिंच पै गई है।
ताज आन कतह ना जाहे।
ओ प्रभु दे चरणा कमलां नूं छड़ के मेरा चित जिहड़ा है आन होर किसे पासे इधर उधर नहीं जांदा है, वाहिगुरू दे चरणा दे नाले जुड़िया है।
हर नाम रसना कहन।
हे भाई परमात्मा दे नाम रसना जीभा द्वारा कहन उचारण करन दे नाल ते अगे दसदे हन भी की लाभ प्राप्त हुंदा है।
मल पाप कलमल दहन।
अविद्या दी मैल पापां दी मैल कलमल कलवाहट पाउण वाले दोष दहन सड़ जांदे नाश हो जांदे, क्योंकि कलमल दा कलवाहट पाउण वाले मैल रूप पाप ने जिहड़े ए सड़ जांदे है। राग द्वेष रूपी मैल है ते पाप जिहड़े छोटे पाप आदि कलमल वड्डे पाप ब्रह्मण कैली काद कंजकान चारी का तान ए निवृत हो जाते हैं।
चढ़ नाव संत उधार।
हे भाई संत जना दी संगत रूपी नाव नाम बेड़ी का हुंदा है, संतां दी संगत एक बेड़ी दी न्याई है, इहदे उपर चढ़ के पाप संगत करदे हां, संत जना नाल मिल के भगती रूपी बेड़ी दे उपर चढ़न दे नाल की हुंदा है उधार तरना हुंदा है, संत जना दी संगत विच ही उधार हुंदा है। पर जो मनुख सतसंगत रूपी बेड़ी दे उपर चढ़े हन उन्हां दा ही उधार हुंदा है। नदी तरंदरी मैंदा मैंडा खोज न खुंभे मंझ मोहब्बत तेरी, तौ सह चरणी मैंडा हीड़ा सीतम हर नानक तुलहा बेड़ी। इस प्रकार है
पै तरे सागर पार।
पैदायक संसार समुन्द्र तो तरे तैर गए जिन्हां ने भाई संगत कीती है, पार हो गए हन।
मन डोर प्रेम प्रीत।
हे भाई मेरे मन हिरदे प्रेम दी प्रीत लगन रूपी डोर ते ओ धारण करके जिहड़ी है उस वाहिगुरु दी रखनी है। कहिंदे मन हिरदे विच हिरदे दे प्रेम दी प्रीत लगन रूपी डोर धारण करके रखनी है, तो जिस करके फिर जेड़ी मन च प्रीत प्रभु दी प्रीत रूपी डोरी ओ प्रेम दी लग रही है, पाप प्रभु दे प्रेम विच प्रीति धारण कीती हुई है।
एह संत निर्मल रीत।
ए संत शांत चित महात्मा जना दी निर्मल उज्जल रीत रीति है मर्यादा है।
ताज गए पाप विकार।
उन्हां संत जनां नूं पाप काम क्रोध आदि विकार तज छड़ के चले गए हन, निवृत हो गए।
हर मिले प्रभ निरंकार।
उन्हां नूं प्रभ समर्थ निरंकार निरंकार वाहिगुरु परमेश्वर वाहिगुरु ओ प्रभु जी मिले मिल गए हन।
प्रभ पीखिया बेसवाद।
ओ संत जन प्रभ परमात्मा नूं पीखिया वेखदे हन, पाप दर्शन करके विस्माद आश्चर्य रूप हो रहे हन। ओ विस्माद आश्चर्य रूप जेड़ा प्रभु है प्रभु नूं ओसे नूं ही पेखिया वेखदे हन।
चख आनंद पूरन साध।
रसना द्वारा प्रभु दे नाम साध नूं ਚੱਕ ਛੱਕ ਕਰਕੇ ਧਾਰਨ ਕਰਕੇ ਪੂਰਨ ਆਨੰਦ ਦੇ ਸਹਿਤ ਹੋਏ ਹਨ।
ਨਹਿ ਡੋਲੀਐ ਇਤ ਊਤ,
ਆਇਓ ਮਨੁੱਖ ਇਤ ਊਤ ਦਾ ਮਤਲਬ ਇਧਰ ਉਧਰ ਭਾਵ ਲੋਕ ਪ੍ਰਲੋਕ ਦੇ ਪਦਾਰਥਾਂ ਵਿਚ ਨਹਿ ਡੋਲੀਐ ਡੋਲਦੇ ਨਹੀਂ ਹਨ।
ਪ੍ਰਭ ਬਸੇ ਹਰ ਹਰ ਚੀਤ,
ਜਿਨ੍ਹਾਂ ਦੇ ਚੀਤ ਮਨ ਵਿਚ ਹਰੇਕ ਨੂੰ ਹਰੇ ਭਰੇ ਕਰਨ ਵਾਲਾ ਪ੍ਰਭੂ ਜੀ ਵਸੇ ਵਸੇ ਹਨ।
ਤਿੰਨ ਨਾਹੇ ਨਰਕ ਨਿਵਾਸ,
ਭਾਈ ਉਹਨਾਂ ਨੂੰ ਫਿਰ ਨਰਕਾਂ ਚ ਨਿਵਾਸ ਨਹੀਂ ਹੁੰਦਾ ਹੈ। ਮਹਾਰਾਜ ਕਹਿੰਦੇ ਤਿੰਨ ਉਹਨਾਂ ਮਨੁੱਖਾਂ ਦਾ ਨਰਕਾਂ ਦੇ ਨਿਵਾਸ ਵਾਸਾ ਨਹੀਂ ਹੁੰਦਾ ਹੈ।
ਨਿਤ ਸਿਮਰ ਪ੍ਰਭ ਗੁਣ ਤਾਸ,
ਜਿਹੜੇ ਗੁਣਾਂ ਦੇ ਤਾਸ ਖਜ਼ਾਨੇ ਪ੍ਰਭ ਪਰਮਾਤਮਾ ਨੂੰ ਨਿਤ ਨਿਤਾ ਪ੍ਰਤੀ ਸਿਮਰ ਸਿਮਰ ਦੇ ਭਾਵ ਯਾਦ ਕਰਦੇ ਹਨ।
ਤੇ ਜਮਨ ਪਿਖ ਨੈਣ,
ਉਹ ਭਾਈ ਨੇਤਰਾਂ ਦੇ ਨਾਲ ਕਦੇ ਜਮਾਂ ਨੂੰ ਦੇਖਣਗੇ ਵੀ ਨਹੀਂ। ਜਮਾਂ ਨੇ ਆ ਕੇ ਦੁੱਖ ਦਾ ਦੇਣਾ ਕੀ ਕੀਤਾ, ਦਿਖਾਈ ਵੀ ਨਹੀਂ ਦੇਣਗੇ ਉਹਨਾਂ ਨੂੰ। ਜਮ ਤੇ ਉਲਟ ਪਏ ਹੈ ਰਾਮ, ਤੋ ਇਸ ਕਰਕੇ ਫਿਰ ਉਹ ਪਰਮੇਸ਼ਰ ਵਾਹਿਗੁਰੂ ਦੇ ਭੇਜੇ ਹੋਏ ਰਾਮਗਣ ਹੀ ਵੇਖਣਗੇ। ਜੇ ਭੁਲੇਖੇ ਨਾਲ ਜਮ ਆ ਵੀ ਜਾਣ ਤਾਂ ਜਮਗਣ ਮਾਰੇ ਹਰਜਨਾ, ਇਸ ਪ੍ਰਕਾਰ ਦੀ ਖੇਡ ਵਰਤ ਜਾਂਦੀ ਹੈ। ਜਮਰਾਜ ਆਪਣੇ ਨੇਤਰਾਂ ਨਾਲ ਨਹੀਂ ਵੇਖਦਾ, ਪਾਪ ਕੌੜੀ ਨਿਗਾਹ ਨਾਲ ਨਹੀਂ ਦੇਖਦਾ, ਸਜ਼ਾ ਨਹੀਂ ਦੇ ਸਕਦਾ।
ਸੁਨ ਮੋਹੇ ਅਨਹਤ ਬੈਨ,
ਅਨਹਤ ਨਾਸ ਤੋਂ ਰਹਿਤ ਇੱਕ ਰਸ ਵਾਹਿਗੁਰੂ ਦੇ ਬੈਨ ਵਚਨ ਸੁਣ ਸਰਵਣ ਕਰਕੇ ਜਿਨ੍ਹਾਂ ਦੇ ਚਿੱਤ ਪ੍ਰਭੂ ਵੱਲ ਮੋਹੇ ਮੋਹਿਤ ਹੋ ਗਏ ਹਨ।
ਹਰ ਸਰਣ ਸੂਰ ਗੋਪਾਲ,
ਗੋ ਪ੍ਰਿਥਵੀ ਦਾ ਪਾਲ ਪਾਲਕ ਕੌਣ? ਪਰਮੇਸ਼ਰ ਹਰ ਪ੍ਰਭੂ ਵਾਹਿਗੁਰੂ ਹੈ। ਸਰਨ ਉਹਦੀ ਓਟ ਵਿਚ ਆਇਆਂ ਨੂੰ ਰੱਖਣ ਦੇ ਲਈ ਸੂਰ ਸੂਰਮਾ ਰੂਪ ਹੈ। ਜਿਵੇਂ ਸੂਰਮਾ ਕਹਿੰਦਾ ਵੀ ਹੋਏ ਮੇਰੀ ਸ਼ਰਨ ਚ ਆ ਗਿਆ ਵੀ ਮੈਂ ਹੁਣ ਇਹਦਾ ਬਚਾਅ ਕਰੂੰਗਾ। ਸੂਰ ਸੂਰਜ ਦੀ ਨਿਆਈ ਗਿਆਨ ਦਾ ਚਾਨਣਾ ਦੇਣ ਵਾਲਾ ਹੈ।
ਪ੍ਰਭ ਭਗਤ ਵਸ ਦਇਆਲ,
ਤੇ ਉਹ ਦਇਆਲ ਦਇਆ ਦਾ ਘਰ ਪ੍ਰਭ ਪਰਮਾਤਮਾ ਆਪਣੇ ਭਗਤਾਂ ਦੇ ਵਸ ਅਧੀਨ ਹੈ।
ਹਰ ਨਿਗਮ ਲਹਿ ਨਾ ਭੇਵ,
ਭਾਈ ਹਰ ਪਰਮਾਤਮਾ ਦੇ ਨਿਗਮ ਵੇਦ ਵੀ ਭੇਦ ਭੇਦ ਨੂੰ ਉਹਦੇ ਰਾਜ ਨੂੰ ਗੁਪਤ ਜਿਹੜਾ ਰਾਜ ਹੈ ਉਹ ਨਹੀਂ ਲੈ ਸਕਦੇ, ਲਖ ਨਹੀਂ ਸਕਦੇ, ਜਾਣ ਨਹੀਂ ਸਕਦੇ।
ਨਿਤ ਕਰਹਿ ਮੁਨ ਜਾਨ ਸੀਵ,
ਨਿਤਾ ਪ੍ਰਤੀ ਨੇਕਾ ਮੁਨ ਮਨਨਸ਼ੀਲ ਮਹਾਤਮਾ, ਮਹਾਤਮਾ ਜਨ ਜਿਹੜੇ ਨੇ ਉਹ ਵੀ ਪ੍ਰਭੂ ਦੀ ਸੇਵ ਟਹਿਲ ਕਰੇ ਕਰਦੇ ਹਨ।
ਦੁੱਖ ਦੀਨ ਦਰਦ ਨਿਵਾਰ,
ਇਹ ਭਾਈ ਉਹ ਪ੍ਰਭੂ ਦੀਨ ਗਰੀਬਾਂ ਜਿਹੜੇ ਦੀਨ ਨਾਮ ਗਰੀਬੀ ਦਾ, ਉਹ ਪ੍ਰਭੂ ਦੀਨ ਗਰੀਬੀ ਧਾਰਨ ਵਾਲਿਆਂ ਦੇ ਜੰਮਣ ਮਰਨ ਰੂਪੀ ਦੁੱਖ ਅਤੇ ਅਵਿਦਿਆ ਆਦਿ ਦੀਆਂ ਦਰਦਾਂ ਜਿਹੜੀਆਂ ਨੇ, ਦਰਦ ਪੀੜਾ ਜਿਹੜੀ ਹੈ ਇਹਨੂੰ ਨਿਵਾਰ ਨਿਵਰਤ ਕਰਨ ਵਾਲਾ ਹੈ।
ਜਾ ਕੀ ਮਹਾ ਬਿਖੜੀ ਕਾਰ,
ਤੇ ਉਹ ਉਸ ਦੀ ਜਾ ਕੀ ਮਹਾ ਬਿਖੜੀ ਕਾਰ, ਜਿਸ ਪ੍ਰਭੂ ਦੀ ਭਗਤੀ ਰੂਪੀ ਕਾਰ ਮਹਾ ਬਹੁਤ ਬਿਖੜੀ ਕਠਿਨ ਹੈ, ਤੇ ਇਸ ਕਰਕੇ ਮਹਾਂਪੁਰਖਾਂ ਦੀ ਜਿਹੜੀ ਚਾਕਰੀ ਹੈ ਇਹ ਬਿਖਮਕਾਰ ਹੀ ਦਿਸੀ ਹੈ। ਪ੍ਰਭੂ ਦੀ ਭਗਤੀ ਵੀ ਬਿਖਮ ਬਹੁਤ ਕਠਿਨ ਹੈ।
ਤਾਂ ਕਿ ਮਿਤ ਨਾ ਜਾਣੈ ਕੋਈ,
ਇਹ ਭਾਈ ਉਹ ਸਮਰੱਥ ਵਾਹਿਗੁਰੂ ਦੀ ਮਿਤ ਮਰਿਆਦਾ ਕੋਈ ਵੀ ਨਹੀਂ ਜਾਣੇ ਜਾਣਦਾ।
ਜਲ ਥਲ ਮਹੀਅਲ ਸੋਏ,
ਉਹ ਪ੍ਰਭੂ ਜਲ ਤਰਲ ਜਗ੍ਹਾ ਥਾਵਾਂ ਤੇ, ਥਲ ਖੁਸ਼ਕ ਥਾਵਾਂ ਤੇ, ਮਹੀਅਲ ਵਿਚ ਜਾਂ ਮਹੀ ਧਰਤੀ ਤੇ ਅਲ ਆਕਾਸ਼ ਵਿਚ ਉਹ ਵਿਆਪਕ ਹੋ ਰਿਹਾ ਹੈ, ਪੂਰਨ ਹੋ ਰਿਹਾ ਹੈ।
ਕਰ ਬੰਦਨਾ ਲੱਖ ਬਾਰ,
ਹੇ ਪ੍ਰਭੂ ਮੈਂ ਤੈਨੂੰ ਲੱਖਾਂ ਬਾਰੀ ਬੰਦਨਾ ਨਮਸਕਾਰ ਕਰਦਾ ਹਾਂ।
ਥੱਕ ਪਰਿਓ ਪ੍ਰਭ ਦਰਬਾਰ,
ਹੇ ਪ੍ਰਭੂ ਮੈਂ ਸੰਸਾਰ ਵੱਲੋਂ ਭੜਕ ਕੇ ਥੱਕ ਕੇ ਸਤਸੰਗਤ ਰੂਪੀ ਦਰਬਾਰ ਵਿਚ ਆ ਕੇ ਪਰਿਓ ਪਿਆ ਹਾਂ।
ਪ੍ਰਭ ਕਰੋ ਸਾਧੂ ਧੂਰ,
ਹੇ ਪ੍ਰਭੂ ਜੀ ਮੈਨੂੰ ਆਪਣੇ ਸਾਧੂ ਜਿਹੜੇ ਮਹਾਤਮਾ ਜਨ ਉਹਨਾਂ ਦੀ ਚਰਨ ਧੂੜ ਬਖਸ਼ ਦਿਓ, ਕਿਉਂਕਿ ਇਹ ਬੜੀ ਪਵਿੱਤਰ ਹੈ। ਇਸ ਕਰਕੇ ਹਉ ਮੰਗੋ ਸੰਤ ਨਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ ਕਿਹਾ ਹੈ, ਮੈਨੂੰ ਸਾਧੂ ਮਹਾਤਮਾ ਦੀ ਚਰਨ ਧੂੜ ਦੇ ਦਿਓ ਜੀ।
ਪ੍ਰਭ ਕਰੋ ਸਾਧੂ ਧੂਰ,
ਹੇ ਪ੍ਰਭੂ ਜੀ ਮੈਨੂੰ ਆਪਣੇ ਸਾਧੂ ਸੰਤ ਜਿਨ੍ਹਾਂ ਦੇ ਚਰਨਾਂ ਦੀ ਧੂੜ ਧੂੜੀ ਬਣਾਉਣਾ ਕਰੋ ਕਰ ਦਿਓ, ਤੋ ਇਸ ਕਰਕੇ ਕਿਰਪਾ ਕਰ ਦਿਓ ਮੇਰੇ ਤੇ।
ਨਾਨਕ ਮਨਸਾ ਪੂਰ,
ਸਰੂਰੀ ਕਥਨ ਕਰਦੇ ਹੈ ਪ੍ਰਭੂ ਜੀ ਮੇਰੀ ਇਹ ਮਨਸਾ ਤਾਂਗ ਪੂਰੀ ਕਰਨੀ ਕਰੋ ਮਹਾਰਾਜ।
ਬਿਲਾਵਲ ਮਹੱਲਾ ਪੰਜਵਾਂ,
ਬਿਲਾਵਲ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਪ੍ਰਭ ਜਨਮ ਮਰਨ ਨਿਵਾਰ,
ਹੇ ਪਰਮੇਸ਼ਰ ਜੀ ਮੇਰਾ ਜੰਮਣ ਤੇ ਮਰਨ ਦਾ ਜਿਹੜਾ ਦੁੱਖ ਹੈ ਨਿਵਰਤ ਕਰ ਦਿਓ ਮਹਾਰਾਜ। ਇਹ ਬੜਾ ਭਾਰੀ ਦੁੱਖ ਹੈ, ਜਨਮ ਮਰਨ ਕਾ ਵੱਡਾ ਵਿਛੋੜਾ, ਇਹ ਮੇਰੇ ਮਗਰ ਪਿਆ, ਇਹਨੂੰ ਨਾਸ਼ ਕਰ ਦਿਓ।
ਹਾਰ ਪਰਿਓ ਦੁਆਰ,
ਮੈਂ ਸਾਰਿਆਂ ਪਾਸੋਂ ਤੋਂ ਹਾਰ ਕੇ ਤੁਹਾਡੇ ਦੁਆਰ ਦਰਬਾਰ ਸਤਸੰਗਤ ਰੂਪੀ ਦੁਆਰ ਦੇ ਪਰਿਓ ਪਿਆ ਹਾਂ, ਇਹ ਤੁਹਾਡਾ ਦਰਬਾਰ ਹੈ।
ਗਹ ਚਰਨ ਸਾਧੂ ਸੰਗ,
ਇਹ ਮਹਾਰਾਜ ਮੈਂ ਸਾਧੂਆਂ ਦੇ ਚਰਨ ਇਸ ਕਰਕੇ ਗ੍ਰਹਿਣ ਕਰਦਾ ਹਾਂ। ਗਹ ਚਰਨ ਸਾਧੂ ਸੰਗ, ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦਾ ਸੰਗ ਸਾਥ ਭਾਵ ਉਹਨਾਂ ਦੀ ਸੰਗਤ ਕਰਕੇ ਮੈਂ ਤੁਹਾਡੇ ਚਰਨ ਗਹਿ ਪਕੜਨਾ ਕਰਾਂ, ਕਿਉਂਕਿ ਮੈਨੂੰ ਇਹ ਪਤਾ ਚੱਲ ਚੁੱਕਿਆ ਵੀ ਤੂੰ ਭਗਤਾਂ ਕਹਿ ਬਸ ਭਗਤਾਂ ਤਾਣ ਤੇਰਾ, ਉਹ ਉਹਨਾਂ ਨੂੰ ਸਾਕਸ਼ਾਤ ਹੋ ਚੁੱਕਾ, ਇਸ ਕਰਕੇ ਉਹਨਾਂ ਦੀ ਚਰਨ ਧੂੜ ਬਣਦਾ ਹਾਂ।
ਮਨ ਮਿਸ਼ਟ ਹਰ ਹਰ ਰੰਗ,
ਹਰ ਹਰੇ ਪ੍ਰੇ ਕਰਨ ਵਾਲੇ ਹਰ ਪ੍ਰਭੂ, ਤੁਹਾਡਾ ਸੰਗ ਪ੍ਰੇਮ ਮੇਰੇ ਮਨ ਦੇ ਵਿੱਚ ਮਿਸ਼ਟ ਨਾਮ ਹੈ ਮਿੱਠੇ ਦਾ, ਮਿੱਠਾ ਲੱਗੇ ਮਹਾਰਾਜ।
ਕਰ ਦਇਆ ਲੇ ਹੋ ਲੜ ਲਾਏ,
ਹੇ ਮਹਾਰਾਜ ਤੁਸੀਂ ਆਪਣੀ ਦਇਆ ਮਿਹਰ ਕਰਕੇ ਮੈਨੂੰ ਆਪਣੀ ਸਰਨ ਰੂਪੀ ਲੜਪੱਲੇ ਦੇ ਨਾਲ ਲਾਏ ਲੈਣਾ ਕਰੋ ਜੀ।
ਨਾਨਕਾ ਨਾਮ ਧਿਆਏ,
ਸਤਿਗੁਰੀ ਕਥਨ ਕਰਦੇ ਜਿਸ ਸ਼ਰਨ ਦੇ ਵਿੱਚ ਅਸੀਂ ਤੇਰਾ ਨਾਮ ਧਿਆਏ ਸਿਮਰਨਾ ਕਰੀਏ, ਇਹ ਮਹਾਰਾਜ ਜਗਿਆਸੂ ਮੁਖ ਦੁਆਰਾ ਬੇਨਤੀ ਕਰਨ ਦੇ ਢੰਗ ਦੱਸਦੇ ਹਨ।
ਦੀਨਾ ਨਾਥ ਦਇਆਲ ਮੇਰੇ ਸਵਾਮੀ,
ਹੇ ਮੇਰੇ ਸਵਾਮੀ ਮਾਲਕ ਪ੍ਰਭੂ ਜੀ, ਤੁਸੀਂ ਪਿੱਛੇ ਵੀ ਦੀਨਾ ਗਰੀਬਾਂ ਦੇ ਨਾਥ ਮਾਲਕ ਅਤੇ ਦਇਆਲ ਦਇਆ ਦੇ ਘਰ ਸੀ, ਤੇ ਹੁਣ ਵੀ ਮਹਾਰਾਜ ਦੀਨਾ ਗਰੀਬਾਂ ਦੇ, ਤੇ ਤੁਸੀਂ ਦੀਨਾ ਨਾਥ ਦਇਆਲ ਮੇਰੇ ਸਵਾਮੀ, ਮੇਰਾ ਸਵਾਮੀ ਮਾਲਕ ਹੈ।
ਦੀਨਾ ਨਾਥ ਦਇਆਲ,
ਤੇ ਹੁਣ ਵੀ ਤੁਸੀਂ ਮਹਾਰਾਜ ਦੀਨਾ ਗਰੀਬਾਂ ਦੇ ਨਾਥ ਮਾਲਕ ਤੇ ਦਿਆਲੂ ਦਇਆ ਦੇ ਘਰ ਹੋ, ਪਿੱਛੇ ਵੀ ਸੀ ਹੁਣ ਵੀ ਹੋ।
ਜਾਚੋ ਸੰਤਰ ਵਾਲ,
ਤੇ ਮੈਂ ਸੰਤਾਂ ਦੀ ਚਰਨ ਧੂੜ ਹਾਂ, ਮੰਗਵ ਸੰਤਰ, ਇਹਨਾਂ ਦਾਨ ਮਹਿੰਡਾ ਤਲੀ ਖਾ ਕੇ ਜੇ ਮਿਲੇ ਤਾਂ ਮਸਤਕ ਲਾਈਏ, ਪ੍ਰਭੂ ਤੇਰੇ ਸੰਤਾਂ ਸ਼ਾਂਤ ਚਿੱਤ ਮਹਾਤਮਾ ਜਿਹੜੇ ਉਹਨਾਂ ਦੇ ਚਰਨਾਂ ਦੀ ਧੂੜੀ ਜਾਚੋ ਮੰਗਦਾ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀਗਤ ਪਾਹੇ, ਇਹਦੇ ਚ ਬੜੀ ਮਹਾਨਤਾ ਹੈ। ਸਤਾਈ ਦੇ ਕੇ ਫਰਮਾਉਂਦੇ ਜੀ,
ਸੰਸਾਰ ਵਿਖਿਆ ਕੂਪ,
ਇਹ ਸੰਸਾਰ ਕੈਸਾ ਹੈ ਜਗਤ, ਇਹ ਵਿਖਿਆ ਮਾਇਆ ਤਾਂ ਵਿਸ਼ਿਆਂ ਦਾ ਤਾਂ ਕੂਪ ਖੂਹ ਹੀ ਹੈ, ਇਹ ਜਿਹੜਾ ਖੂਹ ਚ ਡਿੱਗ ਜਾਏ ਉਹ ਨਹੀਂ ਫਿਰ ਨਿਕਲ ਸਕਦਾ ਆਪ।
ਤਮ ਅਗਿਆਨ ਮੋਹਤ ਕੂਪ,
ਗ੍ਰਹਿ ਅੰਧ ਕੂਪ ਤੇ ਮਾਇਆ, ਇਹਦੇ ਵਿੱਚ ਅਗਿਆਨ ਦਾ ਤਾਂ ਕੂਪ ਕੁੱਪ ਬਹੁਤਾ, ਤਮ ਹਨੇਰਾ ਕੁੱਪ ਅੰਧੇਰਾ ਉਹਨੂੰ ਕਹਿੰਦੇ ਜਿਹਦੇ ਹੱਥ ਮਾਰਿਆ ਨਾ ਦਿਸੇ, ਇਸ ਵਿੱਚ ਜੀਵ ਕੀ ਹੋ ਰਿਹਾ ਮੋਹਤ, ਮੋਹਤ ਇੱਥੇ ਮੁਰਸ਼ਤ ਹੋ ਰਿਹਾ, ਜੀਵਾਂ ਦਾ ਮਨ ਮਾਇਆ ਦੀ ਮੋਹਤ ਖਿੱਚਿਆ ਜਾ ਰਿਹਾ ਹੈ।
ਗਹਿ ਪੂਜਾ ਪ੍ਰਭ ਜੀ ਲੇ,
ਹੇ ਪ੍ਰਭੂ ਜੀ ਮੇਰੀ ਬਿਰਤੀ ਰੂਪੀ ਪੂਜਾ ਬਾਂਹ ਫੜ ਲਓ, ਇਹਨੂੰ ਗਹਿ ਪਕੜ ਕੇ ਮੈਨੂੰ ਸੰਸਾਰ ਰੂਪੀ ਖੂਹ ਦੇ ਵਿੱਚੋਂ ਡਿੱਗੇ ਹੋਏ ਨੂੰ ਬਚਾ ਲਓ, ਮਹਾਰਾਜ ਕੱਢ ਲਵੋ।
ਹਰ ਨਾਮ ਆਪਣਾ ਦੇਹ,
ਕਹਿੰਦੇ ਕੀ ਚਾਹੁੰਦਾ ਕਿਵੇਂ ਨਿਕਲ ਸਕਦਾ, ਕਹਿੰਦੇ ਮਹਾਰਾਜ ਤੁਹਾਡਾ ਨਾਮ ਹੀ ਕੱਢ ਸਕਦਾ ਆਪਣਾ ਪ੍ਰਭੂ ਜੀ, ਮੈਨੂੰ ਨਾਮ ਕਿਰਪਾ ਕਰੋ, ਗੁਰਾਂ ਦੁਆਰਾ ਆਪਣਾ ਨਾਮ ਅਸੀਂ ਮਹਾਰਾਜ ਦਿਓ, ਬਖਸ਼ ਦਿਓ।
ਪ੍ਰਭ ਤੁਜ ਬਿਨਾ ਨਹੀਂ ਠਾਉ,
ਹੇ ਮੇਰੇ ਮਾਲਕ ਵਾਹਿਗੁਰੂ ਜੀ ਤੇਰੇ ਬਿਨਾਂ ਟਿਕਾਣਾ ਕੋਈ ਨਹੀਂ, ਕਿੱਥੇ ਜਾਈਏ, ਪ੍ਰਭ ਤੁਧ ਨੂੰ ਛੋੜ ਜਾਈਏ, ਕਹਿਣ ਤਰ ਆਨ ਨਾ ਬੀਆ ਤੇਰੀ ਸੰਸਾਰ, ਹੋਰ ਹੈ ਨੀ ਕੋਈ ਤੇਰੇ ਵਰਗਾ।
ਨਾਨਕਾ ਬਲ ਬਲ ਜਾਓ,
ਸਤਿਗੁਰੀ ਕਥਨ ਕਰਦੇ ਸੀ ਤੁਹਾਡੇ ਉੱਪਰੋਂ ਮਨ ਬਾਣੀ ਸਰੀਰ ਕਰਕੇ ਬਲ ਬਲਿਹਾਰ ਕੁਰਬਾਨ ਜਾਓ ਜਾਣਾ ਕਰਦੇ ਹਾਂ।
ਲੋਭ ਮੋਹੇ ਬਾਧੀ ਦੇਹ,
ਪਦਾਰਥਾਂ ਦੇ ਜੋੜਨ ਦੇ ਲੋਭ ਲਾਲਚ ਸੰਬੰਧੀਆਂ ਆਦਿ ਦੇ ਮੋਹ ਦੇ ਵਿੱਚ ਜੀਵਾਂ ਦੀ ਦੇਹ ਕਾਇਆ ਜਿਹੜੀ ਹੈ ਇਹ ਬਾਧੀ ਬੰਨੀ ਹੋਈ ਹੈ, ਜਿਵੇਂ ਰੱਸੇ ਨਾਲ ਕਿਸੇ ਨੂੰ ਨੇੜ ਦੇ ਇਉਂ ਨੇੜਿਆ ਹੋਇਆ।
ਬਿਨ ਭਜਨ ਹੋਵਤ ਖੇਹ,
ਪਰ ਤੇਰੇ ਭਜਨ ਸਿਮਰਨ ਤੋਂ ਬਿਨਾਂ ਇਹ ਜਿਹੜੀ ਹੈ ਖੇਹ ਸਵਾਹ ਰੂਪ ਹੀ ਹੋ ਰਹੀ ਹੈ, ਇਸ ਕਰਕੇ ਸਵਾਹ ਹੁੰਦੀ ਜਾ ਰਹੀ ਹੈ, ਕਿੰਨਿਆਂ ਦੀ ਸਾਹ ਸਰੀਰ ਦੀ ਸਵਾਹ ਹੋ ਗਈ ਸਾਡੀ ਹੋ ਜਾਣੀ ਹੈ। ਨਾਨਕ ਟੇਰੀ ਸ਼ਾਰ ਕੀ ਭੀਰ ਫਿਰ ਹੋਈ, ਸ਼ਾਰ ਮਿੱਟੀ ਦੀ ਮਿੱਟੀ ਬਣ ਜਾਣੀ ਹੈ, ਇਸ ਪ੍ਰਕਾਰ ਦੱਸਦੇ ਨੇ।
ਜਮਦੂਤ ਮਹਾ ਭਿਆਨ,
ਤੇ ਜਿਹੜੇ ਜਮਦੂਤ ਨੇ ਬੜੇ ਭਿਆਨਕ ਨੇ, ਜਿਹਨਾਂ ਨੂੰ ਦੇਖ ਕੇ ਹੀ ਡਰ ਲੱਗਦਾ ਹੈ, ਧਰਮਰਾਜ ਦੇ ਸੇਵਕ ਨੇ, ਬੜੇ ਭਿਆਨਕ ਰੂਪ ਨੇ, ਇਹਨਾਂ ਦੇ ਸ਼ਕਲਾਂ ਵੀ ਬੜੀਆਂ ਭਿਆਨਕ ਨੇ ਦੀਆਂ, ਸਾਧ ਸੰਗ ਜੀ ਵਿਕਰਾਲ ਸਰੂਪ ਹੁੰਦਾ, ਇਹਨਾਂ ਦਾ ਦੇਖ ਕੇ ਡਰ ਆਉਂਦਾ।
ਚਿੱਤ ਗੁਪਤ ਕਰਮ ਹੈ ਜਾਨ,
ਇਸ ਕਰਕੇ ਚਿੱਤਰ ਗੁਪਤ ਜਿਹੜੇ ਨੇ ਉਹ ਕਰਮ ਹੈ, ਕਰਮ ਹੈ ਦਾ ਅਰਥ ਹੈ ਕਰਮਾਂ ਨੂੰ ਜਾਣ ਜਾਣਦੇ ਨੇ, ਕਿਉਂਕਿ ਇਹ ਜਾਣਨਾ ਕਰੋ ਕਿ ਜਿਹੜੇ ਚੰਗੇ ਬੰਦੇ ਰਾਤ ਦਿਨ ਦੇ ਅਸੀਂ ਕਰਮ ਕਰਦੇ ਹਾਂ, ਇਹ ਚਿੱਤਰ ਤੇ ਗੁਪਤ ਸਾਡੇ ਮੋਢਿਆਂ ਦੇ ਉੱਤੇ ਉਹ ਹਰ ਵੇਲੇ ਸਾਡੇ ਨਾਲ ਨਾਲ ਦੀ ਨਾਲ ਲਿਖਦੇ ਨੇ। ਚਿੱਤਰ ਗੁਪਤ ਜਬ ਲੇਖਾ ਮੰਗ ਹੈ ਤਬ ਕੌਣ ਪੜਦਾ ਤੇਰਾ ਢੱਕ ਹੈ, ਇੱਥੇ ਤਾਂ ਢੱਕ ਲਏਗਾ ਪੜਦੇ ਲੋਕਾਂ ਤੋਂ, तो इस प्रकार फिर यह बच्चे मुंह हाथ नहीं लाना बी पोथी नूं हुण तुसीं हाथ धो लिया जी मुंह कपड़े नाल ठीक है हां जी चलो अगे
दिन रैन साख सुनाए
रात दिन साख उगाही सुनाए सुना रहे गवाहियां देणगे भी फलाने टाइम ने आ कर्म कीता फलाने टाइम आ कीता ਇਹ ਜ਼ਿੰਦਗੀ ਦਾ ਸਮਾਂ ਲੰਘਦਾ ਜਾ ਰਿਹਾ ਹੈ ਤੇ ਇਸ ਕਰਕੇ ਦਿਨ ਰਹਿਣ ਦਿਨ ਤੇ ਰਾਤ ਇਹ ਸਾਖੀ ਨ ਤੇ ਜਾਂ ਫਿਰ ਚਿੱਤਰਗੁਪਤ ਇਹ ਜਿਹੜੇ ਨ ਰਾਤ ਜਿਹੜੀ ਹੈ ਦਿਨ ਅਤੇ ਰਾਤ ਦੋਵੇਂ ਸਾਖ ਉਗਾਹੀ ਸੁਣਾ ਰਹੇ ਨੇ ਦਿਨ ਕਹਿੰਦਾ ਮੇਰੇ ਸਮੇਂ ਦੇ ਵਿੱਚ ਆਹ ਇਹਨੇ ਮਾੜਾ ਕਰਮ ਕਰਿਆ ਰਾਤ ਕਹਿੰਦੀ ਹੈ ਮੇਰੇ ਸਮੇਂ 'ਚ ਆਹ ਮਾੜਾ ਕੰਮ ਕਰਿਆ ਤੇ ਜਾਂ ਫਿਰ ਇਹ ਲੰਘਦੇ ਜਾ ਰਹੇ ਨੇ ਤੇਰੇ ਚਿੱਤਰਗੁਪਤ ਇਉਂ ਫਿਰ ਸੁਣਾਉਣਗੇ ਗਵਾਈਆਂ
ਨਾਨਕਾ ਹਰ ਸਰਨਾਏ
ਸਤਿਗੁਰੂ ਜੀ ਕਥਨ ਕਰਦੇ ਹਨ ਹੇ ਹਰ ਪ੍ਰਭੂ ਪਰਮੇਸ਼ਰ ਅਸੀਂ ਤੇਰੀ ਸਰਨਾਏ ਓਟ ਸ਼ਰਨ ਵਿਚ ਪਏ ਹਾਂ ਜੀ
ਪੈ ਭੰਜਨਾ ਮੁਰਾਰ
ਇਹ ਮੁਰਾਰ ਮੁਰਦੈ ਦੇ ਮਾਰਨ ਵਾਲੇ ਮੁਰਾਰੀ ਰੂਪ ਧਾਰਨ ਕਰਨ ਵਾਲੇ ਦੁਆਪਰ ਦੇ ਸਰਗੁਣ ਸਰੂਪ ਤੂੰ ਮਹਾਰਾਜ ਸਾਰੇ ਭੈ ਡਰਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ
ਕਰ ਦਇਆ ਪਤਿਤ ਉਧਾਰ
ਤੂੰ ਮਿਹਰ ਕਰਕੇ ਸਾਨੂੰ ਪਾਪੀਆਂ ਨੂੰ ਪਾਪੀਆਂ ਦਾ ਉਧਾਰ ਕਰ ਜਿਹੜੇ ਸਿਮਰਨ ਕਰਦੇ ਨੇ ਸੰਤ ਜਨਮ ਤਾਂ ਤਾਰ ਨਹੀਂ ਹੈ ਤੇਰੀ ਮਹਾਨਤਾ ਇਹ ਹੈ ਵੀ ਸਾਡੇ ਪਾਪੀਆਂ ਨੂੰ ਵੀ ਤਾਰ ਮਾਰਿਆ ਤੇਰੀ ਸ਼ਰਨ ਵਿਚ ਆ ਗਏ ਹਾਂ ਹਾਂ ਉਹਨਾਂ ਪਾਪੀਆਂ ਨੂੰ ਨਾ ਤਾਰ ਜਿਹੜੇ ਤੈਨੂੰ ਪੁਕਾਰਦੇ ਨੀ ਤੇਰੀ ਸ਼ਰਨ ਵਿਚ ਨੀ ਪਾਪੀ ਅਸੀਂ ਜ਼ਰੂਰ ਹਾਂ ਪਰ ਤੇਰੀ ਤਾਂ ਲੜ ਲੱਗੇ ਵੀ ਹਨ ਇਕ ਕਰਕੇ ਕਿਰਪਾ ਕਰੋ
ਮੇਰੇ ਦੋਖ ਗਣੇ ਨਾ ਜਾਹੇ
ਜੇ ਮੇਰੇ ਤੁਸੀਂ ਦੋਸ਼ ਗਿਣ ਲੱਗੇ ਫਿਰ ਤਾਂ ਮੈਂ ਤਰੀ ਨਹੀਂ ਸਕਦਾ ਮੇਰੇ ਦੋਸ਼ ਗਿਣੇ ਨਹੀਂ ਜਾ ਸਕਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਕਿਹਾ ਹੈ
ਹਰ ਬਿਨਾ ਕਤਹਿ ਸਮਾਹੇ
ਹਰ ਪ੍ਰਭੂ ਤੇ ਤੋਂ ਬਿਨਾ ਬਗੈਰ ਕਤੇ ਕਿਸੇ ਵੀ ਤੇ ਕਿੱਥੇ ਸਮਾਹੇ ਸਮਾਉਣਾ ਕਰੀਏ ਜਾਂ ਫਿਰ ਸਮਾੜਾ ਨੋ ਆਨੰਦਾ ਵੀ ਹੁੰਦਾ ਕਿੱਥੇ ਹੈ ਆਨੰਦ ਤੁਹਾਤੋਂ ਬਿਨਾਂ ਭਾਵ ਨਹੀਂ ਹੁੰਦਾ ਹੈ
ਗਹਿ ਓਟ ਚਿਤ ਵੀ ਨਾਥ
ਹੇ ਨਾਥ ਮਾਲਕ ਪ੍ਰਭੂ ਜੀ ਅਸੀਂ ਮਨ ਕਰਕੇ ਵੀ ਤੇਰੀ ਓਟ ਹੈ ਜਿਹੜੀ ਚੇਤਵਣੀ ਕਰਦੇ ਹਾਂ ਹੇ ਮਾਲਕ ਅਸੀਂ ਮਨ ਕਰਕੇ ਤੇਰੀ ਚੇਤਵਣੀ ਕਰਦੇ ਹਾਂ ਸਰੀਰ ਕਰਕੇ ਤੇਰੀ ਓਟ ਟੇਕ ਗਹਿ ਗ੍ਰਹਿਣ ਕੀਤੀ ਹੈ
ਨਾਨਕਾ ਦੇ ਰੱਖ ਹਾਥ
ਸਤਿਗੁਰੂ ਕਥਨ ਹੇ ਪ੍ਰਭੂ ਜੀ ਆਪਣੀ ਕਿਰਪਾ ਰੂਪੀ ਹੱਥ ਦੇ ਕੇ ਸਾਨੂੰ ਰੱਖ ਰੱਖਣਾ ਕਰੋ
ਹਰ ਗੁਣ ਨਿਧੇ ਗੋਪਾਲ
ਹੇ ਗੋਪਾਲ ਪ੍ਰਿਥਵੀ ਦੇ ਮਾਲਕ ਹਰ ਪ੍ਰਭੂ ਤੂੰ ਗੁਣਾਂ ਦੇ ਨਿਧੇ ਸਮੁੰਦਰ ਖਜ਼ਾਨਾ ਹੈ ਤੂੰ
ਸਰਬ ਘਟ ਪ੍ਰਤਪਾਲ
ਸਾਰਿਆਂ ਘਟਾਂ ਦੇ ਜੀਵ ਜੰਤਾਂ ਦੀ ਪ੍ਰਤ ਤਾਂ ਹੀ ਪਾਲਣਾ ਕਰ ਰਿਹਾ ਹੈ
ਮਨ ਪ੍ਰੀਤ ਦਰਸ਼ਨ ਪਿਆਸ
ਤੇ ਮਹਾਰਾਜ ਤੇਰੇ ਦਰਸ਼ਨਾਂ ਦੀ ਪ੍ਰੀਤ ਪ੍ਰੀਤੀ ਰੂਪੀ ਪਿਆਸ ਤ੍ਰੇਹ ਲੱਗੀ ਹੋਈ ਹੈ ਦਰਸ ਤੇਰੇ ਕੀ ਪਿਆਸ ਮਨ ਲੱਗ ਗਈ ਇਹ ਪਿਆਸ ਲੱਗੀ ਹੈ ਤੇ ਇਸ ਪ੍ਰਕਾਰ ਸਾਸੀ ਬੜੇ ਇਹਦੇ ਦੇ ਪ੍ਰਸੰਗ ਨੇ ਪਰ ਅੰਮ੍ਰਿਤ ਵੇਲਾ ਫਿਰ ਸਾਖੀਆਂ ਦਾ ਨਹੀਂ ਹੁੰਦਾ ਵਾਲਾ ਇਸ ਕਰਕੇ ਬੜੀਆਂ ਦੇ ਸਾਖੀਆਂ ਜਿਹੜੇ ਗੁਰੂ ਦੇ ਦਰਸ਼ਨਾਂ ਦੇ ਪਿਆਸੇ ਸੀ ਪਰਮਾਤਮਾ ਦੇ ਦਰਸ਼ਨ ਦੇ ਪਿਆਸੇ ਸੀ ਉਹਨਾਂ ਦੇ ਬੜੇ ਪ੍ਰਸੰਗ ਆਉਂਦੇ ਨੇ ਹਾਂਜੀ ਅੱਗੇ ਚਲੋ
ਗੋਬਿੰਦ ਪੂਰਨ ਆਸ
ਇਹ ਗੋਬਿੰਦ ਪ੍ਰਿਥਵੀ ਦੇ ਮਾਲਕ ਰੱਖਿਆ ਕਰਨ ਵਾਲੇ ਪ੍ਰਭੂ ਜੀ ਸਾਡੀ ਇਹ ਆਸ ਉਮੀਦ ਇੱਛਾ ਪੂਰਨ ਪੂਰੀ ਕਰ ਦਿਓ
ਇੱਕ ਨਿਮਖ ਰਹਿਣ ਨਾ ਜਾਏ
ਹੇ ਪ੍ਰਭੂ ਜੀ ਤੇਰੇ ਦਰਸ਼ਨ ਤੋਂ ਬਿਨ ਬਗੈਰ ਸਾਡੇ ਕੋਲੋਂ ਇੱਕ ਨਿਮਖ ਅੱਖ ਦੇ ਝੌਂਕਣ ਜਿੰਨੇ ਸਮੇਂ ਜਿੰਨਾ ਵੀ ਸਮਾਂ ਰਹਿਣ ਰਿਹਾ ਨਹੀਂ ਜਾਏ ਜਾਂਦਾ
ਵੱਡ ਭਾਗ ਨਾਨਕ ਪਾਏ
ਸਤਿਗੁਰੂ ਜੀ ਕਥਨ ਕਰਦੇ ਨੇ ਹੇ ਪ੍ਰਭੂ ਜੀ ਪਰ ਵੱਡ ਭਾਗ ਵੱਡੇ ਭਾਗਾਂ ਵਾਲਿਆਂ ਨੇ ਹੀ ਤੇਰਾ ਦਰਸ਼ਨ ਜਿਹੜਾ ਪਾਏ ਪਾਉਣਾ ਕੀਤਾ ਹੈ
ਪ੍ਰਭ ਤੁਝ ਬਿਨਾ ਨਹੀਂ ਹੋਰ
ਇਹ ਮੇਰੇ ਮਾਲਕ ਵਾਹਿਗੁਰੂ ਤੇ ਤੋਂ ਬਿਨਾ ਸਾਡਾ ਹੋਰ ਕੋਈ ਆਸਰਾ ਹੀ ਨਹੀਂ ਹੈ
ਮਨ ਪ੍ਰੀਤ ਚੰਦ ਚਕੋਰ
ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ ਮਹਾਰਾਜ ਸਾਡੇ ਮਨ ਦੇ ਵਿਚ ਹਿਰਦੇ ਦੇ ਵੀ ਤੇਰੀ ਐਸੀ ਪ੍ਰੀਤੀ ਹੈ ਜਿਵੇਂ ਚਕੋਰ ਚੰਦਰਮਾ ਦੇ ਨਾਲ ਪ੍ਰੀਤੀ ਕਰਦਾ ਸਾਰੀ ਰਾਤ ਦੇਖਦਾ ਗਰਦਨ ਲੁਟਕ ਜਾਂਦੀ ਹੈ ਡਿੱਗ ਜਾਂਦਾ ਪਰ ਉਹ ਆਪਣਾ ਮੁੱਖ ਨਹੀਂ ਭਾਉਂਦਾ ਹੈ ਇਸ ਪ੍ਰਕਾਰ ਪ੍ਰੀਤੀ ਹੈ ਮਹਾਰਾਜ ਅਸੀਂ ਵੀ ਤੇਰੇ ਵੱਲ ਵੇਖਦੇ ਹਾਂ ਹੋਰ ਕਿਸੇ ਵੱਲ ਪਦਾਰਥਾਂ ਵੱਲ ਨਹੀਂ ਵੇਖਦੇ ਇਹੋ ਨਿਮਰਤਾ ਰੂਪੀ ਧਰਤੀ ਤੇ ਲੁਟਕ ਜਾਂਦੇ ਹਾਂ
ਜੋ ਮੀਨ ਜਲ ਸਿਓ ਹੇਤ
ਜਿਉਂ ਜਿਵੇਂ ਮੀਨ ਮੱਛੀ ਦਾ ਨਾਮ ਹੈ ਉਹ ਜਲ ਪਾਣੀ ਦੇ ਸਿਓ ਨਾਲ ਹੇਤ ਪ੍ਰੇਮ ਹੈ ਉਹਦਾ ਜਿਉਂ ਮਛਲੀ ਬਿਨ ਪਾਣੀ ਹੈ ਰਹੇ ਨਾ ਕਿਤੇ ਉਪਾਏ ਤਿਉਂ ਹਰ ਬਿਨ ਸੰਤ ਨਾ ਜੀ ਵੀ ਬਿਨ ਹਰ ਨਾਮੇ ਮਰ ਜਾਏ ਸਾਡੀ ਵੀ ਇਹੀ ਹਾਲਤ ਹੈ ਮਹਾਰਾਜ
ਅਲ ਕਮਲ ਭਿੰਨ ਨਾ ਭੀਤ
ਅਲ ਨਾਮ ਹੈ ਭੋਰੇ ਦਾ ਉਹ ਕਮਲ ਦੇ ਨਾਲ ਇੰਨੀ ਪ੍ਰੀਤੀ ਹੈ ਭਿੰਨ ਨਾ ਭੇਤ। ਪੌਰਾ ਜਿਹੜਾ ਕਮਲ ਦੇ ਫੁੱਲ ਨਾਲੋਂ ਭਿੰਨ ਭੇਤ ਫਰਕ ਨਹੀਂ ਹੈ ਉਹਦਾ। ਪੌਰਾ ਕਮਲ ਦੇ ਨਾਲੋਂ ਭਿੰਨ ਵੱਖਰਾ ਨਹੀਂ ਹੋਣਾ ਚਾਹੁੰਦਾ, ਭਾਵੇਂ ਮਰ ਜਾਏ ਉਹਦੇ ਵਿੱਚ। ਇਸ ਭੇਦ ਨੂੰ ਸਭ ਕੋਈ ਹੀ ਜਾਣਦਾ ਹੈ।
ਜੋ ਚੱਕਵੀ ਸੂਰਜ ਆਸ,
ਜਿਵੇਂ ਚੱਕਵੀ ਸੂਰਜ ਦੇ ਦਰਸ਼ਨਾਂ ਦੀ ਆਸ ਉਮੀਦ ਲੱਗੀ ਰਹਿੰਦੀ ਹੈ, ਕਿਉਂਕਿ ਰਾਤ ਨੂੰ ਇਹ ਮਿਲ ਨਹੀਂ ਸਕਵੇ। ਰਾਤ ਨੂੰ ਮਿਲਣਾ ਇਹਨਾਂ ਦਾ ਸਾਹ ਸੀ, ਭਗਵਾਨ ਰਾਮ ਜੀ ਦਾ ਸਰਾਪ ਹੋਇਆ ਹੈ। ਤਾਂ ਹੀ ਕਬੀਰ ਸਾਹਿਬ ਨੇ ਚੱਕੀ ਜੋ ਨਿਸਬੀਸ਼ਰੈ ਆਏ ਮਿਲੇ ਪ੍ਰਭਾਤ, ਜੋ ਨਰ ਵਿਛਰੇ ਰਾਮ ਸੋ ਦਿਨ ਮਿਲੇ ਨਾ ਰਾਤੋਂ, ਨਾ ਰਾਤ ਨੂੰ ਮਿਲਣਗੇ ਨਾ ਦਿਨ ਨੂੰ ਮਿਲਣਗੇ। ਚੱਕਵੀ ਤਾਂ ਦਿਨੇ ਮਿਲੀ ਜਾਂਦੀ ਹੈ ਸੂਰਜ ਚੜ੍ਹਨ ਤੋਂ। ਇਉਂ ਚੱਕਵੀ ਸੂਰਜ ਦੀ ਆਸ ਕਰੀ ਬੈਠੀ ਹੈ ਵੀ ਜਦੋਂ ਸੂਰਜ ਚੜ੍ਹੇਗਾ ਮੇਰਾ ਪਤੀ ਮਿਲ ਜਾਏਗਾ, ਇਸੇ ਤਰ੍ਹਾਂ ਦੀ ਉਮੀਦ ਸਾਨੂੰ ਹੈ।
ਨਾਨਕ ਚਰਨ ਪਿਆਸ,
ਤੁਹਾਡੇ ਚਰਨਾਂ ਦੀ ਇਹੋ ਜਿਹੀ ਪਿਆਸ ਲਿਖੀ ਹੈ ਜਿਵੇਂ ਚੱਕਵੀ ਨੂੰ ਲੱਗੀ ਹੋਈ ਹੈ।
ਨਾਨਕ ਚਰਨ ਪਿਆਸ,
ਤੇ ਇਉਂ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਕਿ ਹੇ ਪ੍ਰਭੂ, ਤਿਵੇਂ ਸਾਡੇ ਅੰਦਰ ਤੇਰੇ ਚਰਨਾਂ ਦੀ ਪਿਆਸ ਤ੍ਰੇਹ ਲੱਗੀ ਹੋਈ ਹੈ।
ਜੋ ਤਰਨ ਭਰਤ ਪ੍ਰਾਨ,
ਜਿਵੇਂ ਤਰਨ ਨੌਜਵਾਨ ਇਸਤਰੀ ਤੇ ਹੋਵੇ ਪਤੀ ਵਰਤਾ, ਧਰਮ ਵਾਲੀ ਉਹ ਇਸਤਰੀ ਆਪਣਾ ਭਰਤ ਪਤੀ ਨੂੰ ਆਪਣੇ ਪ੍ਰਾਣ ਸਵਾਸਾਂ ਜ਼ਿੰਦਗੀ ਦੇ ਤੁਲ ਹੁੰਦਾ ਹੈ ਉਹਨੂੰ, ਇਸੇ ਪ੍ਰਕਾਰ ਜਗਿਆਸੂ ਰੂਪ ਇਸਤਰੀ ਨੂੰ ਪਤੀ ਪਰਮਾਤਮਾ ਆਪਣੇ ਸਵਾਸ ਵਾਂਗੂ ਪਿਆਰਾ ਹੈ।
ਜਿਉਂ ਲੋਭੀ ਹੈ ਧਨ ਦਾਨ,
ਜਿਵੇਂ ਲੋਭੀ ਲਾਲਚੀ ਮਨੁੱਖ ਨੂੰ ਧਨ ਦਾ ਦਾਨ ਦਿੱਤਾ ਜਾਵੇ ਉਹ ਖੁਸ਼ ਹੋ ਜਾਂਦਾ ਹੈ, ਤਿਵੇਂ ਜਗਿਆਸੂ ਤੇਰੇ ਦਰਸ਼ਨ ਰੂਪੀ ਧਨ ਦੇ ਲਾਲਚੀ ਹਨ।
ਜੋ ਦੁੱਧ ਜਲਹਿ ਸੰਜੋਗ,
ਜਿਵੇਂ ਦੁੱਧ ਦੁੱਧ ਜਲੇ ਪਾਣੀ ਦੇ ਨਾਲ ਸੰਜੋਗ ਮਿਲਾਪ ਹੁੰਦਾ, ਕਿਉਂਕਿ ਦੁੱਧ ਤੇ ਪਾਣੀ ਦੀ ਪ੍ਰੀਤੀ ਜਿਹੜੀ ਹੈ। ਇਹ ਕਿਹਾ ਰੇ ਮਨ ਐਸੀ ਹਰ ਸਿਉ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਅਵਟਣ ਆਪੇ ਖਵੈ, ਦੁੱਧ ਕੋ ਖਬਰ ਨਾ ਦੇ। ਇਸ ਪ੍ਰਕਾਰ ਦੀ ਪ੍ਰੀਤੀ ਹੈ। ਇਹਦੇ ਚ ਥੋੜੀ ਜਿਹੀ ਗੱਲ ਖੋਲਣ ਵਾਲੀ ਹੈ, ਉਹ ਐਸਾ ਹੈ, ਇਹ ਜਿਹੜਾ ਜਲ ਹੈ ਪਾਣੀ ਹੈ, ਪਾਣੀ ਅਤੇ ਦੁੱਧ ਦਾ ਮਿਲਾਪ, ਇਹਦੇ ਬਾਰੇ ਕੁਝ ਕਥਨ ਐਸਾ ਹੈ, ਇਹਨਾਂ ਦੀ ਦੋ ਅੰਗੀ ਪ੍ਰੀਤੀ ਹੈ, ਬਾਕੀ ਇੱਕ ਅੰਗੀ ਹੈ। ਤੇ ਚੰਦ ਚਕੋਰ ਪ੍ਰੀਤ ਹੈ, ਲਾਏ ਤਾਰ ਨਿਹਾਲੇ, ਇਹ ਸਭ ਇੱਕ ਅੰਗੀ ਹੈ। ਤੇ ਹਜ਼ਾਰਾਂ ਚਕੋਰਾਂ ਜਿਹੜੀਆਂ ਹਨ ਚੰਦਰਮਾ ਵੱਲ ਨੂੰ ਦੇਖਦੀਆਂ, ਪਰ ਚੰਦਰਮਾ ਤਾਂ ਨਹੀਂ ਦੇਖਦਾ ਉਹਨਾਂ ਵੱਲ। ਤੇ ਸੂਰਜ ਹੈ ਜਿਹੜਾ, ਉਹਦੀ ਵੀ ਕਮਲ ਦੀ ਜਿਹੜੀ ਪ੍ਰੀਤੀ ਹੈ, ਤੇ ਨੇਹੋ ਕਮਲ ਜਲ ਜਾਣੀਆਂ ਖਿੜ ਮੁੱਖ ਵਿਖਾਲੇ, ਸੂਰਜ ਦੀ ਜਿਹੜੀ ਹੈ ਉਹ ਕੋਈ ਉਹਦੀ ਬਾਤ ਨਹੀਂ ਪੁੱਛਦਾ ਹੈ। ਇਸੇ ਤਰ੍ਹਾਂ ਸਾਜੀ ਇਹ ਦੋ ਅੰਗੀ ਪ੍ਰੀਤੀ ਦੁੱਧ ਤੇ ਪਾਣੀ ਦੀ ਮੰਨੀ ਹੈ। ਉਹ ਕਿਵੇਂ ਹੈ? ਦੁੱਧ ਜਲ ਨੂੰ ਆਪਣੇ ਵਿੱਚ ਮਿਲਾ ਕੇ ਆਪਣਾ ਰੂਪ ਬਣਾ ਲੈਂਦਾ। ਹੁਣ ਪਾਣੀ ਦੁੱਧ ਵਿੱਚ ਪਾ ਦੋ, ਕੋਈ ਵੱਖਰਾ ਤਾਂ ਨਹੀਂ ਰਹਿੰਦਾ ਵੀ ਪਾਣੀ ਹੈ ਇਹ। ਤੇ ਪਾਣੀ ਨੂੰ ਦੁੱਧ ਆਪਣੇ ਭਾਅ ਵਿਕਾ ਦਿੰਦਾ, ਇਹ ਤਾਂ ਹੀ ਲੋਕ ਦੁੱਧ 'ਚ ਪਾਣੀ ਪਾ ਕੇ ਵੇਚਦੇ ਆ ਨਾ, ਉਹਦੇ ਭਾਅ ਹੀ ਵਿਕ ਜਾਂਦਾ ਪਾਣੀ। ਤੇ ਪਾਣੀ ਨੇ ਸੰਗਤ ਕੀਤੀ ਦੁੱਧ ਦੀ, ਉਹਦੇ ਭਾਅ ਵਿਕਾ ਦਿੱਤਾ, ਮੁੱਲ ਪਵਾ ਦਿੱਤਾ। ਜਿਸ ਵੇਲੇ ਦੁੱਧ ਕਾੜਨੀ ਦੇ 'ਚ ਪਾ ਕੇ ਅੱਗ ਦੇ ਉੱਪਰ ਰੱਖਦੀ ਹੈ, ਤਾਂ ਦੁੱਧ ਦੇ ਵਿੱਚ ਜਿਹੜਾ ਪਾਣੀ ਹੈ ਫਿਰ ਉਹ ਉਬਾਲਿਆਂ ਨੂੰ ਸਹਾਰਦਾ, ਅਵਟਣ ਆਪੇ ਖਵੈ, ਪਰ ਦੁੱਧ ਨੂੰ ਸੜਨ ਨਹੀਂ ਦਿੰਦਾ, ਬਲਕਿ ਆਪ ਸੜਦਾ ਰਹਿੰਦਾ। ਜਦੋਂ ਦੁੱਧ ਦੇਖਦਾ ਵੀ ਮੇਰਾ ਪਿਆਰਾ ਮੇਰੇ ਕਰਕੇ ਕਸ਼ਟ ਸਹਾਰ ਰਿਹਾ, ਉਹ ਫਿਰ ਪਿਆਰੇ ਦੀ ਰੱਖਿਆ ਦੇ ਲਈ ਨਾ ਉਬਾਲਾ ਮਾਰ ਕੇ ਅੱਗ ਨੂੰ ਬੁਝਾਉਣ ਵਾਸਤੇ ਜਿਹੜਾ ਉਬਾਲਾ ਹੁੰਦਾ ਵੀ ਮੈਂ ਮੇਰੇ ਜਿਹੜੇ ਮਿੱਤਰ ਦੀ ਜਿਹੜੀ ਦੁਸ਼ਮਣ ਹੈ ਅੱਗ, ਮੈਂ ਉਹਨੂੰ ਬੁਝਾ ਦਿਆਂ, ਭਾਂਡੇ ਤੋਂ ਬਾਹਰ ਆਉਣ ਲੱਗਦਾ। ਜੇ ਬਾਹਰ ਆਉਣ ਵੇਲੇ ਪਾਣੀ ਦਾ ਛਿੱਟਾ ਵੱਜੇ, ਕਹਿੰਦਾ ਚਲੋ ਮੇਰਾ ਮਿੱਤਰ ਮਿਲ ਗਿਆ, ਫਿਰ ਪਿੱਛੇ ਮੁੜ ਜਾਂਦਾ, ਪ੍ਰੀਤੀ ਹੈ ਨਾ। ਜੇ ਦੁੱਧ ਵਿੱਚ ਸਾਸ ਜੀ ਖਟਿਆਈ ਪੈ ਜਾਏ ਤਾਂ ਫਿਰ ਦੁੱਧ ਤੇ ਪਾਣੀ ਫਿਰ ਹੁੰਦਾ ਵੱਖਰਾ, ਫਿਰ ਨਹੀਂ ਇਕੱਠੇ ਨਹੀਂ ਰਹਿ ਸਕਦੇ ਫਿਰ। ਇਸੇ ਪ੍ਰਕਾਰ ਦੁੱਧ ਦੀ ਨਿਆਈ ਪ੍ਰਭੂ ਆਪ ਹੈ, ਜਲ ਦੀ ਨਿਆਈ ਉਹਦੇ ਪ੍ਰੇਮੀ ਜਨ ਸੰਤ ਜਨ। ਦੁੱਧ ਦੀ ਨਿਆਈ ਪ੍ਰਭੂ ਆਪਣੇ ਪ੍ਰੇਮੀ ਜਨਾਂ ਨੂੰ ਆਪਣਾ ਰੂਪ ਬਣਾ ਲੈਂਦਾ, ਉਹੀ ਕੀਮਤ ਪੈ ਜਾਂਦੀ ਹੈ। ਤੇ ਜੋ ਪਰਮੇਸ਼ੁਰ ਦਾ ਪਿਆਰਾ ਹੈ ਉਹ ਪਰਮੇਸ਼ੁਰ ਦਾ ਰੂਪ ਬਣ ਜਾਂਦਾ, ਰਾਮ ਸੰਤ ਮੈਂ ਭੇਦ ਕਛ ਨਾਹੀਂ, ਆਪਣੇ ਤੁਲ ਹੀ ਸਤਿਕਾਰ ਕਰਾ ਦਿੰਦਾ। ਜਿਵੇਂ ਰੱਬ ਦਾ ਸਤਿਕਾਰ ਹੈ, ਰੱਬ ਦੇ ਪਿਆਰਾਂ ਦਾ ਸਤਿਕਾਰ ਹੁੰਦਾ ਹੈ। ਤਾਂ ਪਾਣੀ ਦੀ ਨਿਆਈ ਸੀ, ਦੁੱਧ 'ਚ ਪਾਣੀ ਮਿਲ ਗਿਆ ਉਨਾ ਹੀ ਮੁੱਲ ਪੈ ਗਿਆ ਉਹਦਾ। ਜਿਤਨਾ ਚਿਰ ਤੱਕ ਦੁੱਧ ਵਿੱਚ ਪਾਣੀ ਹੁੰਦਾ ਉਤਨਾ ਚਿਰ ਤੱਕ ਦੁੱਧ ਸੜਦਾ ਨਹੀਂ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਪ੍ਰੇਮੀ ਜਨਾਂ ਦੇ ਸਰੀਰ ਵਿੱਚ ਪ੍ਰਾਣ ਰਹਿੰਦੇ ਨੇ ਉਨਾ ਚਿਰ ਤੱਕ ਵਾਹਿਗੁਰੂ ਵਿੱਚ ਦੋਸ਼ ਨਹੀਂ ਲੱਗਣ ਦਿੰਦੇ। ਉਹ ਕਹਿੰਦੇ ਰੱਬ ਦਾ ਕੀ ਕਸੂਰ ਹੈ, ਆਪਣੇ ਉੱਪਰ ਕਸ਼ਟ ਸਹਾਰ ਲੈਂਦੇ। ਬੜੇ ਬੜੇ ਪ੍ਰਸੰਗ ਨੇ ਦੇ ਦੁਨੀਆਂ ਨੂੰ ਦੱਸਦੇ ਨੇ ਕਿ ਪ੍ਰਭੂ ਵਿੱਚ ਕੋਈ ਦੋਸ਼ ਨਹੀਂ, ਸਾਰੇ ਦੋਸ਼ ਸਾਡੇ ਵਿੱਚ ਨੇ। ਫਿਰ ਜਿਵੇਂ ਪਾਣੀ ਨੂੰ ਸੜਦਾ ਵੇਖ ਕੇ ਦੁੱਧ ਉਬਾਲਾ ਖਾ ਜਾਂਦਾ, ਅੱਗ ਬੁਝਾਉਂਦਾ, ਤਿਵੇਂ ਆਪਣੇ ਭਗਤਾਂ ਨੂੰ ਦੁਖੀ ਹੋਇਆ ਦੇਖ ਕੇ
ਉਹਨਾਂ ਦੀ ਰੱਖਿਆ ਲਈ ਪਾਪੀਆਂ ਦਾ ਨਾਜ਼ ਵੀ ਕਰਦਾ। ਜਿਵੇਂ ਪਾਣੀ ਦਾ ਛੱਟਾ ਮਹਾਰਾਜ ਤੋਂ ਦੁੱਧ ਸ਼ਾਂਤ ਹੋ ਜਾਂਦਾ, ਤਿਵੇਂ ਪ੍ਰੇਮੀਆਂ ਦੀ ਬੇਨਤੀ ਕਰਨ ਤੋਂ ਪ੍ਰਭੂ ਸ਼ਾਂਤ ਹੋ ਜਾਂਦਾ। ਜਿਵੇਂ ਪ੍ਰਹਲਾਦ ਨੇ ਬੇਨਤੀ ਕੀਤੀ ਸੀ ਜਦੋਂ ਨਰਸਿੰਘ ਰੂਪ ਧਾਰਨ ਕੀਤਾ, ਬੇਨਤੀ ਕਰਕੇ ਉਹ ਸ਼ਾਂਤ ਹੋ ਗਿਆ, ਨਹੀਂ ਤਾਂ ਲਕਸ਼ਮੀ ਵੀ ਡਰ ਗਈ ਸੀ ਉਸ ਵੇਲੇ, ਦੇਵਤੇ ਡਰ ਗਏ ਸੀ। ਤੇ ਉਹਨਾਂ ਦੇ ਕਹਿਣ ਤੋਂ ਫਿਰ ਪਾਪੀਆਂ ਦਾ ਵੀ ਉਧਾਰ ਕਰ ਦਿੰਦਾ। ਜੇ ਖਟਿਆਈ ਪੈ ਜਾਵੇ, ਦੁੱਧ ਤੇ ਪਾਣੀ ਵੱਖਰਾ ਹੋ ਜਾਂਦਾ, ਜਿਵੇਂ ਦੁਬਦਾ ਨਿੰਦਿਆ ਕੁਸੰਗਤ ਰੂਪੀ ਖਟਿਆਈ ਪੈਣ ਦੇ ਨਾਲ ਪ੍ਰਭੂ ਨਾਲੋਂ ਵਿਛੋੜਾ ਪੈ ਜਾਂਦਾ। ਜਿਵੇਂ ਤਰਲੋਚਨ ਦੇ ਘਰ ਵਾਲੀ ਨੇ ਨਿੰਦਿਆ ਹੀ ਕੀਤੀ ਸੀ, ਪੈ ਗਿਆ ਵਿਛੋੜਾ। 13 ਮਹੀਨੇ ਭਗਤ ਤਰਲੋਚਨ ਦੇ ਗੋਲੇ ਬਣ ਕੇ ਸੇਵਾ ਕਰ ਗਏ ਭਗਵਾਨ ਜੀ। ਸੋ ਇਸ ਪ੍ਰਕਾਰ ਇਹ ਪ੍ਰੀਤੀਆਂ ਦੱਸੀਆਂ ਨੇ ਵੀ ਇਹ ਦੋ ਅੰਗੀਆਂ ਪ੍ਰੀਤੀਆਂ, ਅਵਟਣ ਆਪੇ ਖਵੇ ਦੁੱਧ ਕੋ ਖਵਣਾ ਦੇ। ਅੱਗੇ ਦੱਸਦੇ ਹਨ,
ਜਿਉ ਮਹਾ ਖੁਦਿਆਰਥ ਭੋਗ।
ਤੇ ਜਿਸ ਤਰ੍ਹਾਂ ਬਹੁਤ ਖੁਦਿਆਵੰਤ ਹੁੰਦਾ, ਭੁੱਖ ਜਿਹਨੂੰ ਲੱਗੀ ਹੋਵੇ, ਉਹ ਮਨੁੱਖ ਨੂੰ ਭੋਗ ਨਾਮ ਭੋਜਨ ਦਾ, ਉਹਦੇ ਨਾਲ ਪ੍ਰੀਤੀ ਹੁੰਦੀ ਹੈ। ਜੈਸੇ ਭੁੱਖੇ ਪ੍ਰੀਤ ਅਨਾਜ, ਤੇ ਇਸ ਪ੍ਰਕਾਰ ਫਿਰ ਉਹਦੀ ਪ੍ਰੀਤੀ ਅਨਾਜ ਦੇ ਨਾਲ ਹੈ। ਤਿਵੇਂ ਜਗਿਆਸੂ, ਤੇਰੇ ਦਰਸ਼ਨਾਂ ਦੀ ਭੁੱਖ ਲੱਗੀ ਹੋਈ ਹੈ। ਅੱਗੇ ਦੱਸਦੇ ਹਨ,
ਜੋ ਮਾਤ ਪੁੱਤ ਹੀਤ।
ਜਿਵੇਂ ਮਾਂ ਆਪਣੇ ਪੁੱਤਰ ਦੇ ਨਾਲ ਹੇਤ ਪ੍ਰੇਮ ਹੁੰਦਾ, ਬਹੁਤ ਪ੍ਰੇਮ ਕਰਦੀ ਹੈ।
ਹਰ ਸਿਮਰ ਨਾਨਕ ਨੀਤ,
ਸਤਿਗੁਰੂ ਕਥਨ ਕਰਦੇ ਨੇ ਹਰ ਹਰੀ ਵਾਹਿਗੁਰੂ, ਤਿਵੇਂ ਅਸੀਂ ਨੇਤ ਨਿਤਾ ਪ੍ਰਤੀ ਪ੍ਰੇਮ ਨਾਲ ਤੈਨੂੰ ਸਿਮਰਨਾ ਕਰਦੇ ਹਾਂ, ਯਾਦ ਕਰਦੇ ਹਾਂ।
ਜੋ ਦੀਪ ਪਤਨ ਪਤੰਗ,
ਜਿਵੇਂ ਦੀਪ ਦੀਵੇ ਉੱਪਰ ਪਤੰਗ ਪ੍ਰਵਾਨਾ, ਤੇ ਭੰਬੜ ਜਿਹੜਾ ਪਤਨ ਡਿੱਗ ਕੇ ਨਾਸ ਹੋ ਜਾਂਦਾ, ਐਵੇਂ ਗੁਰਮੁਖ ਜਨ ਪ੍ਰਭੂ ਵਾਹਿਗੁਰੂ ਦੀ ਜੋਤ ਉਹਦੇ ਵਿੱਚ ਆਪਣੇ ਵਿਧ ਨਿਖੇਧ ਰੂਪੀ ਕਰਮਾਂ ਨੂੰ ਸਾੜ ਦਿੰਦੇ ਹੈ। ਤੇ ਇਸ ਕਰਕੇ ਫਿਰ ਅੱਗੇ ਦੱਸਦੇ ਚੋਰ,
ਜੋ ਚੋਰ ਹਿਰਤ ਨਿਸੰਗ,
ਜਿਵੇਂ ਚੋਰ ਚੋਰੀ ਕਰਨ ਵਾਲਾ ਨਿਸੰਗ, ਨਿਰਭੈ ਹੋ ਕੇ ਸ਼ੰਕੇ ਤੋਂ ਰਹਿਤ ਹੋ ਕੇ ਹਿਰਤ ਚੋਰੀ ਕਰਦਾ, ਤੇ ਤਿਵੇਂ ਸਾਡਾ ਚਿੱਤ ਰੂਪੀ ਚੋਰ ਤੇਰੇ ਨਾਂ ਰੂਪੀ ਧਨ ਨੂੰ ਨਿਸੰਗ ਹੋ ਕੇ ਚੁਰਾਈ ਜਾ ਰਿਹਾ ਹੈ।
ਮੈਂ ਗਲ ਹੈ ਕਾਮ ਬੰਦ,
ਤੇ ਇਸ ਤਰ੍ਹਾਂ ਜਿਵੇਂ ਮੈਗਲ ਹੈ ਨਾਮ ਹਾਥੀ ਦਾ, ਹਾਥੀ ਜਿਹੜਾ ਕਾਮ ਵਾਸ਼ਨਾ ਕਰਕੇ ਉਹ ਕਾਗਜ਼ਾਂ ਦੀ ਹੱਥ ਨਹੀਂ ਬਣਾ ਕੇ ਟੋਏ ਦੇ ਵਿੱਚ ਖੜਾ ਦਿੰਦੇ ਹੈ, ਤੇ ਉਹ ਉੱਪਰ ਜਿਹੜੀ ਜ਼ਮੀਨ ਹੈ ਕਾਨਿਆਂ ਦੀ ਛੱਤ ਪਾਈ ਹੁੰਦੀ ਹੈ, ਤੇ ਨਕਲੀ ਘਾਹ ਲਾ ਕੇ ਪਾਣੀ ਦੇ ਕੇ ਹਰਾ ਰੱਖਿਆ ਵਾ ਹੁੰਦਾ, ਉਹ ਡਿੱਗ ਜਾਂਦਾ ਉਹਦੇ ਵਿੱਚ ਆ ਕੇ, ਤੇ ਐਸਾ ਉਹਦੇ ਚ ਤੇ ਕਾਮ ਮਾਇਆ ਕੁੰਚਰ ਕੋ ਵਿਆਪੈ, ਇਹ ਮਾਇਆ ਵਿਆਪ ਗਈ ਉਸ ਨੂੰ, ਤੇ ਜਿਸ ਤਰ੍ਹਾਂ ਉਹ ਕਾਮ ਦੇ ਸੰਬੰਧ ਕਰਕੇ ਉਹਦੀ ਮਨ ਦੇ ਵਿੱਚ ਇਹ ਖਿਆਲ ਫੁਰਦਾ ਹੈ, ਟੋਏ ਦੇ ਵਿੱਚ ਡਿੱਗ ਜਾਂਦਾ ਹੈ, ਤੇ ਤਿਵੇਂ ਸਾਡਾ ਮਨ ਰੂਪੀ ਤਾਂ ਹੈ ਹਾਥੀ, ਤੇਰੇ ਪ੍ਰੇਮ ਰੂਪੀ ਟੋਏ ਦੇ ਵਿੱਚ ਮੁਕਤੀ ਰੂਪੀ ਹਸਤਨੀ ਨੂੰ ਦੇਖ ਕੇ ਤੇਰੇ ਦਰਸ਼ਨਾਂ ਦੀ ਕਾਮਨਾ ਵਿੱਚ ਵੱਜ ਗਿਆ ਹੈ।
ਜਿਉਂ ਗ੍ਰਸਤ ਵਿਖਾਈ ਧੰਦ,
ਇਹਨੂੰ ਪਾਈ ਗ੍ਰਸਤ ਨਾ ਬਣ ਜਾਵੇ, ਗ੍ਰਸਤ ਜਿਵੇਂ ਸੁਣਿਆ ਪਾਠ, ਇਵੇਂ ਵਿਖਾਈ ਵਿਸ਼ਈ ਪੁਰਸ਼ ਤੰਦ ਧੰਦਿਆਂ ਦੇ ਵਿੱਚ ਹੀ ਗ੍ਰਸਤ ਗ੍ਰਸਿਆ ਗਿਆ ਹੈ, ਤਿਵੇਂ ਸਾਡਾ ਮਨ ਤੇਰੇ ਪ੍ਰੇਮ ਰੂਪੀ ਧੰਦਿਆਂ ਵਿੱਚ ਗ੍ਰਸਿਆ ਗਿਆ ਹੋਇਆ ਹੈ।
ਜਿਉਂ ਜੁਆਰ ਬਿਸਰ ਨਾ ਜਾਏ,
ਇਹ ਦੋਨ ਭਾਈ ਦਾ ਜਿਉਂ ਜੁਆਰ, ਇਸ ਤਰ੍ਹਾਂ ਪਾਠ ਸਮਝਣਾ, ਜਿਵੇਂ ਯੂਆਰ ਜੂਏਬਾਜ, ਜੂਆ ਖੇਡਣ ਵਾਲੀ, ਬਿਸਨ ਨਾਮ ਇੱਥੇ ਆਦਤ ਹੈ, ਉਹਦੇ ਚ ਨਹੀਂ ਜਾਂਦੀ ਹੈ।
ਹਰ ਨਾਨਕ ਇਹੋ ਮਨ ਲਾਏ,
ਸਾਡੇ ਚਿੱਤ ਦੀ ਭਜਨ ਸਿਮਰਨ ਵਾਲੀ ਆਦਤ ਵੀ ਨਹੀਂ ਜਾਂਦੀ। ਸਤਿਗੁਰੂ ਜੀ ਕਥਨ ਕਰਦੇ ਨੇ, ਹੇ ਹਰ ਪ੍ਰਭੂ, ਤਿਵੇਂ ਅਸੀਂ ਆਪਣਾ ਇਹ ਮਨ ਤੇਰੇ ਚਰਨਾਂ ਦੀ ਪ੍ਰੀਤੀ ਚ ਲਾਏ ਲਾਉਣਾ ਕੀਤਾ ਹੈ।
ਕੁਰੰਕ ਨਾਦੈ ਨੇਹੋ,
ਤੇ ਕੁਰੰਕ ਜਿਹੜਾ ਹੈ ਹਰਨ ਦਾ ਨਾਮ ਹੈ, ਕੰਡੇ ਹੇੜੇ ਦੇ ਸ਼ਬਦ ਨੂੰ, ਉਹ ਨਾਜ਼ ਸ਼ਬਦ ਦੇ ਨਾਲ ਨਿਹੋ ਪ੍ਰੇਮ ਹੁੰਦਾ ਉਹਦਾ, ਤਿਵੇਂ ਸਾਡੇ ਚਿੱਤ ਰੂਪੀ ਹਿਰਨ ਦਾ ਗੁਰੂ ਸ਼ਬਦ ਨਾਲ ਪ੍ਰੇਮ ਹੈ।
ਚਾਤ੍ਰਿਕ ਚਾਹਤ ਮੇਹੋ,
ਜਿਵੇਂ ਚਾਤ੍ਰਿਕ ਬਵੀਹਾ ਜਿਹੜਾ ਮੇਹਾਂ ਬੱਦਲਾਂ ਦੀ ਸਮਾਨਤੀ ਬੂੰਦ ਨੂੰ ਚਾਹਤ ਚਾਹੁੰਦਾ, ਤਿਵੇਂ ਸਾਡਾ ਚਿੱਤ ਰੂਪੀ ਬਵੀਹਾ ਰੂਪੀ ਬੱਦਲ ਜਿਹੜਾ ਨਾ, ਜਿਵੇਂ ਸਾਡਾ ਚਿੱਤ ਰੂਪੀ ਤਾਂ ਹੈ ਬਵੀਹਾ, ਗੁਰੂ ਰੂਪੀ ਬੱਦਲ ਤੋਂ ਅਭੇਤਾ ਰੂਪੀ ਸਵਾਨਤੀ ਬੂੰਦ ਨੂੰ ਚਾਹੁੰਦਾ ਹੈ।
ਜਨ ਜੀਵਨਾ ਸਤਸੰਗ,
ਤਿਵੇਂ ਸਾਡੇ ਜਨਾਂ ਦਾ ਸਤਸੰਗ ਵਿੱਚ ਜੀਵਨਾ ਜੀਵਣਾ ਹੁੰਦਾ ਹੈ।
ਗੋਬਿੰਦ ਭਜਨਾ ਰੰਗ,
ਤੇ ਗੋਬਿੰਦ ਜਿਹੜਾ ਪਰਮੇਸ਼ਰ ਹੈ ਪ੍ਰਭੂ, ਸਾਨੂੰ ਤੇਰੇ ਭਜਨ ਸਿਮਰਨ ਦਾ ਰੰਗ ਪ੍ਰੇਮ ਲੱਗਾ ਹੋਇਆ ਹੈ ਮਹਾਰਾਜ।
ਰਸਨਾ ਬਖਾਨੇ ਨਾਮ,
ਇਹ ਪ੍ਰਭੂ ਜੀ ਸਾਡੀ ਰਸਨਾ ਜੀਭ ਤੇਰੇ ਨਾਮ ਨੂੰ ਬਖਾਨੇ ਕਥਨ ਕਰਦੀ ਹੈ। ਹਰ ਗੁਣ ਗਾਵਤ ਰਸਨ ਅਮੋਲੀ ਹੋ ਰਹੀ ਹੈ।
ਨਾਨਕ ਦਰਸ਼ਨ ਦਾਨ
ਸਤਿਗੁਰੂ ਜੀ ਕਥਨ ਕਰਦੇ ਹੈ, ਪ੍ਰਭੂ ਜੀ ਸਾਨੂੰ ਆਪਣੇ ਦਰਸ਼ਨਾਂ ਦਾ ਦਾਨ ਦੇਣਾ ਕਰੋ ਮਹਾਰਾਜ।
ਗੁਣ ਗਾਏ ਸੁਣ ਲਿਖ ਦੇ,
ਹੁਣ ਇੱਕ ਕਿਉਂਕਿ ਉਸ ਵੇਲੇ ਪ੍ਰੈਸਾਂ ਤਾਂ ਹੁੰਦੀਆਂ ਨਹੀਂ ਸੀ, ਗੁਰਬਾਣੀ ਦੇ ਗੁਟਕੇ ਲਿਖਣੇ, ਬਾਣੀਆਂ ਲਿਖਣੀਆਂ, ਗੁਰਸਿੱਖ ਨਾ ਇਹ ਲਿਖ ਕੇ ਅੱਗੇ ਗੁਰਸਿੱਖਾਂ ਨੂੰ ਵੰਡਿਆ ਕਰਦੇ ਸੀ, ਤੇ ਹੁਣ ਚਲੋ ਪ੍ਰੈਸਾਂ ਆ ਗਈਆਂ। ਇਹਦਾ ਮਹਾਤਮ ਦੱਸ ਦੇਣ ਮਹਾਰਾਜ ਇੱਥੇ ਵੀ ਕਿੱਡਾ ਕੁ ਮਹਾਤਮਾ ਹੈ। ਮਹਾਰਾਜ ਕਹਿੰਦੇ ਗੁਣ ਗਾਏ ਸੁਣ ਲਿਖ ਦੇਹ, ਜੋ ਮਨੁੱਖ ਪਰਮਾਤਮਾ ਦੇ ਗੁਣਾਂ ਨੂੰ ਕੀਰਤਨ ਰੂਪ ਵਿੱਚ ਗਾਏ ਗਾਉਂਦਾ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਸੁਣਦਾ, ਕਿਸੇ ਨੂੰ ਲਿਖ ਕੇ ਦੇ ਦਿੰਦਾ, ਯਾਨੀ ਬਾਣੀ ਲਿਖ ਕੇ ਦਿੰਦਾ, ਤੇ ਉਹਦੇ ਵਿੱਚ ਭੇਟਾ ਦੀ ਕੋਈ ਮਨ ਦੇ ਸੰਕਲਪ ਨਹੀਂ ਰੱਖਦਾ ਹੈ, ਹਿਰਦੇ ਦੇ ਵਿੱਚ ਜਾਂ ਲਿਖ ਦਿੰਦਾ ਹੈ, ਉਕਰ ਦਿੰਦਾ ਹੈ।
ਸੋ ਸਰਬ ਫਲ ਹਰ ਲੀ,
ਉਹ ਹੈ ਧਰਮ ਅਰਥ ਕਾਮ ਮੋਗ, ਸਾਰੇ ਪਦਾਰਥ ਪਰਮਾਤਮਾ ਪਾਸੋਂ ਲੈ ਪ੍ਰਾਪਤ ਕਰ ਲੈਂਦਾ, ਇਹ ਐਡਾ ਵੱਡਾ ਮਹਾਤਮ ਦੱਸਿਆ ਹੈ।
ਕੁਲ ਸਮੂਹ ਕਰਤ ਉਧਾਰ,
ਮਹਾਰਾਜ ਸਾਹਿਬ ਕਹਿੰਦੇ ਪਰਮੇਸ਼ਵਰ ਉਹਦੀਆਂ ਤਾਂ ਕੁਲਾਂ ਵੀ ਤਾਰ ਦਿੰਦਾ, ਇਹ ਐਡਾ ਵੱਡਾ ਮਹਾਤਮ ਹੈ, ਉਹ ਆਪਣੇ ਅਸਮੂਹ ਕੁਲਾਂ ਨੂੰ ਪ੍ਰਤੱਖ ਤਾਰ ਲੈਂਦਾ, ਜਾਂ ਦੈਵੀ ਸੰਪਦਾ ਰੂਪੀ ਕੁਲ ਆਸਰੀ ਸ਼ਬਦਾਂ ਤੋਂ ਉਧਾਰ ਕਰਤ ਕਰ ਲੈਂਦਾ ਹੈ। ਤੇ ਹੁਣ ਸਾਧ ਸਿੰਘ ਜੀ ਅੱਗੇ ਦੱਸਦੇ, ਸੰਸਾਰ ਉਤਰਸ,
ਸੰਸਾਰ ਉਤਰਸ ਪਾਰ,
ਸੰਸਾਰ ਰੂਪੀ ਜਿਹੜਾ ਇਹ ਸਮੁੰਦਰ ਹੈ ਨਾ, ਇਹ ਤੋਂ ਮੁਕਤੀ ਰੂਪੀ ਕਿਨਾਰੇ ਪਾਰ ਉਤਰ ਜਾਂਦਾ, ਐਡਾ ਵੱਡਾ ਮਹਾਤਮ ਹੈ ਇਸ ਦਾ। ਗੁਰਮੁਖ ਹੱਥ ਸਕਾਤਨ ਸਾਧ ਸੰਗਤ ਗੁਰ ਕਾਰ ਕਮਾਵੈ, ਪਾਣੀ ਪੱਖਾ ਪੀਹਣਾ ਪੈਰ ਧੋਏ ਚਰਨਾਵਤ ਪਾਵੈ, ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੈ, ਇਹਦਾ ਬੜਾ ਮਹਾਤਮ ਦੱਸਿਆ ਹੈ।
ਹਰ ਚਰਨ ਬੋਹਿਤ ਤਾਹੇ,
ਪਰਮਾਤਮਾ ਦੇ ਚਰਨ ਰੂਪੀ ਬੋਹਿਤ ਜਹਾਜ਼ ਦੀ ਤਾਹੇ ਉਸ ਨੂੰ ਪ੍ਰਾਪਤੀ ਹੋ ਜਾਂਦੀ ਹੈ।
ਮਿਲ ਸਾਧ ਸੰਗ ਜਸ ਗਾਹੇ,
ਜਿਹੜਾ ਭਾਈ ਸਾਧੂਆਂ ਦੀ ਸੰਗਤ ਨਾਲ ਮਿਲ ਕੇ ਵਾਹਿਗੁਰੂ ਦਾ ਜਸ ਕੀਰਤਨ ਰੂਪ ਚ ਕਥਾ ਰੂਪ ਦੇ ਵਿਚ, ਜਿਵੇਂ ਆਪ ਜੀ ਹੁਣ ਲਾਭ ਪ੍ਰਾਪਤ ਕਰ ਰਹੇ ਹੋ, ਇਹਦਾ ਬਹੁਤ ਵੱਡਾ ਮਹੱਤਵ ਹੈ।
ਮਿਲ ਸਾਧ ਸੰਗ ਜਸ ਗਾਹੇ,
ਜਿਹੜਾ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਿਨ੍ਹਾਂ ਦੀ ਸੰਗਤ ਚ ਮਿਲ ਕੇ ਪ੍ਰਭੂ ਦਾ ਜਸ ਕੀਰਤਨ ਗਾਹੇ ਗਾਉਣਾ ਕਰਦਾ ਹੈ।
ਹਰ ਪੈਜ ਰੱਖੈ ਮੁਰਾਰ,
ਮੁਰਾਰ ਮੁਰਦੈਤ ਨੂੰ ਮਾਰਨ ਵਾਲਾ ਸਰਗੁਣ ਸਰੂਪ ਧਾਰਨ ਕਰਕੇ ਉਹਨਾਂ ਦੀ ਪੈਜ ਇੱਜ਼ਤ ਰੱਖਦਾ ਹੈ ਵਾਹਿਗੁਰੂ। ਫਿਰ
ਹਰ ਨਾਨਕ ਸਰਨ ਦੁਆਰ,
ਵੀ ਕਥਨ ਕਰਦੇ ਹਨ ਜੋ ਹਰ ਪਰਮਾਤਮਾ ਦੀ ਸਰਨ ਓਟ ਰੂਪੀ ਦੁਆਰ ਦਰ ਵਿੱਚ ਪਿਆ, ਜਾਂ ਜੋ ਵਾਹਿਗੁਰੂ ਦੇ ਹਰੀ ਦੇ ਸਤਸੰਗਤ ਰੂਪੀ ਦਰ ਦੀ ਸ਼ਰਨ ਵਿੱਚ ਆਇਆ ਹੈ, ਸਤਸੰਗਤ ਉਹਦਾ ਦਰ ਹੈ, ਇਹਦੇ ਜਿਹੜਾ ਆਇਆ ਉਹਨਾਂ ਦੀ ਪੈਜ ਰੱਖਦਾ ਹੈ। ਮਹਾਰਾਜ ਸਾਹਿਬ ਜੀ ਨੇ ਐਡਾ ਮਹਾਤਮੇ ਦਾ ਦੱਸਿਆ, ਜੋ ਸਰਨ ਆਵੈ ਤੇ ਉਹਨੂੰ ਤਾਂ ਹਮੇਸ਼ਾ ਸਾਧ ਸਿੰਘ ਜੀ ਸਰਨ ਆਵੈ ਤਿਸ ਕੰਠ ਲਾਵੈ ਬਿਰਦ ਸਵਾਮੀ ਸੰਦਕ ਹੈ। ਤੇ ਇਸ ਪ੍ਰਕਾਰ ਸਾਧ ਸਿੰਘ ਜੀ ਇੱਥੇ ਫਿਰ 10 ਅੰਕ ਦਾ ਭਾਵ ਜਿਹੜਾ ਹੈ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹਦੇ, ਕਿਉਂਕਿ 10 ਤਾਂ ਇਹਦੇ ਜਿਹੜੀਆਂ ਪੌੜੀਆਂ ਸੀ ਜਾਂ ਪਦ ਹੈ ਉਹ 10 ਹੋ ਗਏ, ਉਹ ਤਾਂ 8 ਹੁੰਦੇ ਆ ਨਾ, ਇਹਦੇ 10 ਹੋ ਗਏ। ਤੇ ਦੂਸਰਾ 2 ਇਸ ਕਰਕੇ ਅੰਕ ਆਇਆ ਵੀ ਇਹ ਮਹਾਰਾਜ ਸਾਹਿਬ ਦੇ 2 ਸ਼ਬਦ ਸੀ ਅਸ਼ਪਦੀ ਰੂਪ ਦੇ ਜਿਹੜੇ ਸੁਣਿਆ। ਹਾਂਜੀ, ਅੱਗੇ ਹੁਣ ਮਹਾਰਾਜ ਸਾਹਿਬ ਗੁਰੂ ਨਾਨਕ ਸਾਹਿਬ ਦੀ ਬਾਣੀਆਂ ਸੁਣੋ ਜੀ।
ਬਿਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾ ਜੱਤ।
ਹੁਣ ਸਾਧ ਸਿੰਘ ਜੀ ਇਹ ਬੜੀ ਇੱਕ ਮਹਾਨਤਾ ਵਾਲੀ ਜਾਣਕਾਰੀ ਦੇਣ ਵਾਲੀ ਇਹ ਬਾਣੀ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਹੈ। ਜਿਹੜੇ ਲੋਕ ਕਹਿੰਦੇ ਵੀ ਥਿੱਤੀ ਵਾਰਾਂ ਦੀਆਂ ਗੱਲਾਂ ਤਾਂ ਇਹ ਬਾਹਮਣ ਕਰਦੇ ਹੈ, ਮਹਾਰਾਜ ਸਾਹਿਬ ਨੇ ਦੇਖੋ ਇਹਦਾ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਦਿੱਤਾ, ਉਹ ਥਿੱਤਾਂ ਵਾਰਾਂ ਦੀ ਸੇਵਾ ਕਰਦੇ, ਥਿੱਤਾਂ ਵਾਰਾਂ ਚ ਵਾਹਿਗੁਰੂ ਦਾ ਸੇਵਨ ਕਰ ਰਹੇ ਨੇ, ਮਹਾਰਾਜ ਬ੍ਰਹਮਣ ਬਾਤ ਤੋਂ ਛੁਡਾ ਵੀ ਰਹੇ ਨੇ, ਤੇ ਜਿਹੜੀ ਸੱਚਾਈ ਹੈ ਜੋ ਥਿੱਤਾਂ ਵਾਹਿਗੁਰੂ ਨੇ ਬਣਾਈਆਂ ਉਹਦਾ ਜ਼ਿਕਰ ਕਰਨਗੇ। ਆਓ ਜਿਸ ਪ੍ਰਕਾਰ ਮਹਾਰਾਜ ਕਥਨ ਕਰਦੇ ਨੇ, ਸੁਣੋ ਗੁਰੂ ਨਾਨਕ ਸਾਹਿਬ ਦੀ ਬਾਣੀ। ਤੇ ਇਹ ਮਹਾਰਾਜ ਸਾਹਿਬ ਜਗਤ ਗੁਰੂ ਜੀ ਜਿਸ ਦੱਖਣ ਦੇ ਇਲਾਕੇ ਚ ਮਹਾਰਾਜ ਸਾਹਿਬ ਜੀ ਗਏ ਸੀ ਵਿਚਰਦੇ ਹੋਏ, ਉੱਥੇ ਇੱਕ ਥਿੱਤਾ ਨਾਮੇ ਪੰਡਿਤ ਆਇਆ, ਉਹ ਥਿੱਤਾਂ ਦੀ ਬਹੁਤ ਵਿਚਾਰ ਕਰਦਾ ਸੀ, ਥਿੱਤਾਂ ਬਾਰੇ ਵਿਚਾਰ ਪੁੱਛੀ। ਉਸ ਸਮੇਂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਬਾਣੀ ਉਚਾਰਨ ਕਰੀ, ਸੁਣੋ ਜੀ।
ਬਿਲਾਵਲ ਮਹੱਲਾ ਪਹਿਲਾ, ਥਿੱਤੀ ਘਰ ਦਸਵਾ ਜੱਤ।
ਇਹਨੂੰ ਜੱਤ ਕਹਿਣਾ, ਅਧਿਕ ਸਾਹਿਬ ਬੋਲਣਾ ਭਾਈ ਜੱਤ ਨਾ ਬਣੇ, ਜੱਤ ਹੁੰਦਾ ਜਿਹੜਾ ਉੱਥੇ ਕਹਿਣਾ ਜੱਤ ਪਹਾਰਾ ਧੀਰਜ ਸੁਨਿਆਰ, ਤੇ ਇੱਥੇ ਇਹ ਜੱਤ ਪਾਠ ਜਿਹੜਾ ਅਧਿਕ ਸਾਹਿਤ ਹੈ। ਤੇ ਇਉਂ ਸੇ ਮਹਾਰਾਜ ਸਾਹਿਬ ਜੱਤ ਸ਼ੰਤਾਂ ਦੀ ਚਾਲ ਹੋ, ਬਾਅਦ ਵਿੱਚ ਮੈਂ ਬੇਨਤੀ ਕਰ ਦਿੰਦਾ ਆਪ ਜੀ ਨੂੰ। ਬਿਲਾਵਰ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ 10ਵੇਂ ਸੁਰਤਾਲ ਦੇ ਵਿੱਚ ਇਹ ਜਤ ਨਾਮ ਛੰਦ ਦੀ ਚਾਲ ਦੁਆਰਾ ਤੇ ਥਿੱਤੀ ਨਾਮੇ ਬਾਣੀ ਉਪਦੇਸ਼ ਜਿਹਦੇ ਥਿੱਤਾਂ ਦੁਆਰਾ ਉਪਦੇਸ਼ ਹੈ ਥਿੱਤੀ ਜਾਤੀ ਦੁਆਰਾ ਉਪਦੇਸ਼ ਬਖਸ਼ਦੇ ਨੇ ਤੇ ਇਹਦੇ ਚ ਮਹਾਰਾਜ ਸਾਹਿਬ ਜੀ ਨੇ ਜਿਹੜਾ ਜਤ ਸ਼ਬਦ ਹੈ ਜਤ ਛੰਦ ਦੀ ਚਾਲ ਹੈ ਥਿੱਤਾਂ ਦਾ ਇਹਦੇ ਚ ਸੁਮਦਾ ਹੈ ਸੰਗੀਤ ਅਨੁਸਾਰ ਗਾਇਨ ਦੀ ਇੱਕ ਧਾਰਨਾ ਹੈ ਉਹਦਾ ਨਾਮ ਜਤ ਹੈ ਅਤੇ ਮਿਰਦੰਗ ਦੇ ਬੋਲ ਦਾ ਜਿੱਥੇ ਵਿਸਰਾਮ ਹੋਵੇ ਤੇ ਉਸ ਦੀ ਵੀ ਜਤ ਸੰਗਿਆ ਹੈ। ਇੱਕ ਬੜੇ ਵਿਦਵਾਨ ਗੁਰਮੁਖ ਡਾਕਟਰ ਚਰਨ ਸਿੰਘ ਜੀ ਹੋਏ ਹੈ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਓਰੇ ਦੇ ਵਿੱਚ ਜਤ ਗਤ ਤੇ ਸਾਥ ਇਹ ਤਿੰਨ ਜੋੜੀ ਦੇ ਕਰਤਵ ਵਰਨਣ ਕੀਤੇ ਹੈ। ਉਹ ਕਹਿੰਦੇ ਜਿਸ ਵੇਲੇ ਸੱਜਾ ਹੱਥ ਗਤ ਦਾ ਕੰਮ ਕਰੇ ਭਾਵ ਕੀ ਹੈ ਵੀ ਸੱਜੇ ਹੱਥ ਦੀਆਂ ਉਂਗਲਾਂ ਜੋੜੀ ਦੇ ਕਿਨਾਰੇ ਤੇ ਅਤੇ ਵਿਚਕਾਰ ਕੰਮ ਕਰਨ ਅਤੇ ਖੱਬਾ ਹੱਥ ਜਿਹੜਾ ਖੱਬੇ ਹੱਥ ਦੇ ਨਾਲ ਵਾਕਰ ਖੁਲਾਸਾ ਵਜਾਇਆ ਜਾਵੇ ਉਹਨੂੰ ਤਾਂ ਕਹਿੰਦੇ ਜਤ। ਜਦੋਂ ਦੋਹਾਂ ਹੱਥਾਂ ਦੀਆਂ ਉਂਗਲੀਆਂ ਹਰਫ ਕੱਢਣ ਤੇ ਉਹ ਇਸ ਤਰ੍ਹਾਂ ਪਾਟਾਸ਼ਾਰ ਕਈ ਕਹਿੰਦੇ ਨੇ ਆਵਾਜ਼ ਦੀ ਨਰਮ ਨਰਮ ਨਿਕਲੇ ਉਹਨੂੰ ਕਹਿੰਦੇ ਨੇ ਗਤ। ਜਦੋਂ ਦੋਵੇਂ ਹੱਥ ਖੁੱਲ੍ਹਾ ਕੰਮ ਕਰਨ ਆਵਾਜ਼ ਵੀ ਖੁੱਲ੍ਹੀ ਨਿਕਲੇ ਤੇ ਉਹ ਜਿਸ ਨੂੰ ਮਤਲਬ ਕੱਢਦੇ ਉਹਨੂੰ ਫਿਰ ਉਹਦੀ ਸੰਗਿਆ ਸਾਥ ਹੁੰਦੀ ਹੈ। ਇਹ ਤਿੰਨ ਨੇ ਜਤ ਗਤ ਸਾਥ ਇੱਥੇ ਇਸ ਕਰਕੇ ਇਹ ਜਤ ਹੈ ਇਹਦੀ ਸੰਗਿਆ ਹੈ। ਤੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਫਿਰ ਇਹਦੀ ਅੱਗੇ ਫਰਮਾਨ ਕਰਦੇ ਹਨ ਮੰਗਲ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ। ਅੱਗੇ ਹੁਣ ਮਹਾਰਾਜ ਇੱਕ ਇੱਕ ਜਿਹੜੀ ਥਿੱਤ ਹੈ 15 ਥਿੱਤਾਂ ਆਉਣਗੀਆਂ ਇਹਦੇ ਚ ਮਹਾਰਾਜ ਸਾਹਿਬ ਜੀ ਉਹ ਵਿਚਾਰ ਆਪ ਜੀ ਨੂੰ ਦੱਸ ਰਹੇ ਹਨ ਸਾਰੇ ਸੰਸਾਰ ਨੂੰ ਦੱਸਿਆ ਮਹਾਰਾਜ ਨੇ।
ਏਕਮ ਏਕੰਕਾਰ ਨਿਰਾਲਾ
ਲੋ ਭਾਈ ਕਹਿੰਦੇ ਏਕਮ ਦਾ ਮਹਾਤਮ ਸੁਣੋ ਕੀ ਹੈ। ਏਕਮ ਪਹਿਲੀ ਥਿੱਤ ਇੱਕ ਨੂੰ ਕਹਿੰਦੇ ਨਾ ਏਕਮ ਕਿਹਾ ਇੱਥੇ ਇੱਕ ਨੂੰ ਪਹਿਲੀ ਥਿੱਤ ਇਹ ਚੰਦਰਮਾ ਦੇ ਮਹੀਨੇ ਦੇ ਅੰਧੇਰੇ ਦੇ ਚਾਨਣ ਪੱਖ ਦੀ ਪਹਿਲੀ ਥਿੱਤ ਤੇ ਉਹਦੇ ਕਰਕੇ ਕਹਿੰਦੇ ਕੀ ਹੈ ਏਕੰਕਾਰ ਅਦੁੱਤੀ ਬ੍ਰਹਮ ਸਭ ਤੋਂ ਨਿਰਾਲਾ ਅਸੰਗ ਹੈ। ਕਹਿੰਦੇ ਇਹ ਉਹ ਇੱਕ ਦਾ ਵਾਚਕ ਹੈ ਅਖੰਡ ਸਰੂਪ ਹੈ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ।
ਅਮਰ ਅਜੋਨੀ ਜਾਤ ਨਾ ਜਾਲਾ
ਮਰਨ ਤੋਂ ਰਹਿਤ ਹੈ ਅਜੋਨੀ ਜੂਨਾ ਤੋਂ ਰਹਿਤ ਹੈ ਜਿਸ ਦਾ ਨਾ ਕੋਈ ਜਾਤ ਜਾਤੀ ਹੈ ਤੇ ਨਾ ਹੀ ਉਸ ਨੂੰ ਕੋਈ ਜਾਲਾ ਬੰਧਨ ਹੈ। ਜਾਤ ਜਾਤੀ ਆਦਿ ਦਾ ਅਭਿਮਾਨ ਉਸ ਨੂੰ ਜਾਲਾ ਸਾੜਵਾ ਇਹ ਸਾੜਦਾ ਨਹੀਂ ਹੈ। ਜਾਤ ਦਾ ਵੀ ਅਭਿਮਾਨ ਸਾੜਦਾ ਨਾ ਉਹਦੇ ਸਰੂਪ ਚ ਜਾਲਾ ਸਮੂਹ ਜਾਤਾਂ ਆਦਿ ਨਹੀਂ ਹਨ ਉਹਦੀ ਜਾਤ ਉਤਪਤੀ ਵੀ ਨਹੀਂ ਹੈ ਮਾਇਆ ਦੇ ਮੂਹ ਰੂਪੀ ਜਾਲਾ ਜਾਲ ਵੀ ਨਹੀਂ ਉਹਨੂੰ ਫਸਾ ਸਕਦਾ ਜਿਵੇਂ ਜੀਵਾਂ ਨੂੰ ਇਸ ਜਾਲ ਨੇ ਫਸਾਇਆ ਐਸਾ ਵਾਹਿਗੁਰੂ ਹੈ।
ਆਗਮ ਅਗੋਚਰ ਰੂਪ ਨਾ ਰੇਖਿਆ
ਉਸ ਪਰਮੇਸ਼ਰ ਵਾਹਿਗੁਰੂ ਆਗਮ ਮਨ ਦੀ ਗਮਤਾ ਤੋਂ ਰਹਿਤ ਹੈ ਅਗੋਚਰ ਇੰਦਰਿਆਂ ਦੇ ਵਿਸ਼ੇ ਹੈ ਅਤੇ ਉਸ ਦਾ ਕੋਈ ਵੀ ਰੂਪ ਹੈ ਤੇ ਨਾ ਹੀ ਕੋਈ ਦੀ ਮੱਛ ਕੱਛ ਆਦਿ ਰੇਖ ਹੈ। ਰੂਪ ਨਾ ਰੇਖ ਨਾ ਰੰਗ ਕੁਛ ਤ੍ਰਿਗੁਣ ਤੇ ਪ੍ਰਭਿੰਨ ਐਸਾ ਹੈ ਉਹ ਵਾਹਿਗੁਰੂ। ਇਹ ਅਵਤਾਰਾਂ ਰੂਪੀ ਜਿਹੜੇ ਅਵਤਾਰਾਂ ਦੀਆਂ ਰੇਖਾਂ ਹੁੰਦੀਆਂ ਨੇ ਉਹ ਰੇਖਾ ਲਕੀਰਾਂ ਵੀ ਨਹੀਂ ਹੈ ਉਸਦੇ।
ਖੋਜਤ ਖੋਜਤ ਘਾਟ ਘਾਟ ਦੇਖਿਆ
ਉਸਨੂੰ ਵੇਦਾਂ ਸ਼ਾਸਤਰਾਂ ਦੁਆਰਾ ਖੋਜਤ ਖੋਜਤ ਲੱਭਦਿਆਂ ਲੱਭਦਿਆਂ ਵੇਦਾਂ ਦੁਆਰਾ ਵੀ ਖੋਜਤ ਲੱਭਿਆ ਤੇ ਇਸੇ ਤਰ੍ਹਾਂ ਉਸ ਨੂੰ ਸ਼ਾਸਤਰਾਂ ਦੁਆਰਾ ਵੀ ਖੋਜਤ ਲੱਭਿਆ ਤੇ ਘੱਟ ਘੱਟ ਦੇਖਿਆ ਘਟਾਂ ਘਟਾਂ ਦੇ ਸਰੀਰਾਂ ਵਿੱਚ ਦੇਖਿਆ ਵੇਖਣਾ ਕੀਤਾ ਸਾਰੀ ਜਗ੍ਹਾ ਵਾਹਿਗੁਰੂ ਹੈ।
ਜੋ ਦੇਖ ਦਿਖਾਵੈ ਤਿਸ ਕੋ ਬਲ ਜਾਈ
ਜਿਹੜਾ ਆਪਣੇ ਸਰੂਪ ਜਿਹੜਾ ਆਪ ਆਪਣੇ ਸਰੂਪ ਨੂੰ ਦੇਖ ਵੇਖ ਕੇ ਹੋਰਨਾਂ ਚ ਗਿਆ ਸੀ ਉਹਨੂੰ ਦਿਖਾਵੇ ਵਿਖਾ ਦਿੰਦਾ ਉਸ ਗੁਰਮੁਖ ਜਨ ਦੇ ਉਪਰੋਂ ਬਲਿਹਾਰ ਕੁਰਬਾਨ ਜਾਈਦਾ ਹੈ।
ਗੁਰ ਪ੍ਰਸਾਦ ਪਰਮ ਪਦ ਪਾਈ
ਉਸਨੇ ਪ੍ਰਸਾਦ ਨਾਮ ਕਿਰਪਾ ਦਾ ਗੁਰੂ ਦੀ ਕਿਰਪਾ ਦੁਆਰਾ ਪਰਮ ਪਦ ਵੀ ਕੈਬਲ ਮੋਕਸ਼ੀ ਇਹ ਪਦਵੀ ਪ੍ਰਾਪਤ ਕਰ ਲਈ ਉਹਦੀ ਏਕਮ ਸਿੱਥ ਸਫਲੀ ਹੋ ਗਈ ਵਾਹਿਗੁਰੂ ਦੇ ਨਾਲ ਜੁੜ ਕਰਕੇ।
ਕਿਹਾ ਜਪ ਜਾਪਾ ਬਿਨ ਜਗਦੀਸ਼
ਇਹ ਭਾਈ ਜਗਦੀਸ਼ ਜਿਹੜਾ ਵਾਹਿਗੁਰੂ ਜਗਦੀਸ਼ ਹੈ ਜਗ ਦੇ ਈਸ਼ਵਰ ਤੋਂ ਬਿਨ ਬਗੈਰ ਹੋਰ ਕਿਹਾ ਕੀ ਕੋਈ ਜਪ ਜਪੋ ਜਪਣਾ ਹੈ ਭਾਵ ਇੱਕ ਪਰਮਾਤਮਾ ਦਾ ਹੀ ਸਿਮਰਨ ਕਰਨਾ ਚਾਹੀਦਾ ਹੈ।
ਗੁਰ ਕੈ ਸ਼ਬਦ ਮਹਿਲ ਘਰ ਦੀਸੈ
ਗੁਰੂ ਸਾਹਿਬ ਦੇ ਉਪਦੇਸ਼ ਦੀ ਕਮਾਈ ਕਰਕੇ ਸਤਸੰਗਤ ਰੂਪੀ ਮਹਲ ਦੁਆਰਾ ਹਿਰਦੇ ਰੂਪੀ ਘਰ ਦੇ ਅੰਦਰ ਪ੍ਰਭੂ ਦਿਸੈ ਦਿਸ ਪੈਂਦਾ ਤੁਰਿਆ ਪਦ ਰੂਪੀ ਘਰ ਦੇ ਵਿੱਚ ਸਰੂਪ ਰੂਪੀ ਮਹਿਲ ਦੇ ਸੀ ਪੈਂਦਾ ਹੈ ਅਸਥਾਈ ਦੇ ਕੇ ਫਰਮਾਨ ਕਰਦੇ ਹਨ।
ਦੂਜਾ ਭਾਈ ਲੱਗੇ ਪਛਤਾਣੇ,
ਹੁਣ ਭਾਈ ਦੂਜ ਦਾ ਚੱਲਿਆ, ਇਹ ਦੂਜ ਥਿੱਤ ਦੁਆਰਾ ਕਥਨ ਕਰਦੇ ਨੇ। ਦੂਜ ਨਾਮ ਦੋ ਦਾ ਹੁੰਦਾ, ਦੂਜੇ ਨਾਮ ਦਵੈਤ ਦਾ, ਦਵੈਤ ਭਾਵ ਜਿਹੜੇ ਲੱਗੇ ਹੋਏ ਨੇ ਉਹ ਅੰਤ ਨੂੰ ਪਛਤਾਣੇ ਪਛਤਾਪ ਹੀ ਕਰਦੇ ਰਹਿਣਗੇ। ਉਹ ਜਿੰਨਾ ਮਰਜ਼ੀ ਦੂਜ ਦਾ ਪੂਜਨ ਕਰੀ ਜਾਣ, ਵੀ ਦੂਜ ਦਾ ਚੰਦਰਮਾ ਪੂਜਣਾ ਜੀ ਪੂਜੀ ਜਾਣ, ਜਦੋਂ ਮਨ ਦੇ ਵਿੱਚ ਦਵੈਸ਼ ਹੈ ਤਾਂ ਫਿਰ ਸਾਸ ਜੀ ਪਛਤਾਤਾਪ ਹੀ ਕਰਨਾ ਪਏਗਾ, ਪਛਤਾਣੇ, ਕਿਉਂਕਿ ਰੱਬ ਨੂੰ ਚੇਤੇ ਨਾ ਕੀਤਾ।
ਜਮਦਾਰ ਬਾਧੇ ਆਵਣ ਜਾਣੇ,
ਉਹ ਤਾਂ ਫਿਰ ਜਮਾਂ ਦੇ ਬੰਨੇ ਹੋਏ ਭਾਈ ਆਉਣਾ ਜਾਣਾ ਰਹੇਗਾ। ਜਿਹੜਾ ਜਮ ਹੈ ਉਹਨਾਂ ਨੂੰ ਮਾਰ ਮਾਰ ਕੇ ਸਾਸ ਜੀ ਬਰਬਾਦ ਕਰਦਾ ਹੈ, ਤੇ ਇਸ ਪ੍ਰਕਾਰ ਦਾ ਜਿਹੜਾ ਹੈ ਜਮ ਉਹਨਾਂ ਨੂੰ ਜਾਂ ਮਾਰ ਕਰੇ ਖੁਲਹਾਨ ਉਹਨਾਂ ਦਾ ਨੁਕਸਾਨ ਕਰਦਾ ਹੈ। ਤੇ ਇਸ ਕਰਕੇ ਜਿਹੜੇ ਦਵੈਸ਼ ਦੇ ਵਿੱਚ ਜਮਦਰ ਬਾਧੇ ਆਵਣ, ਜਮ ਦੇ ਬੰਨੇ ਹੋਏ ਆਉਣ ਜਾਣ ਜੰਮਣ ਮਰਨ ਦੇ ਵਿੱਚ ਪਏ ਰਹਿਣਗੇ।
ਜਮਦਰ ਬਾਧੇ ਆਵਣ ਜਾਣੇ,
ਉਹ ਜਮ ਧਰਮ ਰਾਜ ਦੇ ਦਰ ਦੁਆਰੇ ਉੱਪਰ ਬਾਧੇ ਬੰਨੇ ਜਾਂਦੇ ਹੈ ਤੇ ਜੂਨਾਂ ਵਿੱਚ ਆਵਣ ਜਾਣੇ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ।
ਕਿਆ ਲੈ ਆਵਹਿ ਕਿਆ ਲੈ ਜਾਹਿ,
ਇਹ ਸੰਸਾਰ ਦੇ ਵਿੱਚ ਜੀਵ ਜਦੋਂ ਤੋਂ ਆਇਆ ਸੀ ਕਿਆ ਲੈ ਆਵਹਿ ਕੀ ਲੈ ਕੇ ਆਉਂਦਾ ਜੀਵ, ਕਿਆ ਲੈ ਜਾਹੇ ਕੀ ਲੈ ਕੇ ਜਾਏਗਾ ਇੱਥੋਂ ਤੂੰ, ਕਦੇ ਇਹਦੀ ਵਿਚਾਰ ਕੀਤੀ ਹੈ ਤੈਂ? ਤੇ ਇਸ ਕਰਕੇ ਵੀ ਲੈ ਕੇ ਕੀ ਆਇਆ ਹੈ ਤੇ ਲੈ ਕੇ ਜਾਏਗਾ ਕੀ ਇੱਥੋਂ, ਭਾਵ ਕੀ ਹੈ? ਖਾਲੀ ਹੱਥ ਆਇਆ ਸੀ ਤੂੰ ਜਦੋਂ ਆਇਆ ਸੀ, ਤੇ ਜਦੋਂ ਲੈ ਕੇ ਜਾ ਕੀ ਲੈ ਕੇ ਜਾਏਗਾ ਇੱਥੇ, ਭਾਵ ਕੀ ਹੈ? ਜਦੋਂ ਜੀਵ ਆਉਂਦਾ ਹੈ ਤੇ ਇਹ ਪੁੰਨ ਨਾਲ ਲੈ ਕੇ ਆਉਂਦਾ, ਸਵਾਸ ਨਾਲ ਲੈ ਕੇ ਆਉਂਦਾ, ਲੈ ਕੇ ਜਾਂਦਾ ਕੀ ਹੈ? ਪਾਪ ਲੈ ਕੇ ਜਾਂਦਾ ਤੇ ਸਵਾਸ ਖਤਮ ਕਰਕੇ ਜਾਂਦਾ, ਐਡੇ ਵੱਡੇ ਘਾਟੇ ਵਾਲੀ ਬਾਤ ਹੈ।
ਸਿਰ ਜਮ ਕਾਲ ਸੇ ਚੋਟਾਂ ਖਾਹੇ,
ਤੇ ਉਹਨੂੰ ਫਿਰ ਸਿਰ ਜਮ ਕਾਲ ਸੇ ਚੋਟਾਂ ਖਾਏ, ਸੇ ਦਾ ਅਰਥ ਹੈ ਉਹ ਆਪਣੇ ਸਿਰ ਦੇ ਉੱਪਰ ਜਮ ਕਾਲ ਕਾਲ ਕਰਨ ਵਾਲੇ ਜਮਰਾਜ ਦੀਆਂ ਚੋਟਾਂ ਸੱਟਾਂ ਖਾਂਦੇ ਹੈ। ਜਮਕਾ ਡੰਡ ਮੁੰਡ ਮੈਂ ਲੱਗ ਗਏ ਖਿਨ ਮੈਂ ਕਰੇ ਨਵੇਰਾ, ਇਹ ਸੱਟਾਂ ਖਾਂਦੇ ਹਨ।
ਬਿਨ ਗੁਰ ਸ਼ਬਦ ਨਾ ਛੂਟ ਸਕੋਏ,
ਬਿਨਾਂ ਗੁਰੂ ਦੇ ਸ਼ਬਦ ਤੋਂ ਭਾਏ ਉਪਦੇਸ਼ ਤੋਂ ਕਮਾਈ ਕੀਤਿਆਂ ਤੋਂ ਬਿਨਾਂ ਕਿਸੇ ਦਾ ਕੋਈ ਛੁਟਕਾਰਾ ਜਮਾਂ ਤੋਂ ਨਹੀਂ ਹੋਇਆ। ਕੋਈ ਵੀ ਜਮਾਂ ਦੀਆਂ ਸੱਟਾਂ ਤੋਂ ਛੁੱਟ ਨਹੀਂ ਸਕੇਗਾ ਨਾਮ ਜਪੇ ਤੋਂ ਬਿਨਾਂ।
ਪਾਖੰਡ ਕੀਨੈ ਮੁਕਤ ਨਾ ਹੋਏ,
ਜਿਹੜਾ ਲੋਕਾਂ ਨੂੰ ਪਖੰਡ ਕਰਕੇ ਆਪਣੇ ਨਾਲ ਜੋੜਨਾ ਇਹ ਠੀਕ ਹੈ, ਪੂਜਾ ਹੋਜੂਗੀ, ਸਤਿਕਾਰ ਹੋਜੂਗਾ, ਪਰ ਮੁਕਤੀ ਨਹੀਂ ਹੁੰਦੀ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਵਚਨ ਹੈ, ਇਸ ਕਰਕੇ ਗੁਰਸਿੱਖ ਕਦੇ ਪਖੰਡ ਨਹੀਂ ਕਰਦਾ ਜਿਹੜਾ ਗੁਰੂ ਨਾਨਕ ਨੂੰ ਮੰਨਦਾ। ਲੋਕ ਮੰਨਣ ਨਾ ਮਿਲਣ ਉਹਨੇ ਕੀ ਲੈਣ ਦੇਣਾ, ਲੋਕਾਂ ਦੇ ਮੰਨਣ ਨਾਲ ਫਿਰ ਕੀ ਹੋਜੂਗਾ, ਨਾ ਮੰਨਣ ਤੈਨੂੰ ਕੀ ਘਾਟਾ ਪੈ ਜੂਗਾ। ਪਹਾੜਾਂ ਦੇ ਵਿੱਚ ਉੱਥੇ ਰਿਖੀ ਕੇਸ ਦਿੱਤੇ ਆ ਤਪੋ ਵਣ ਦੇ ਵਿੱਚ, ਅਨੇਕਾਂ ਐਸੇ ਮਹਾਤਮਾ ਜ਼ਿੰਦਗੀ ਸਾਰੀ ਜਪ ਤਪ ਕਰਕੇ ਸੰਸਾਰ ਤੋਂ ਚਲੇ ਗਏ, ਕੋਈ ਬੰਦਾ ਇੱਕ ਵੀ ਨਹੀਂ ਜਾਣਦਾ ਉਹਨਾਂ ਨੂੰ, ਫਿਰ ਉਹਨਾਂ ਨੂੰ ਕੋਈ ਘਾਟੇ ਵਾਲੀ ਵੱਲ ਥੋੜੀ ਹੈ। ਤੇ ਇਸ ਕਰਕੇ ਪਖੰਡ ਕੀਨੇ ਮੁਕਤ ਨਾ ਹੋਏ, ਜਿਹੜਾ ਪਖੰਡ ਕਰਦੇ ਹੈ ਭੇਖ ਦਿਖਾਏ ਉਹ ਜਗਤ ਕੋ ਲੋਗਨ ਕੋ ਬਸਕੀਨ ਅੰਤ ਕਾਲ ਕਾਤੀ ਕਟਿਓ ਵਾਸ ਨਰਕ ਮੋਲੀਨ, ਨਰਕਾਂ ਨੂੰ ਜਾਂਦੇ ਹੈ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਪਖੰਡ ਕਰਨ ਦੇ ਨਾਲ ਮੁਕਤੀ ਕਲਿਆਣ ਨਹੀਂ ਪ੍ਰਾਪਤ ਹੁੰਦੀ ਹੈ।
ਆਪੇ ਸੱਚ ਕੀਆ ਕਰ ਜੋੜ,
ਇਹ ਭਾਈ ਸੱਚ ਸੱਚੇ ਪ੍ਰਮਾਤਮਾ ਨੇ ਆਪੇ ਆਪ ਹੀ ਕਰ ਜੋੜ ਕੇ ਭਾਵ ਆਪਣਾ ਹੁਕਮ ਕਰਕੇ ਇਹ ਬ੍ਰਹਮੰਡ ਰਚਨਾ ਕੀਆ ਕੀਤਾ ਹੈ।
ਅੰਡਜ ਫੋੜ ਜੋੜ ਵਿਛੋੜ,
ਇਹ ਜਿਹੜਾ ਬ੍ਰਹਮੰਡ ਹੈ ਅੰਡੇ ਦੀ ਸ਼ਕਲ ਦਾ ਸੀ ਪਹਿਲਾਂ, ਅੰਡਜ ਆਂਡੇ ਦੀ ਨਿਆਇ ਇਸ ਬ੍ਰਹਮੰਡ ਨੂੰ ਜੋੜ ਪਹਿਲਾਂ ਤਾਂ ਜੋੜਿਆ ਪ੍ਰਮਾਤਮਾ ਨੇ, ਫਿਰ ਫੋੜ ਤੋੜ ਦਿੱਤਾ ਹੈ, ਜਿਵੇਂ ਆਂਡਾ ਭੰਨ ਦਈਦਾ ਦੋ ਹਿੱਸਿਆਂ ਚ ਹੋ ਜਾਵੇ, ਵਿਛੋੜ ਦਿੱਤਾ ਹੈ ਭਾਵ ਬ੍ਰਹਮੰਡ ਰੂਪੀ ਅੰਡੇ ਨੂੰ ਵਿਚਾਲੇ ਤੋਂ ਤੋੜ ਦਿੱਤਾ ਹੈ, ਤੇ ਇਹਦਾ ਉਪਰਲਾ ਹਿੱਸਾ ਤੇ ਹੇਠਲਾ ਦੋ ਹਿੱਸੇ ਹੋ ਗਏ। ਉਪਰਲਾ ਹਿੱਸੇ ਨੂੰ ਆਕਾਸ਼ ਕਹਿੰਦੇ ਆ, ਹੇਠਲੇ ਹਿੱਸੇ ਨੂੰ ਧਰਤੀ ਤੇ ਪਤਾਲ ਕਹਿੰਦੇ ਆ। ਇਹ ਹੈ ਇਹਦਾ ਅੰਡਜ ਫੋੜ ਜੋੜ ਵਿਛੋੜ, ਇਹ ਇਹਦਾ ਅਰਥ ਜਾਣਨਾ।
ਤਰਤ ਆਕਾਸ਼ ਕੀਏ ਵੈਸਣ ਕੋ ਥਾਓ,
ਪਰਮਾਤਮਾ ਨੇ ਧਰਤੀ ਤੇ ਆਕਾਸ਼ ਆਦਿ ਬਣਾਉਣਾ ਕੀਏ ਕੀਤੇ ਨੇ, ਵੈਸਣ ਵੈਸਣ ਵਾਸਤੇ ਜੀਵਾਂ ਦੇ ਲਈ 14 ਲੋਕਾਂ ਰੂਪੀ ਥਾਂ ਅਸਥਾਨ ਰਚ ਦਿੱਤੇ ਹਨ ਵਾਹਿਗੁਰੂ ਨੇ।
ਰਾਤ ਦਿਨਾਂਤ ਕੀਏ ਭਉ ਭਾਉ,
ਰਾਤ ਤੇ ਦਿਨਾਂਤ ਦਿਨ ਨੂੰ ਬਣਾਉਣਾ ਕੀਤਾ, ਜਿਨ ਦਿਨ ਕਰਕੇ ਕੀਤੀ ਰਾਤ, ਰਾਤ ਦਾ ਅੰਤ ਸਵੇਰਾ ਅਤੇ ਦਿਨ ਦਾ ਅੰਤ ਸ਼ਾਮ ਨੂੰ, ਇਉਂ ਰਾਤ ਦਿਨ ਸਵੇਰ ਤੇ ਸ਼ਾਮ ਬਣਾਉਣਾ ਕੀਤਾ। ਤੇ ਇਸ ਕਰਕੇ ਜੀਵਾਂ ਦੇ ਅੰਦਰ ਫਿਰ ਭਾਉ ਡਰ ਅਤੇ ਭਾਉ ਪ੍ਰੇਮ ਪੈਦਾ ਕੀਤਾ। ਐਸੇ ਪ੍ਰਮਾਤਮਾ ਦਾ ਭਾਉ ਤੇ ਪ੍ਰੇਮ ਮਨ ਦੇ ਵਿੱਚ ਧਾਰਨ ਕਰੋ, ਇਹ ਹੁਕਮ ਹੈ ਮਹਾਰਾਜ ਦਾ।
ਜਿਨ ਕੀਏ ਕਰ ਵੇਖਣ ਹਾਰਾ,
ਜਿਸ ਪ੍ਰਮਾਤਮਾ ਨੇ ਸਾਰੇ ਜੀਵ ਪੈਦਾ ਕੀਏ ਕੀਤੇ ਨੇ ਉਹੀ ਪਾਲਣਾ ਕਰ ਰਿਹਾ, ਕਰਕੇ ਆਪਣੇ ਕਰਤੱਵਾਂ ਨੂੰ ਕਰਕੇ ਵੇਖਣ ਹਾਰਾ, ਦੇਖਣ ਵਾਲਾ ਵੀ ਆਪ ਹੀ ਹੈ ਮਹਾਰਾਜ ਸਾਹਿਬ ਜੀ।
ਔਰ ਨਾ ਦੂਜਾ ਸਿਰਜਣ ਹਾਰਾ,
ਉਸ ਵਾਹਿਗੁਰੂ ਤੋਂ ਬਿਨਾਂ ਔਰ ਹੋਰ ਕੋਈ ਦੂਜਾ ਦੂਸਰਾ ਕੋਈ ਸਿਰਜਣ ਹਾਰਾ ਰਚਨਹਾਰ ਥੋੜੀ ਹੈ ਕੋਈ, ਉਸ ਤੋਂ ਬਿਨਾਂ ਉਹ ਆਪ ਹੀ ਹੈ ਮਹਾਰਾਜ।
ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸਾ,
ਤੇ ਮਹਾਰਾਜ ਸਾਹਿਬ ਜੀ ਤ੍ਰਿਤੀਆ ਹੁਣ ਤੀਜ ਨੂੰ ਤੀਜ ਦੁਆਰਾ ਕਥਨ ਕਰਦੇ, ਤੀਜ ਸਿੱਤ ਦੁਆਰਾ ਕਥਨ ਕਰਦੇ ਪਰਮਾਤਮਾ ਨੇ ਰਜੋ ਗੁਣੀ ਬ੍ਰਹਮਾ, ਸਤੋ ਗੁਣੀ ਵਿਸ਼ਨੂੰ, ਤਮੋ ਗੁਣੀ ਮਹੇਸ਼ ਸ਼ਿਵ ਜੀ ਨੂੰ ਇਹ ਪੈਦਾ ਕੀਤਾ ਹੈ। ਇਹ ਮਹਾਰਾਜ ਨੇ ਰਚਨਾ ਦੱਸੀ, ਇਹ ਉਹੀ ਭਾਵ ਹੈ। ਇਕ ਅਮਾਈ ਜੋਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲੈ ਦੀ ਵਾਣ, ਇਹ ਦੱਸਿਆ ਹੈ।
ਦੇਵੀ ਦੇਵ ਉਪਾਏ,
ਫਿਰ ਦੇਵੀ ਦੇਵੀਆਂ ਦੇਵ ਦੇਵਤੇ ਭਿੰਨ ਭਿੰਨ ਵੇਸਾ ਲਿਵਾਸ ਉਹਨਾਂ ਲਿਵਾਸਾਂ ਵਾਲੇ ਉਪਾਏ ਪੈਦਾ ਕੀਤੇ ਹਨ।
ਜੋਤੀ ਜਾਤੀ ਗਣਤ ਨਾ ਆਵੇ,
ਜੋਤੀ ਪ੍ਰਕਾਸ਼ ਰੂਪ ਪ੍ਰਭੂ ਦੀ ਜਾਤੀ ਪੈਦਾ ਕੀਤੀ ਸ੍ਰਿਸ਼ਟੀ ਕੋਈ ਗਣਤ ਗਿਣਤੀ ਨਹੀਂ ਆਵੇ ਆਉਂਦੇ।
ਜਿਨ ਸਾਜੀ ਸੋ ਕੀਮਤ ਪਾਵੇ,
ਜਿਸ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ ਪੈਦਾ ਕੀਤੀ ਹੈ ਉਹੀ ਇਸ ਦੀ ਕੀਮਤ ਨੂੰ ਪਾਵੇ ਪਾਉਂਦਾ ਹੈ। ਜਿਵੇਂ ਕਿ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੇ ਸੋਈ ਆਪ ਹੀ ਜਾਣਦਾ ਹੈ।
ਕੀਮਤ ਪਾਏ ਰਹਿਆ ਭਰਪੂਰ,
ਹੇ ਭਾਈ ਸਭਨਾਂ ਜੀਵਾਂ ਦੇ ਕਰਮਾਂ ਧਰਮਾਂ ਦੀ ਕੀਮਤ ਨੂੰ ਪਾਏ ਪਾ ਕਰਕੇ ਉਹ ਪ੍ਰਭੂ ਸਭ ਥਾਈ ਭਰਪੂਰ ਵਿਆਪਕ ਹੋ ਰਿਹਾ, ਦੂਰ ਨਾ ਨੇੜੇ ਸਭ ਕੇ ਸੰਗਾ, ਉਹ ਸਾਰਿਆਂ ਦੇ ਨੇੜੇ ਹੈ ਤੇ ਦੂਰ ਨਹੀਂ ਹੈ, ਭਰਪੂਰ ਸਾਰੀ ਜਗ੍ਹਾ ਹੈ। ਇਸ ਕਰਕੇ ਫਿਰ
ਕਿਸ ਨੇੜੇ ਕਿਸ ਆਖਾਂ ਦੂਰ,
ਫਿਰ ਉਹਨੂੰ ਕੀ ਨੇੜੇ ਕਹੀਏ, ਕਿਸ ਦੇ ਨੇੜੇ ਨਿਕਟ ਤੇ ਕਿਸ ਦੇ ਦੂਰ ਆਖਣਾ ਕਰੀਏ, ਭਾਵ ਕੀ ਹੈ, ਗੁਰਮੁਖਾਂ ਦੇ ਨੇੜੇ ਹੈ ਤੇ ਮਨਮੁਖਾਂ ਦੇ ਦੂਰ ਕਹੋ ਜੇ ਕਹਿਣਾ ਹੈ, ਤੇ ਨਹੀਂ ਤਾਂ ਫਿਰ ਦੂਰ ਨਾ ਨੇੜੇ ਸਭ ਕੇ ਸੰਗਾ, ਆਤਮਾ ਰੂਪ ਹੋਰ ਕਰਕੇ ਉਹ ਸਾਰਿਆਂ ਦੇ ਨਾਲ ਹੀ ਹੈ, ਚਾਹੇ ਮਨਮੁਖ ਹੈ ਚਾਹੇ ਗੁਰਮੁਖ ਹੈ ਚਾਹੇ ਪੁੰਨੀ ਹੈ ਚਾਹੇ ਪਾਪੀ ਨੇ, ਸਾਧ ਹੈ ਚਾਹੇ ਅਸਾਧਨ, ਸਭ ਦੇ ਅੰਦਰ ਪ੍ਰਤਕ ਜੋਤਾਂ ਇੱਕ ਸਾਰੀ ਹੈ ਸਾਰੀ ਜਗ੍ਹਾ।
ਚੌਥ ਉਪਾਏ ਚਾਰੇ ਬੇਦਾ,
ਹੁਣ ਚੌਥ ਸਿੱਤ ਕਹਿੰਦੇ ਨੇ ਤੇ ਇਹਦੇ ਦੁਆਰਾ ਫਿਰ ਉਸ ਪ੍ਰਭੂ ਨੇ ਕਹਿੰਦੇ ਚਾਰੇ ਵੇਦ ਉਪਾਏ ਪੈਦਾ ਕੀਤੇ, ਸ਼ਾਮ ਵੇਦ ਹੈ, ਰਿਗ ਵੇਦ ਹੈ, ਜੁਜਰ ਵੇਦ ਹੈ, ਅਸਰਵਣ ਵੇਦ ਹੈ, ਚੌਥ ਉਪਾਏ ਚਾਰੇ ਵੇਦਾ ਇਹ ਪੈਦਾ ਕੀਤੇ, ਭਾਵ ਕੀ ਹੈ ਬ੍ਰਹਮਾ ਨੂੰ ਸਫੁਰਨ ਕਰਾਏ ਇਹ ਜਿਹੜੇ ਵੇਦ ਸਨ।
ਖਾਣੀ ਚਾਰੇ ਬਾਣੀ ਭੇਦਾ,
ਚਾਰ ਖਾਣੀਆਂ ਅੰਡਜ ਜੇਰਜ ਸੇਤਜ ਉਤਪੁਜ, ਚਾਰੇ ਬਾਣੀਆਂ ਬੈਖਰੀ ਮੱਧਮ ਪਸੰਤੀ ਪਰਾ, ਇਹਨਾਂ ਦਾ ਭੇਦ ਜਿਹੜਾ ਨਾ ਭੇਦਾ ਭੇਦਾ ਨਾਮ ਹੈ, ਭੇਦ ਕੀਤਾ ਹੋਇਆ, ਭਾਵ ਖਾਣੀਆਂ ਤੇ ਸਭ ਬਾਣੀਆਂ ਵੱਖੋ ਵੱਖਰੇ ਹਨ, ਇਹ ਵਾਹਿਗੁਰੂ ਦੀਆਂ ਬਣਾਈਆਂ ਹੋਈਆਂ।
ਅਸ਼ਟ ਦਸਾ ਖਾਟ ਤੀਨ ਉਪਾਏ,
ਪਰਮਾਤਮਾ ਨੇ ਅਸ਼ਟ ਦਸਾ 18 ਪੁਰਾਣ ਖਟ 6 ਸ਼ਾਸਤਰ 3-3 ਗੁਣ ਉਪਾਏ ਪੈਦਾ ਕੀਤੇ ਨੇ, ਜਾਂ 18 ਪੁਰਾਣ 6 ਸ਼ਾਸਤਰ 4 ਵੇਦ 3 ਗੁਣ, ਇਹ ਤਿੰਨਾਂ ਗੁਣਾਂ ਦੇ ਵਿੱਚ ਪੈਦਾ ਕੀਤੇ ਨੇ ਸਾਰੇ, ਭਾਵੇਂ ਉਹ ਵੇਦ ਹੈ ਪੁਰਾਣ ਹੈ ਤੇ ਸ਼ਾਸਤਰ ਨੇ 6, ਇਹ ਤਿੰਨੇ ਗੁਣਾਂ ਵਿੱਚ ਪੈਦੇ, ਤ੍ਰੈ ਗੁਣ ਵੇਸ਼ਿਆ ਵੇਦਾ, ਤੇ 18 ਵਰਨ ਤੇ ਖੱਟ ਵਿਕਾਰ ਜੀਵ ਦੇ 3 ਗੁਣ, ਇਹ 3 ਗੁਣ ਪੈਦਾ ਕੀਤੇ ਹੋਏ ਵਾਹਿਗੁਰੂ ਨੇ।
ਸੋ ਬੂਝੈ ਜਿਸ ਆਪ ਬੁਝਾਏ,
ਇਹਨੂੰ ਬੂਝੈ ਕਰਨਾ ਭਾਈ, ਬੂਝੈ ਨਹੀਂ ਕਰਨਾ ਪਾਠ, ਸੋ ਉਹੀ ਇਸ ਭੇਦ ਨੂੰ ਬੂਝੈ ਸਮਝਦਾ ਜਿਸ ਨੂੰ ਪ੍ਰਭੂ ਆਪ ਹੀ ਗੁਰਾਂ ਦੁਆਰਾ ਤੇ ਬੁਝਾਏ, ਇਹਨੂੰ ਵੀ ਬੁਝਾਏ ਬੋਲਣਾ ਨਹੀਂ ਬੋਲਣਾ, ਬੁਝਾਏ ਬੁਝਾ ਦਿੰਦਾ ਸਮਝਾਉਂਦਾ ਹੈ।
ਤੀਨ ਸਮਾਵੈ ਚੌਥੇ ਵਾਸਾ,
ਹੇ ਭਾਈ ਜੋ ਤਿੰਨਾਂ ਗੁਣਾਂ ਨੂੰ ਸਮਾਵੈ ਮੇਟ ਕਰਕੇ ਨਿਵਿਰਤ ਕਰ ਲੈਂਦਾ ਜਿਹੜਾ, ਉਸਨੇ ਚੌਥੀ ਤੁਰਿਆ ਪਦਵੀ, ਇਹ ਚੌਥੀ ਜਿਹੜੀ ਤੁਰਿਆ ਪਦ ਹੈ ਉਹਦੇ ਚ ਨਿਵਾਸ ਹੁੰਦਾ, ਤੀਜ ਸਮਾਪਤ ਹੋਈ ਤੋਂ ਚੌਥ ਲੱਗਦੀ ਹੈ ਨਾ, ਤਿੰਨ ਭਾਵ ਧਰਮ ਅਰਥ ਕਾਮ ਦੀ ਇੱਛਾ ਨਿਵਿਰਤ ਕਰਦਾ, ਉਹਦੀ ਚੌਥੀ ਮੁਕਤੀ ਰੂਪੀ ਵਾਸਾ ਹੋ ਜਾਂਦਾ। तीन समाव है चौथे बस है। जो तीन भाव कर्म उपासना ज्ञान भी संबंध है उन्हें चौथे सरूप चौथे थां ते सरूप विच वासा हो जांदा है। तीन समाव है चौथे बस है। जो तीन भाव सरवण मनन अध्यासन विच संबंध है उहदा चौथे भाव सिख्याताकार विच वासा हो जांदा है। ऐ दे कई अर्थ संप्रदाय कीते ने अगे दस देन।
प्रणवत नानक हम ताके दासा।
सतगुरु जी प्रणवत नाम बेनती पूर्वक उच्चारण कर दे। हम असी तां उस गुरमुख दे ते दासां दे भी दास हां, भाव उहदे सेवक हां जेड़े रब दे दास उन्हां दे सेवक हां।
पंचमी पंच भूत बेताला।
हुण पंचमी इत्थे आ गई ते बड़े थावां ते पंजवीआं भरदियां ने, दसवीआं भरदियां ने, पूर्णवासियां भरदियां ने, मस्या भरदियां ने, पर इहदा महात्मा तां सुणो की है। उह गुरु नानक साहिब दसदे आ पंजवीं थित दा की महात्मा है। पंजवीं थित द्वारा उपदेश करदे ने कि पंच भूत बेताल, पंज काम क्रोध लोभ मोह हंकार विकार ए लग के जीव नू बेताला भूत ना हो रहा जीव इहदे विच लग के। पंचवीं पंच भूत बेताला, पंज भूत पंजां तत्तां दी रचित शरीर इहदे मोह दे विच लगन करके जीव बेताला सुरूप रूपी ताल तों खुंझ गया है, बे तो रहत हो रहा है।
आप अगोचर पुरख निराला।
प्रभु आप अगोचर इंद्रिया दे विषय पुरख पूर्ण ते निराला असंग रहने वाला है।
एक भ्रम भूखे मोह प्यासे।
एक मनमुख मनुख जेड़े भरम करके पदार्थां दे भुखे ही रहिंदे ने हर वेले। जिन्ना मर्जी पदार्थ दे जाओ ते चाहे चोरी करके लियाउणा पवे अपने घर नूं कीड़ियां वांगू ढोही जाणा है। ए नहीं बी ते लेखा तेनू देना पैना, खातरे घरदिया ने जाना, मूह काला तेरा होना, ए नहीं सोचना चोर ने कदे भी। ते इस मोह दे ग्रसे हुए आसा तृष्णा दे प्यासे त्याहे रहिंदे हन।
इक रस चाख शब्द त्रिपतासे।
एक गुरमुख जन जेड़े रस नू चाक छक के गुरां दे शब्द उपदेश जुड़ के सब पदार्थ वालों त्रिपतासे रज ही गए, बिना ही पदार्थां दे प्राप्त होए सी बस ओ। इस प्रकार रूखा दाना खा के भी संतन का दाना रूखा सो सर्वनिधान मन लेंदे न।
एक रंग राते एक मार तूर।
एक गुरमुख जन परमात्मा दे नाम रंग विच रंगे हुए न, एक मनमुख ते ओ नाम तो बिना मर के तूर खाक रूप ही हो गए, मिट्टी दी मिट्टी मिल गए नाम ना जपया।
एक दर घर साचा दीख हदूर।
एक गुरमुख जन सतसंगत रूपी दर अते सरूप रूपी घर दे स्थित होके सचे प्रभु नूं अपने हदूर नेड़े तो नेड़े देखना करदे है ते ओ हमेशा ही दस्दे ने कि ओ हर वाले परमेश्वर वाहिगुरु मेरे अंग संग है, सदा अंग संग है, भंगंग विभूते ओ नेड़े है, हाजिर समझदे ने।
झूठे कौ नाही पत नाओ।
झूठे मिथ्या वचन बोलन वाले मनुख नूं ना ही सच्ची पत इज्जत हुंदी है, ना ही पत नौ पत नाम है इज्जत दा, ना तो झूठ बोलन वाले की होवे इज्जत, ना ही ओदा सासी ना सत्कार हुंदा है ते ना ही जोग नौ नाम मिलदा है। चोरी करूगा उन्हूं नाम की मिलूगा, जोग नाम थोड़ी मिलेगा, कहणगे चोर है, आ नवा नाम मिल गया उन्हूं होर। ठगी मारदा कहणगे ठग है, नशा खांदा कहिंदे नशाई है, इहो जे नाम मिलदे फिर इस प्रकार ओदी बेइज्जती हुंदी है।
कबहो ना सूचा काला काओ।
कहिंदे कां है बिस्ता खाण वाला, ओ कां नूं जे तुसी गंगा विच नहा लिया ना जाके त्रिवेणी दा इशनान कर लियो चिट्टा दा नहीं होण लग्या, ओ सूचा नहीं हुंदा, उहनूं गंगा नहा के छड्ड दिओ गंदगी जाके फिरोण लग जूगा उसे वेले। इसे तरह काले चित वाला लोभी पुरख निंदिया रूपी बिस्ता करके ओ अपवित्र ही रहिंदा है, ओ अपवित्र जीवन वाला ही होके रहिंदा है। झूठे को ना ही पतनाओ, ओदा ना इज्जत है कोई, ना ओनू जोग नाम मिलदा है। झूठ बोलन वाले दा ए हाल हुंदा है ते निंदिया करन वाले दा ए हाल है, ओ काले कां दी न्याई है, बिस्ता गंदगी फोलन वाले निंदिया रूपी।
पिंजर पंखी बंदिया कोई।
ए हुण मिसाल दिंदे ने गुरु नानक साहिब, कहिंदे जिवें किसे पंछी नूं पिंजरे च पा दो ते ओ पंछी जिहड़ा पिंजरे दे विच जे पा दित्ता है ते पिंजर पंखी बंदिया कोई पंछी ओदे विच बन्निया होया पिंजरे दे विच।
शेरी भरमै मुक्त ना होए।
शेरी नाम है शेकां दा, ओ पिंजरे शेक हुंदे ना, कदे तां चुंज कढ लैंदा है, कदे पूंछ जी कढ लैंदा बाहर नूं, ओदे विचे चक्कर कढी जांदा है। ਉਹਨਾਂ ਚ ਭਰਮਣ ਕਰਦਾ ਹੋਇਆ ਤੇ ਉਹ ਕਦੇ ਸਾਸ ਜੀ ਮੁਕਤ ਛੁਟਕਾਰਾ ਤਾਂ ਨਹੀਂ ਹੁੰਦਾ ਹੁੰਦਾ ਵੀ ਚੁੰਝ ਕੱਢ ਲਈ ਬਾਹਰ ਵੀ ਹੁਣ ਮੁਕਤ ਹੋ ਗਿਆ ਜਾਂ ਉਹਨੇ ਪੂੰਛ ਕੱਢ ਲਈ ਬਾਹਰ ਨੂੰ ਮੁਕਤ ਹੋ ਗਿਆ। ਚੁੰਝ ਕੱਢਣ ਦੀ ਨਿਆਏ ਜੇ ਉਹ ਸਾਸ ਜੀ ਬ੍ਰਹਮ ਗਿਆਨ ਦੀਆਂ ਗੱਲਾਂ ਕਰੇ ਆਪ ਤਾਂ ਬੰਨਿਆ ਹੋਇਆ ਪਿੰਜਰੇ ਦੇ ਵਿੱਚ ਤੇ ਇਸ ਪ੍ਰਕਾਰ ਆਪਣੀ ਸੋਭਾ ਕਰਾਉਣ ਨੂੰ ਵੀ ਪੂੰਛ ਕੱਢ ਲਵੇ ਬਾਹਰ ਨੂੰ ਲੋਕਾਂ ਦੇ ਵਿੱਚ ਤੇ ਫਿਰ ਕਿਤੇ ਉਹ ਮੁਕਤ ਥੋੜੀ ਹੋ ਗਿਆ। ਮੁਕਤ ਨਹੀਂ ਹੈ, ਸੋ ਮੁਕਤ ਜੇ ਸਤਿਗੁਰ ਚੰਗਾ ਜਿਹਨੂੰ ਗੁਰੂ ਚੰਗਾ ਮਿਲਿਆ, ਨਹੀਂ ਤਾਂ ਫਿਰ ਇਸੇ ਪ੍ਰਕਾਰ ਜੀਵ ਰੂਪੀ ਹੈ ਪੰਛੀ। ਇਹ ਜੀਵ ਰੂਪੀ ਪੰਛੀ ਸਰੀਰ ਤੇ ਦੇਹ ਅਭਿਮਾਨ ਰੂਪੀ ਪਿੰਜਰੇ ਦੇ ਵੱਜਾ ਹੋਇਆ ਹੈ, ਇੰਦਰੀਆ ਰੂਪੀ ਸ਼ੇਕਾਂ ਦੇ ਵਿੱਚ ਭਰਮਣ ਕਰਦਾ, ਕਦੇ ਕੰਨਾਂ ਨਾਲ ਸੁਣਦਾ ਇਹ ਚੁੰਝ ਕੱਢਦਾ ਬਾਹਰ ਨੂੰ, ਕਦੇ ਅੱਖਾਂ ਨਾਲ ਕੁਝ ਦੇਖ ਲਿਆ, ਮੁਕਤੀ ਪ੍ਰਾਪਤ ਨਹੀਂ ਹੁੰਦੀ। ਤੇ ਸ਼ੇਰੀ ਦਾ ਅਸ਼ੇਰੀ ਭਰਮ ਹੈ ਮੁਕਤ ਨਾ ਹੋਏ, ਸ਼ੇਰੀ ਦਾ ਅਰਥ ਛੇਲੀ ਵੀ ਹੁੰਦਾ। ਬੱਕਰੀ ਵਾਂਗ ਸੰਸਾਰ ਰੂਪੀ ਜੰਗਲ ਦੇ ਵਿਸ਼ਿਆਂ ਰੂਪੀ ਘਾਹ ਖਾਂਦਾ ਫਿਰਦਾ ਪੱਤੇ ਸੁੱਤੇ, ਫਿਰ ਕਿਹੜਾ ਮੁਕਤ ਹੋ ਜੂਗਾ। ਛੇ ਰੀ ਰੀ ਹੇ ਸਕੀ ਜੀਵ ਛੇ ਵਕਾਰਾਂ ਛੇ ਸ਼ਾਸਤਰਾਂ ਕਰਮ ਕਾਂਡ ਆਦਿ ਭਰਮਣ ਕਰਦਾ ਪਰ ਮੁਕਤ ਨਹੀਂ ਹੋ ਸਕਦਾ, ਇਹ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਦਿੱਤਾ ਹੈ। ਇਸ ਪ੍ਰਕਾਰ ਇਹ ਸਾਧ ਜੀ ਥਿਤ ਦੁਆਰਾ ਵਰਣਨ ਕੀਤਾ ਹੈ।
ਤਾਂ ਛੁੱਟੈ ਜਾਂ ਖਸਮ ਛੁਡਾਏ,
ਹਾਂ ਭਾਈ ਤਾਂ ਛੁੱਟ ਸਕਦਾ ਬੰਧਨਾਂ ਤੋਂ ਜੇ ਖਸਮ ਮਾਲ ਕੇ ਵਾਹਿਗੁਰੂ ਗੁਰੂ ਦੁਆਰਾ ਛੁਟਕਾਰਾ ਕਰਾ ਦੇਵੇ ਗਿਆਨ ਦੇ ਕੇ।
ਗੁਰਮਤ ਮੇਲੇ ਭਗਤ ਦਿਰੜਾਏ,
ਤੇ ਪ੍ਰਭੂ ਗੁਰਮਤ ਗੁਰੂ ਦੀ ਸਿੱਖਿਆ ਨਾਲ ਮੇਲੇ ਮੇਲ ਕੇ ਆਪਣੀ ਭਗਤ ਭਗਤੀ ਦ੍ਰਿੜ ਪੱਕੀ ਕਰਵਾ ਦੇਵੇ, ਫੇਰ ਕਿਤੇ ਇਹਦਾ ਇਹਨੂੰ ਮੁਕਤੀ ਹੋ ਸਕਦੀ, ਉਸ ਤਰ੍ਹਾਂ ਨਹੀਂ ਹੋ ਸਕਦੀ ਹੈ।
ਖਸ਼ਟੀ ਖੱਟ ਦਰਸ਼ਨ ਪ੍ਰਭ ਸਾਜੇ,
ਤੇ ਦੁਬਾਰੇ ਬੋਲੋ ਜੀ ਇੱਕ ਵਾਰੀ ਗੁਰਮਤ ਮੇਲੇ।
ਗੁਰਮਤ ਮੇਲੇ ਭਗਤ ਦਿਰੜਾਏ,
ਤੇ ਪ੍ਰਭੂ ਗੁਰਮਤ ਗੁਰਾਂ ਦੀ ਸਿੱਖਿਆ ਦੇ ਨਾਲ ਮੇਲੇ ਮੇਲ ਕੇ ਭਗਤ ਦਿਰੜਾਏ ਦ੍ਰਿੜ ਪੱਕਾ, ਤੇ ਇਸ ਨੂੰ ਦ੍ਰਿੜ ਪੱਕਾ ਕਰਵਾ ਦੇਵੇ। ਤੇ ਅੱਗੇ ਦੱਸਦੇ ਹਨ ਜੀ,
ਖਸ਼ਟੀ ਖੱਟ ਦਰਸ਼ਨ ਪ੍ਰਭ ਸਾਜੇ,
ਹੁਣ ਆ ਗਈ ਛੇਵੀਂ ਥਿਤ। ਖਸ਼ਟੀ ਨਾਮ ਛੇਵੀਂ ਦਾ, ਇਹਦੇ ਥਿਤ ਦੁਆਰਾ ਕਥਨ ਕਰਦੇ ਨੇ ਖੱਟ ਦਰਸ਼ਨ ਛੇ ਭੇਗ, ਜੋਗੀ ਜੰਗਮ ਸਰੇਵੜੇ ਸੰਨਿਆਸੀ ਦਰਵੇਸ਼ ਵਿਪਰ ਆਦਿ। ਖੱਟ ਦਰਸ਼ਨ ਛੇ ਸ਼ਾਸਤਰ ਸਾਂਖ ਨਿਆਇ ਵਿਸ਼ੇ ਕਪੂਰ ਮਾਸਾ ਪਤੰਜਲ ਵਿਦਾਂਤ, ਇਹ ਸਾਰੇ ਜਿੰਨੇ ਵੀ ਹੈ ਪ੍ਰਭ ਸਾਜੇ, ਪ੍ਰਭ ਪਰਮਾਤਮਾ ਨੇ ਸਾਜੇ ਰਚਨਾ ਕੀਤੇ ਨੇ ਰਿਸ਼ੀਆਂ ਦੁਆਰਾ। ਪੰਜ ਗਿਆਨ ਇੰਦਰੇ ਛੇਵਾਂ ਮਨ, ਇਹ ਵੀ ਪ੍ਰਭੂ ਨੇ ਸਾਜੇ ਬਣਾਇਆ। ਗੁਰੂ ਨਾਨਕ ਸਾਹਿਬ ਦੱਸਦੇ ਨੇ
ਅਨਹਦ ਸ਼ਬਦ ਨਿਰਾਲਾ ਵਾਜੇ,
ਪਰ ਅਨਹਦ ਹੱਦ ਤੋਂ ਰਹਿਤ ਸ਼ਬਦ ਬ੍ਰਹਮ ਇਹਨਾਂ ਸਭਨਾਂ ਤੋਂ ਨਿਰਾਲਾ ਅਸੰਗ ਹੀ ਬਾਜੇ ਬਜ ਰਿਹਾ ਪ੍ਰਗਟ ਹੋ ਰਿਹਾ ਹੈ। ਜੋ ਵੀ ਅਨਹਦ ਇਕਰਾ ਸ਼ਬਦ ਗੁਰੂ ਉਪਦੇਸ਼ ਨੂੰ ਬਾਜੇ ਵਜਾਉਣਾ ਉਚਾਰਨ ਕਰਦਾ ਹੈ ਉਹ ਨਿਰਾਲਾ ਅਸੰਗ ਹੋ ਜਾਂਦਾ ਹੈ।
ਜੇ ਪ੍ਰਭ ਭਾਵੈ ਤਾਂ ਮਹਿਲ ਬੁਲਾਵੈ,
ਹਾਂਜੀ ਜੇ ਵਾਹਿਗੁਰੂ ਨੂੰ ਪਰਮਾਤਮਾ ਨੂੰ ਭਾ ਜਾਵੇ ਜੀਵ ਤਾਂ ਫਿਰ ਉਦੋਂ ਫਿਰ ਜੀਵ ਨੂੰ ਆਪਣੇ ਸਰੂਰ ਰੂਪੀ ਮਹੱਲ ਦੇ ਵਿੱਚ ਬੁਲਾਵੇ, ਬੁਲਾ ਲੈਂਦਾ ਗੁਰੂ ਦੁਆਰਾ ਉਪਦੇਸ਼ ਦੇ ਕੇ।
ਸ਼ਬਦ ਭੇਦੇ ਤਾਂ ਪਤ ਪਾਵੈ,
ਜਦੋਂ ਸ਼ਬਦ ਉਪਦੇਸ਼ ਦੁਆਰਾ ਆਪਣੇ ਮਨ ਨੂੰ ਭੇਦਣਾ ਬਿੰਨਣ ਦਾ ਹੁੰਦਾ, ਭੇਦੇ ਇਹਨੂੰ ਭੇਦੇ ਬਿੰਨ ਲਵੇ ਤਾਂ ਤਦੋਂ ਉਹ ਫਿਰ ਪਤ ਇੱਜ਼ਤ ਪਾਵੇ ਪਾ ਲੈਂਦਾ। ਤੇ ਜੇਕਰ ਸ਼ਬਦ ਦੇ ਭੇਦ ਦੁਆਰਾ ਮਨ ਦੇ ਸੰਕਲਪ ਵਿਕਲਪ ਰੁਕ ਜਾਣ ਤਾਂ ਜੀਵ ਪਤ ਪਤੀ ਪਰਮਾਤਮਾ ਨੂੰ ਪਾਵੇ ਪਾ ਲੈਂਦਾ, ਇਉਂ ਵੀ ਇਹਦਾ ਅਰਥ ਹੈ।
ਕਰ ਕਰ ਈਸ ਖਪਹਿ ਜਲ ਜਾਵਹਿ,
ਇਹਨਾਂ ਤੋਂ ਇਸ ਤੋਂ ਬਿਨਾਂ ਜੀਵ ਜਿਹੜਾ ਬੇਸ ਲਵਾਸ ਭੇਖਾਂ ਨੂੰ ਧਾਰਨ ਕਰਦਾ, ਵਿਸ਼ਿਆਂ ਰੂਪੀ ਉਹ ਜਿਹੜੀ ਜ਼ਹਿਰ ਹੈ ਨਾ ਬਸ ਇਹੀ ਖਾਂਦਾ ਰਹਿੰਦਾ, ਵਿਸ਼ਿਆਂ ਦੇ ਵਿੱਚ ਖੱਪੇ ਖੱਚਤ ਹੁੰਦਾ ਹੈ, ਤ੍ਰਿਸ਼ਨਾ ਦੇ ਵਿੱਚ ਖੱਚਤ ਹੋਇਆ, ਨਰਕ ਦੀ ਅਗਨੀ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਰਹਿੰਦਾ, ਫਿਰ ਜਲ ਜਾਵ ਹੈ। ਤ੍ਰਿਸ਼ਨਾ ਦੀ ਅੱਗ ਵੀ ਸੜਦੀ ਹੈ, ਨਰਕਾਂ ਦੀ ਅੱਗ ਸਾੜਦੀ ਹੈ, ਜਠਰਾ ਅਗਨੀ ਮਾਤਾ ਦੇ ਪੇਟ ਵਾਲੀ ਉਹਦੇ ਵਿੱਚ ਸੜ ਜਾਵੇ, ਸੜਦੇ ਰਹਿੰਦੇ ਨੇ ਫਿਰ ਕਦੇ ਮੁਕਤ ਨਹੀਂ ਹੁੰਦੇ।
ਸੱਚੈ ਸਾਚੀ ਸਾਚ ਸਮਾਵਹਿ,
ਸੱਚ ਹੈ ਸੱਚੇ ਸਤਿਗੁਰਾਂ ਦੁਆਰਾ ਸੱਚੇ ਨਾਮ ਨੂੰ ਜਿਹੜਾ ਜਪਦਾ ਹੈ ਉਹ ਸੱਚ ਸਰੂਪ ਵਿੱਚ ਸਮਾਵੈ ਲੀਨ ਹੋ ਜਾਂਦਾ ਹੈ।
ਸਪਤਮੀ ਸੱਤ ਸੰਤੋਖ ਸਰੀਰ,
ਸੱਤਵੀਂ ਥਿਤ ਬਾਰੇ ਕਥਨ ਕਰਦੇ ਨੇ ਜਿਸ ਨੇ ਸੱਤ ਅਤੇ ਸੰਤੋਖ ਆਦਿ ਗੁਣ ਸਰੀਰ ਤਨ ਵਿੱਚ ਧਾਰਨ ਕਰ ਲਏ ਹਨ, ਜਿਨ੍ਹਾਂ ਨੇ
ਸਾਤ ਸਮੁੰਦ ਭਰੇ ਨਿਰਮਲ ਨੀਰ,
ਪੰਜ ਗਿਆਨ ਇੰਦਰੇ ਤੇ ਮਨ ਅਰ ਬੁੱਧ ਹੋ ਗਏ ਸੱਤ, ਇਹ ਸਾਤ ਸਮੁੰਦ, ਇਹ ਸੱਤ ਸਮੁੰਦਰ ਨਾਮ ਰੂਪੀ ਨਿਰਮਲ ਜਲ ਦੇ ਨੀਰ ਜਲ ਦੇ ਨਾਲ ਭਰੇ ਭਰਨਾ ਕੀਤੇ ਨੇ, ਤੇ ਉਹ ਸਾਧ ਜੀ ਐਸੇ ਨੇ ਜਾਂ ਫਿਰ ਸਾਤ ਸਮੁੰਦ ਬੈਰਾਗ ਵਿਵੇਕ ਖੱਟ ਸੰਪਤੀ ਮੋਖ ਇੱਛਾ ਸਰਵਣ ਮੰਨਣ ਨਿਧਿਆਸਨ ਰੂਪੀ ਇਹ ਸੱਤ ਸਮੁੰਦਰ ਗਿਆਨ ਰੂਪੀ ਉਜਲ ਜਲ ਦੇ ਨਾਲ ਭਰਨਾ ਜਿਨ੍ਹਾਂ ਨੇ ਕੀਤੇ ਹਨ।
ਮੱਜਨ ਸੀਲ ਸੱਚ ਹਿਰਦੈ ਵਿਚਾਰ,
ਜੋ ਹਿਰਦੇ ਵਿੱਚ ਸੱਚੇ ਪਰਮਾਤਮਾ ਦੇ ਵਿਚਾਰ ਨੂੰ ਸੀਲ ਨਰਮ ਸੁਭਾਅ ਰੱਖਣ ਰੂਪ ਇਹ ਹੈ ਮੱਜਨ ਇਸ਼ਨਾਨ, ਇਸ਼ਨਾਨ ਕਰਦਾ ਹੈ। ਸੀਲ ਸੁਭਾਅ ਨਿਮਰਤਾ ਵਾਲਾ, ਸੱਚ ਬੋਲਣ ਵਾਲਾ, ਹਿਰਦੇ ਵਿੱਚ ਸ਼ਾਂਤ ਤਾਂ ਜਾਂ ਫਿਰ ਸੱਤ ਅਸੱਤ ਦੀ ਵਿਚਾਰ ਕਰਨ ਰੂਪ ਮੱਜਨ ਪੁਰਬਾਂ ਦਾ ਇਸ਼ਨਾਨ ਕਰਦਾ ਹੈ।
ਗੁਰ ਕੈ ਸ਼ਬਦ ਪਾਵੈ ਸਭ ਪਾਰ,
ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਸਭ ਸਾਰੇ ਸੰਸਾਰ ਤੋਂ ਪਾਰ ਪਰੇ ਵਾਹਿਗੁਰੂ ਦੇ ਸਰੂਪ ਨੂੰ ਪਾਵੈ ਪਾ ਲੈਂਦਾ ਹੈ।
ਮਨ ਸਾਚਾ ਮੁਖ ਸਾਚਾ ਉਪਾਇ,
ਉਹਦੇ ਮਨ ਹਿਰਦੇ ਵਿੱਚ ਸੱਚਾ ਜਿਹੜਾ ਵਾਹਿਗੁਰੂ ਵਸਦਾ ਹੈ ਤੇ ਮੁਖ ਦੇ ਵਿੱਚ ਵੀ ਉਹ ਸੱਚਾ ਨਾਮ ਜਾਂ ਸੱਚ ਬੋਲਣਾ ਜਿਹੜਾ ਭਾਇ ਪਾਉਂਦਾ ਹੈ ਉਸ ਨੂੰ ਚੰਗਾ ਲੱਗਦਾ ਹੈ ਜਾਂ ਨਾਮ ਜਪਣਾ ਚੰਗਾ ਲੱਗਦਾ ਹੈ।
ਸੱਚ ਨਿਸ਼ਾਨੈ ਠਾਕ ਨਾ ਪਾਏ,
ਉਹਦੇ ਕੋਲ ਸੱਚਾ ਨਾਮ ਰੂਪੀ ਨਿਸ਼ਾਨੇ ਪ੍ਰਵਾਨਾ ਟੁੰਬੂ ਹੈ ਜਿਸ ਕਰਕੇ ਉਸ ਨੂੰ ਕਾਮ ਕ੍ਰੋਧ ਆਦਿ ਵਿਕਾਰ ਠਾਕ ਰੋਕ ਨਹੀਂ ਪਾ ਸਕਦੇ ਜਾਂ ਜਮਾਂ ਦੇ ਰਸਤੇ ਦੇ ਵਿੱਚ ਉਹਨੂੰ ਠਾਕ ਨਹੀਂ ਪੈਂਦੀ। ਮੰਨੈ ਮਾਰਗ ਠਾਕ ਨਾ ਪਾਏ, ਰੋਕ ਨਹੀਂ ਪੈਂਦੀ। ਭਗਤੀ ਸਹਿਤ ਗਿਆਨ ਵਾਲਾ ਜਿਹੜਾ ਰਸਤਾ ਇਹਦੇ ਚ ਵੀ ਰੋਕ ਨਹੀਂ ਪੈਂਦੀ, ਵਿਘਨ ਨਹੀਂ ਪੈਂਦਾ ਹੈ ਕੋਈ।
ਅਸ਼ਟਮੀ ਅਸ਼ਟ ਸਿੱਧ ਬੁੱਧ ਸਾਧ,
ਤੇ ਹੁਣ ਅੱਠਵੀਂ ਸਿੱਧ ਦੁਆਰਾ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਆ ਕਿ ਆਪਣੀ ਬੁੱਧ ਬੁੱਧੀ ਨੂੰ ਗੁਰਸ਼ਬਦ ਦੀ ਵਿਚਾਰ ਨਾਲ ਇਹਨੂੰ ਪਾਈ ਸਾਧਾ ਹੀ ਨਹੀਂ ਬੋਲਣਾ, ਸਾਧਾ ਤਾਂ ਹੋ ਗਿਆ ਮਹਾਤਮਾ ਦਾ, ਭਾਈ ਸਾਧ ਹੈ ਇਹ ਵਿਚਾਰ ਨੂੰ ਸਾਧਾ ਸਾਧ ਕੇ ਸ਼ੁੱਧ ਕਰਦੇ ਨੇ ਉਹ ਅਸ਼ਟਮ ਅੱਠ ਮੁੱਖ ਜਿਹੜੀਆਂ ਸਿੱਧ ਸਿੱਧੀਆਂ ਪ੍ਰਾਪਤ ਕਰ ਲੈਂਦੇ ਨੇ। ਅੱਠ ਸਿੱਧੀਆਂ ਕਿਹੜੀਆਂ ਨੇ? ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪਰਾਕਮਾ ਈਸਤਾ ਵਸੀਕਰਨ, ਇਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ, ਸਿੱਧ ਹੋ ਜਾਂਦੀਆਂ ਤੇ ਸਿੱਧ ਪੁਰਸ਼ ਹੋ ਜਾਂਦੇ ਨੇ। ਜਾਂ ਅਸ਼ਟਮੀ ਅਸ਼ਟ ਸਿੱਧ ਬੁੱਧ ਸੱਧ ਹੈ, ਪੰਜ ਕਾਮ ਕਰੋ ਲੋ ਮੋਹੰਕਾਰ ਵਿਕਾਰ ਹੋ ਗਏ, ਤਿੰਨੇ ਗੁਣ ਹੋ ਗਏ ਰਜੋ ਗੁਣ ਸਤੋ ਗੁਣ ਤਮੋ ਗੁਣ, ਇਹਨਾਂ ਨੂੰ ਸਾਧ ਕੇ ਭਾਵ ਇਹਨਾਂ ਦੀ ਵਾਸ਼ਨਾ ਮੇਟ ਕੇ ਬੁੱਧ ਨੂੰ ਆਤਮ ਵਿਸ਼ੈਣੀ ਜਿਹੜੇ ਬਣਾਉਂਦੇ ਨੇ ਉਹ ਪਰਮਾਤਮਾ ਦੀ ਸਿੱਧ ਪ੍ਰਾਪਤੀ ਕਰ ਰਹੇ, ਸਿੱਧ ਨਾਮ ਪ੍ਰਾਪਤੀ ਦਾ, ਪਰਮਾਤਮਾ ਦੀ ਸਿੱਧੀ ਹੋ ਗਈ, ਪ੍ਰਾਪਤੀ ਹੋ ਗਈ।
ਸੱਚ ਨਿਹ ਕੇਵਲ ਕਰਮ ਅਰਾਧ,
ਉਹ ਸੱਚੇ ਨਿਹ ਕੇਵਲ ਨਾਮ ਹੈ ਸ਼ੁੱਧ ਸਰੂਪ ਪ੍ਰਭੂ ਨੂੰ ਰਸਨਾ ਦੁਆਰਾ ਅਰਾਧਾ ਸਿਮਰਨ ਰੂਪੀ ਇਹ ਕਰਮ ਕਰਦੇ ਹੈ। ਗੁਰਾਂ ਦੀ ਕਰਮ ਕਿਰਪਾ ਹੋ ਜਾਂਦੀ ਹੈ ਫਿਰ ਉਹਨਾਂ ਤੇ, ਕਰਮ ਨਾਮ ਕਿਰਪਾ ਦਾ ਵੀ ਹੈ। ਕਿਰਪਾ ਦੁਆਰਾ ਸ਼ੁੱਧ ਸਰੂਪ ਪ੍ਰਭੂ ਦੇ ਸੱਚੇ ਨਾਮ ਨੂੰ ਸਿਮਰਨ ਕਰਦੇ ਹਨ, ਸਿਮਰਨਾ ਕਰਦੇ ਹਨ ਜੇ।
ਪੌਣ ਪਾਣੀ ਅਗਨੀ ਬਿਸਰਾਉ,
ਹੇ ਭਾਈ ਜਿਸ ਨੇ ਪੌਣ ਦੀ ਨਿਆਈ ਰਜੋ ਗੁਣ, ਪਾਣੀ ਦੀ ਨਿਆਈ ਸਤੋ ਗੁਣ, ਅਗਨੀ ਦੀ ਨਿਆਈ ਤਮੋ ਗੁਣ, ਤੇ ਇਹਨਾਂ ਨੂੰ ਬਿਸਰਾਉ ਵਿਸਾਰ ਦਿੱਤਾ ਹੈ, ਤਿੰਨਾਂ ਗੁਣਾਂ ਤੋਂ ਅਤੀਤ ਹੋ ਗਏ ਨੇ। ਪੌਣ ਹਵਾ, ਪਾਣੀ ਅਗਨੀ, ਧਰਤੀ ਆਕਾਸ਼ ਆਦਿ ਜਿਹੜੇ ਤੱਤ ਨੇ, ਤੱਤਾਂ ਦੁਆਰਾ ਰਚੇ ਸਰੀਰ ਦੇ ਅਭਿਮਾਨ ਨੂੰ ਜਿਸ ਨੇ ਵਿਸਾਰ ਦਿੱਤਾ ਹੈ।
ਤਹੀ ਨਿਰੰਜਨ ਸਾਚੋ ਨਾਉ,
ਤਾਹੀ ਉਸ ਦੇ ਹਿਰਦੇ ਵਿੱਚ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਦਾ ਸਾਚੋ ਸੱਚਾ ਨਾਉ ਨਾਮ ਵਸਦਾ ਹੈ।
ਤਿਸ ਮਹਿ ਮਨੁਆ ਰਹਿਆ ਲਿਵ ਲਾਇ,
ਉਸ ਨਾਮ ਦੇ ਮਹਿ ਵਿੱਚ ਉਸਦਾ ਮਨੁਆ ਮਨ ਲਿਵਿਰਤੀ ਨੂੰ ਲਾ ਕੇ ਰਹਿਆ ਰਿਹਾ ਹੈ।
ਪ੍ਰਣਵਤ ਨਾਨਕ ਕਾਲ ਨਾ ਖਾਇ,
ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿਉਂਕਿ ਫਰਮਾਨ ਕੀਤਾ ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਣਵਤ ਨਾਨਕ ਕਾਲ ਨਾ ਖਾਏ। ਸਤਿਗੁਰੂ ਜੀ ਪ੍ਰਣਵਤ ਬੇਨਤੀ ਪੂਰਵਕ ਉਚਾਰਨ ਕਰਦੇ, ਉਹਨੂੰ ਕਾਲ ਕਦੇ ਖਾ ਨਹੀਂ ਸਕਦਾ, ਕਾਲ ਆਪਣਾ ਭੈ ਨਹੀਂ ਦੇ ਸਕਦਾ ਜਾਂ ਉਹਨੂੰ ਭਖਸ਼ਣ ਨਹੀਂ ਕਰ ਸਕਦਾ ਹੈ, ਅਮਰ ਹੋ ਜਾਂਦਾ।
ਨਾਉ ਨੌਮੀ ਨਵੇ ਨਾਥ ਨਵ ਖੰਡਾ,
ਨੌਵੀਂ ਥਿੱਤ ਦੁਆਰਾ ਕਥਨ ਕਰਦੇ ਨੇ ਨੌ ਨਾਥ ਨਵ ਖੰਡਾ, ਨੌ ਖੰਡਾਂ ਦੇ ਜੀਵ ਜਿਸ ਪ੍ਰਭੂ ਨੂੰ ਤੇ ਉਸ ਵਾਹਿਗੁਰੂ ਨੌ ਨਾਮ ਜਪਦੇ ਨੇ, ਸਾਰੀ ਜਪਦੇ ਨੇ ਉਹਦਾ ਨਾਮ। ਨੌ ਨਾਥ ਕਿਹੜੇ ਨੇ? ਗੋਰਖਨਾਥ ਹੈ, ਮਛੰਦਰ ਨਾਥ ਹੈ, ਚਰਪਟ ਨਾਥ ਹੈ, ਮੰਗਲ ਨਾਥ ਹੈ, ਘੁੱਗੂ ਨਾਥ ਹੈ, ਭਰਤਰ ਨਾਥ ਹੈ, ਗੋਪੀ ਨਾਥ ਹੈ, ਈਸ਼ਰ ਨਾਥ ਤੇ ਚੰਬਾ ਨਾਥ, ਇਹ ਨੌ ਨਾਥ ਨੇ। ਨੌ ਖੰਡ ਕਿੰਗ ਪੁਰਖ ਇਹ ਖੰਡ ਹੈ, ਭੱਦਰ ਖੰਡ ਹੈ, ਕੇਤਮਾਲ ਖੰਡ ਹੈ, ਹਰਵਰਖ ਖੰਡ ਹੈ, ਤੇ ਹਿਰਣਿਆ ਖੰਡ ਹੈ, ਰਮਿਆ ਖੰਡ ਹੈ, ਕੁਸ਼ੂ ਖੰਡ ਹੈ, ਇਲਾਵਰਤ ਖੰਡ ਹੈ ਤੇ ਭਾਰਤ ਖੰਡ ਹੈ। ਆਪਾਂ ਭਾਰਤ ਖੰਡ ਵਿੱਚ ਰਹਿ ਰਹੇ ਹਾਂ, ਤੋ ਇਸ ਕਰਕੇ ਇਹ ਨੌ ਖੰਡ ਤੇ ਨੌ ਨਾਥ ਕਹੇ ਨੇ। ਤੇ ਇਹ ਵੀ ਪਰਮਾਤਮਾ ਦੇ ਨਾਂ ਨੂੰ ਜਪਦੇ ਨੇ ਸਾਰੇ।
ਘਟ ਘਟ ਨਾਥ ਮਹਾਬਲ ਵੰਡਾ,
ਉਹ ਪ੍ਰਭੂ ਘਟਾਂ ਘਟਾਂ ਦਾ ਨਾਥ ਮਾਲਕ ਤੇ ਮਹਾ ਬਹੁਤ ਵੱਡਾ ਬਲਵੰਡਾ ਬਲ ਵਾਲਾ, ਅਥਵਾ ਨਾਥਾਂ ਨੌ ਨਾਥਾਂ ਤੇ ਨੌ ਖੰਡਾਂ ਵਿਚ ਪਰਮਾਤਮਾ ਦਾ ਨਾਮ ਬਹੁਤ ਬਲ ਵਾਲਾ ਹੀ ਕਿਹਾ ਹੈ।
ਆਈ ਪੂਤਾ ਇਹੋ ਜਗ ਸਾਰਾ,
ਇਉਂ ਇਹ ਸਾਰਾ ਸੰਪੂਰਨ ਜਗ ਜਗ ਸੰਸਾਰ ਆਈ ਨਾਮ ਹੈ ਮਾਇਆ ਦਾ, ਤੇ ਇਹ ਉਹਦਾ ਪੂਤਾ ਪੁੱਤਰ ਹੀ ਹੈ ਸਾਰਾ ਸੰਸਾਰ। ਇਹ ਸਾਰਾ ਸੰਸਾਰ ਮਾਇਆ ਦਾ ਪੁੱਤ ਹੈ, ਜਿਹੜੀ ਪਰਮਾਤਮਾ ਦੀ ਸਾਰਿਆਂ ਵਿਚ ਚੇਤਨ ਸੱਤਾ ਆਈ ਹੋਈ ਹੈ। ਜੇਕਰ ਇਹ ਜਗ ਜਗਤ ਭਾਵ ਜੀਵ ਉਸ ਵਿਚ ਜੁੜਨਾ ਕਰੇ ਤਾਂ ਪੂਤਾ ਨਾ ਪਵਿੱਤਰ ਹੋਣ ਦਾ ਵੀ ਅਪਵਿੱਤਰ ਹੋ ਜਾਵੇਗਾ। ਜਿਸ ਨੂੰ ਗੁਰਾਂ ਦੁਆਰਾ ਗਿਆਨ ਰੂਪੀ ਪੁੱਤਰ ਦੀ ਦਾਤ ਪ੍ਰਾਪਤ ਹੋ ਗਈ ਹੈ, ਪੂਤਾ ਨਾ ਪੁੱਤਰ ਨੂੰ ਵੀ ਕਹਿੰਦੇ ਨਾ, ਤੇ ਉਸ ਨੂੰ ਇਸ ਜਗਤ ਸਾਰਾ ਸੰਸਾਰ ਜਿਹੜਾ ਹੈ, ਜਗ ਜੋ ਹੈ ਜਗਤ ਸਾਰ ਰੂਪ ਬ੍ਰਹਮ ਦਾ ਰੂਪ ਹੀ ਪ੍ਰਤੀਤ ਹੁੰਦਾ ਹੈ।
ਪ੍ਰਭ ਆਦੀਸ ਆਦ ਰਖਵਾਰਾ,
ਉਹ ਪ੍ਰਭ ਪਰਮਾਤਮਾ ਨੂੰ ਸਾਡੀ ਆਦੇਸ਼ ਨਮਸਕਾਰ ਹੈ। ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ਼, ਜੋ ਆਦ ਮੁੱਢ ਤੋਂ ਹੀ ਆਪਣੇ ਭਗਤਾਂ ਦਾ ਜਿਹੜਾ ਉਹ ਵਾਹਿਗੁਰੂ ਮੁੱਢ ਤੋਂ ਹੀ ਆਪਣੇ ਭਗਤਾਂ ਦਾ ਰਖਵਾਲਾ ਹੈ, ਜੋ ਰੱਖਿਆ ਕਰਨ ਵਾਲਾ ਹੈ।
ਆਦ ਜੁਗਾਦੀ ਹੈ ਭੀ ਹੋਗ,
ਪ੍ਰਭੂ ਜਿਹੜਾ ਪਰਮੇਸ਼ਰ ਸੰਸਾਰ ਦੇ ਆਦ ਮੁੱਢ ਵਿਚ ਵੀ ਵਿਆਪਕ ਰੂਪ ਸੀ, ਜੁਗਾਦੀ ਜੁਗ ਆਦ ਰਚੇ ਗਏ ਇਹਦੇ ਵਿਆਪਕ ਰੂਪ ਹੈ, ਤੇ ਇਸ ਕਰਕੇ ਤੇ ਇਹ ਫਿਰ ਯੁੱਗ ਆਦ ਰਚੇ ਗਏ ਉਹਨਾਂ ਦੇ ਵਿਆਪਕ ਰੂਪ ਸੀ ਤੇ ਹੁਣ ਵੀ ਵਿਆਪਕ ਹੈ, ਅੱਗੇ ਨੂੰ ਵੀ ਸਾਧ ਸਿੰਘ ਜੀ ਉਹ ਪਰਮੇਸ਼ਰ ਵਾਹਿਗੁਰੂ ਹੈ, ਵਿਆਪਕ ਰੂਪ ਰਹੇਗਾ, ਐਸਾ ਵਾਹਿਗੁਰੂ ਹੈ ਹਰ ਵੇਲੇ ਹੈ, ਤੇ ਐਸਾ ਪਰਮੇਸ਼ਰ ਵਰਤਮਾਨ ਸਮੇਂ ਅਧਿਸ਼ਠਾਨ ਰੂਪ ਹੈ, ਵਿਆਪਕ ਰੂਪ ਹੈ ਸਾਰੇ ਉਹ ਵਾਹਿਗੁਰੂ।
ਆਦ ਜੁਗਾਦੀ ਹੈ ਭੀ ਹੋਗ,
ਪਰਮਾਤਮਾ ਆਦ ਮੁੱਢ ਵਿਚ ਵੀ ਵਿਆਪਕ ਸੀ, ਜੁਗਾਦੀ ਯੁਗ ਆਦਿ ਜਦੋਂ ਰਚੇ ਗਏ ਨੇ, ਜੁਗਾਦੀ ਦਾ ਅਰਥ ਯੁਗ ਆਦਿ ਰਚੇ ਗਏ, ਇਹਦੇ ਵਿਚ ਵੀ ਉਹ ਵਿਆਪਕ ਸੀ ਤੇ ਹੁਣ ਹੈ ਹੁਣ ਵੀ ਵਿਆਪਕ ਹੈ, ਅਤੇ ਭੀ ਉਹਨਾਂ ਅੱਗੇ ਨੂੰ ਵੀ ਵਿਆਪਕ ਹੋਗ ਹੋਵੇਗਾ।
ਉਹ ਅਪਰੰਪਰ ਕਰਨਾ ਯੋਗ,
ਭਾਈ ਉਹ ਅਪਰੰਪਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ, ਪ੍ਰਭੂ ਸਭ ਉਸ ਕਰਨੇ ਕਰਨ ਦੇ ਯੋਗ ਲਾਇਕ ਹੈ, ਉਹਦੀ ਸਮਰੱਥਾ ਹੈ।
ਦਸਵੀਂ ਨਾਮ ਦਾਨ ਇਸ਼ਨਾਨ,
ਹੁਣ ਭਾਈ ਬਹੁਤ ਸਾਰੇ ਥਾਵਾਂ ਤੇ ਦਸਵੀਂ ਅਸਥਾਨਾਂ ਤੇ ਮਨਾਈ ਜਾਂਦੀ ਹੈ, ਤੇ ਦਸਵੀਂ ਦਾ ਮਹੱਤਵ ਦੱਸ ਲਿਆ। ਦਸਵੀਂ ਕੀ ਕਹਿੰਦੀ ਹੈ? ਦਸਵੀਂ ਥਿਤ ਦੁਆਰਾ ਕਥਨ ਕਰਦੇ ਨੇ, ਹੇ ਭਾਈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਕਰਦਾ ਇਸ਼ਨਾਨ, ਇਸ਼ਨਾਨ ਤੋਂ ਅਰਥ ਇਹਦਾ ਲੈਣਾ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਤੇ ਫਿਰ ਪਰਮਾਤਮਾ ਦਾ ਜਪਦਾ ਨਾਮ, ਇਹ ਦਸਵੀਂ ਕਹਿੰਦੀ ਹੈ ਵੀ ਨਾਮ ਜਪੋ, ਹਰ ਰੋਜ਼ ਸਵੇਰੇ ਉੱਠੋ ਨਾਮ ਜਪੋ, ਤੇ ਫਿਰ ਦਾਨ ਜਥਾ ਯੋਗ ਦਾਨ ਕਰੋ, ਧਰਮ ਦੀ ਕਿਰਤ ਵਿੱਚੋਂ ਦਸਵਾਂ ਹਿੱਸਾ ਦਾਨ ਕਰੋ।
ਅਨਦਿਨ ਮੱਜਨ ਸੱਚਾ ਗੁਣ ਗਿਆਨ,
ਇਹ ਭਾਈ ਸੱਚਾ ਸਤ ਸੰਤੋਖ ਆਦਿ ਸੁਭ ਗੁਣ ਕਰਨੇ ਕਰਕੇ ਹਿਰਦੇ ਵਿੱਚ ਗਿਆਨ ਧਾਰਨ ਕਰਨਾ, ਇਹੀ ਅਨਦਿਨ ਰਾਤ ਦਿਨ ਤੀਰਥਾਂ ਦਾ ਮੱਜਣ ਇਸ਼ਨਾਨ ਕਰਨਾ, ਇਹ ਦਸਵੀਂ ਥਿਤ ਕਹਿ ਰਹੀ ਹੈ।
ਸੱਚ ਮੈਲ ਨਾ ਲਾਗੈ ਭ੍ਰਮ ਪਾਉ ਭਾਗੈ,
ਹੇ ਭਾਈ ਸੱਚ ਸੱਚੇ ਨਾਮ ਵਿਚ ਬਿਰਤੀ ਜੋੜਨ ਦੇ ਨਾਲ ਜਿਹੜੇ ਪਾਪ ਨ, ਇਹ ਜਿਹੜੇ ਪਾਪਾਂ ਦੀ ਸਾਸ ਸੁੰਜੀ ਜਾਂ ਪਾਪਾਂ ਦੀ ਅਵਿਦਿਆ ਰੂਪੀ ਮੈਲ, ਇਹ ਨਹੀਂ ਫਿਰ ਲਾਗੈ ਲੱਗਦੀ। ਇਹਦੇ ਚ ਪੰਜ ਪ੍ਰਕਾਰ ਦਾ ਭਰਮ ਹੈ ਜਿਹੜਾ, ਸੱਤ ਪ੍ਰਕਾਰ ਦਾ ਭਾਉ ਡਰ ਹੈ ਜਿਹੜਾ, ਇਹ ਵੀ ਭਾਗੈ ਭੱਜ ਜਾਂਦਾ। ਇਹਦੇ ਚ ਯਹ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਨਰਖਿਆ ਗੁਪਤ ਪੈ ਅਕਸ਼ ਮਾਤਰ ਪੈ ਸਾਤ, ਇਹ ਸਾਰਾ ਬਿਨਸ ਜਾਂਦਾ। ਭੇਦ ਪਰਮ ਕਰਤਤ ਪਰਮ ਪੁਨ ਸੰਘ ਪਰਮ ਬੇਕਾਰ ਬਰਮ ਇਤਰ ਜਗ ਸੱਤ ਪਰਮ ਪੰਚੋ ਪਰਮ ਸੰਸਾਰ, ਇਹ ਨਿਵਿਰਤ ਹੋ ਜਾਂਦੇ ਨੇ।
ਬਿਲਮਨਾ ਟੂਟਸ ਕਾਚੈ ਧਾਗੈ,
ਜਿਵੇਂ ਕੱਚੇ ਧਾਗੇ ਨੂੰ ਟੁੱਟਦਿਆਂ ਬਿਲਮ ਦੇਰ ਹੀ ਨਹੀਂ ਲੱਗਦੀ, ਤਿਵੇਂ ਇਹ ਸਰੀਰ ਰੂਪੀ ਕੱਚੇ ਧਾਗੇ ਨੂੰ ਕਾਲ ਰੂਪੀ ਜ਼ੋਰ ਪੈਣ ਦੇ ਨਾਲ ਟੁੱਟਦਿਆਂ ਦੇਰ ਨਹੀਂ ਲੱਗਣੀ, ਕੱਚੇ ਧਾਗੇ ਵਾਂਗੂ ਟੁੱਟ ਜਾਣਾ ਇਸਨੇ। ਕੱਚੀ ਕੰਧ ਕੱਚਾ ਵਿਚ ਰਾਜ, ਮਤ ਅਲੂਣੀ ਫਿੱਕਾ ਸਾਧ, ਤੇ ਕੱਚੇ ਭਾਂਡੇ ਚ ਕਿੰਨਾ ਚਿਰ ਪਾਣੀ ਰਹੂਗਾ, ਇਸ ਕਰਕੇ ਇਹ ਕੱਚੇ ਭਾਂਡੇ ਨੇ।
ज्यो तागा जग ईवै जान हो।
ये भाई जिवें तागा कच्चा छेती टुट जांदा एवें इसे प्रकार तुसीं संसार नूं नासवान जानो जानना करो। गुरु नानक साहिब कहिंदे
अस्थिर चीत साच रंग मान हो।
अपने चीत मन नूं अस्थिर इस्तत करके साच सचे नाम दे रंग आनंद नूं मानो मानना करो जी।
एकादशी इक हृदय सावै
ते एकादशी ग्यारहवीं थित दा नाम है भाई। दसवीं तो बाद एकादशी हुंदी एकादशी दस दे उत्ते इक हो गया। ते इस तरह यह एक परमात्मा नूं अपने हृदय विच एक अखंड स्वरूप वाहिगुरु नूं बसाउणा करे ਇਹ ਇਕਾਦਸ਼ੀ ਉਪਦੇਸ਼ ਦਿੰਦੀ ਹੈ। ਇਕਾਦਸ਼ੀ ਦੁਆਰਾ ਮਹਾਰਾਜ
ਹਿੰਸਾ ਮਮਤਾ ਮੋਹ ਚੁਕਾਵੇ।
ਆਪਣੇ ਅੰਦਰੋਂ ਹਿੰਸਾ ਜੀਵ ਕਾਤ ਕਰਨਾ ਇੱਕ ਤਾਂ ਇਹ ਛੱਡੇ ਪਦਾਰਥਾਂ ਦੀ ਮਮਤਾ ਮੇਰ ਸਰੀਰਾਂ ਦਾ ਮੋਹ ਚੁਕਾਵੇ ਚੁਕਾਉਣਾ ਕਰੇ। ਇਹ ਇਕਾਦਸ਼ੀ ਦਾ ਮਹੱਤਵ ਹੈ। ਕੱਲੇ ਵਰਤ ਇਕਾਦਸ਼ੀ ਦਾ ਰੱਖਣ ਨਾਲ ਤਾਂ ਨਹੀਂ ਮੁਕਤੀ ਮਿਲਦੀ, ਐ ਮਿਲੇਗੀ ਮੁਕਤੀ।
ਫਲ ਪਾਵੇ ਵਰਤ ਆਤਮ ਚੀਨੇ।
ਫਿਰ ਭਾਈ ਆਪਣੇ ਆਤਮ ਸਰੂਪ ਨੂੰ ਗੁਰਾਂ ਦੁਆਰਾ ਚੀਨੇ ਜਾਣਨਾ ਕਰੇ। ਇਹੀ ਜੀਵ ਦਾ ਇਕਾਦਸ਼ੀ ਦਾ ਵਰਤ ਮੰਨਣਾ ਫਲ ਪਾਵੇ ਪਾਉਣਾ ਕਰਦਾ ਹੈ। ਫਿਰ
ਪਾਖੰਡ ਰਾਚ ਤਤ ਨਹੀਂ ਬੀਨੈ।
ਜਿਹੜੇ ਵਰਤ ਰੱਖਣ ਦਾ ਪਖੰਡ ਕਰਨਾ ਕਹਿੰਦੇ ਇਹਦੇ ਨਾਲ ਵਾਹਿਗੁਰੂ ਤਾਂ ਨਹੀਂ ਮਿਲਦਾ ਹੈ, ਇਹ ਤਾਂ ਪਾਖੰਡ ਰਾਜ ਦੇ ਪਖੰਡ ਦੇ ਵਿਚ ਰਚ ਗਏ ਹੈ। ਲੋਕ ਦਿਖਾਵੇ ਵਾਸਤੇ ਰਚੇ ਵਿਚ ਰਹਿੰਦੇ ਹੈ। ਤਤ ਸਾਰ ਰੂਪ ਬ੍ਰਹਮ ਨੂੰ ਉਹ ਤਤ ਨਹੀਂ ਬੀਨੈ, ਉਹ ਬੀਨੈ ਨਾਮ ਦੇਖਣ ਦਾ ਹੁੰਦਾ, ਤਤ ਨਹੀਂ ਬੀਨੈ ਦੇਖ ਨਹੀਂ ਸਕਦੇ।
ਨਿਰਮਲ ਨਿਰਾਹਾਰ ਨਿਹ ਕੇਵਲ,
ਉਹ ਪ੍ਰਭੂ ਨਿਰਮਲ ਪਾਪਾਂ ਦੀ ਮੈਲ ਤੋਂ ਰਹਿਤ ਹੈ, ਨਿਰਾਹਾਰ ਭੋਜਨ ਦੀ ਇੱਛਾ ਤੋਂ ਰਹਿਤ ਹੈ, ਨਿਹ ਕੇਵਲ ਸ਼ੁੱਧ ਸਰੂਪ ਹੈ। ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਨਹੀਂ ਕਦੇ ਕਿਹਾ ਵੀ ਮੈਨੂੰ ਭੁੱਖ ਲੱਗੀ ਹੈ, ਉਹ ਕਿਉਂ ਪਰਮੇਸ਼ਰ ਸਰੂਪ ਹੈ ਨਾ ਆਪ। ਅੱਗੇ ਦੱਸਦੇ ਹਨ ਜੀ
ਸੂਚਾ ਸਾਚੇ ਨਾ ਲਾਗੈ ਮਲ,
ਜਿਨ੍ਹਾਂ ਦੇ ਉਸ ਸਾਚੇ ਸੱਚੇ ਪਰਮਾਤਮਾ ਦੇ ਨਾਮ ਕਰਕੇ ਅੰਤਸਕਰਨ ਸੂਚੇ ਪਵਿੱਤਰ ਹੋਏ ਨੇ, ਉਹਨਾਂ ਨੂੰ ਪਾਪਾਂ ਦੀ ਮੈਲ, ਪਾਪਾਂ ਦੀ ਮੈਲ ਮੈਲ ਅਵਿਦਿਆ ਦੀ ਮੈਲ ਮਲੀਨਤਾਈ ਨਹੀਂ ਲਾਗੈ ਲੱਗਦੀ, ਇਹ ਮੈਲ ਤੋਂ ਦੂਰ ਹੋ ਜਾਂਦੇ ਨੇ।
ਜਹ ਦੇਖੋ ਤਹ ਏਕੋ ਏਕਾ,
ਇਹ ਭਾਈ ਅਸੀਂ ਜਿੱਥੇ ਵੀ ਵੇਖੋ ਵੇਖਦੇ ਹਾਂ ਉੱਥੇ ਏਕੋ ਏਕਾ ਇੱਕੋ ਇੱਕ ਪਰਮਾਤਮਾ ਹੀ ਵਿਆਪਕ ਹੈ। ਇਹ ਦ੍ਰਿਸ਼ਟੀ ਹੈ ਭਾਈ ਗੁਰੂ ਨਾਨਕ ਸਾਹਿਬ ਮਹਾਰਾਜ ਦੇ।
ਹੋਰ ਜੀ ਉਪਾਏ ਏਕੋ ਏਕਾ,
ਉਸ ਪ੍ਰਭੂ ਨੇ ਜਿੰਨੇ ਵੀ ਜੀਵ ਹੋਰ ਪੈਦਾ ਕੀਤੇ ਨੇ ਉਪਾਏ ਪੈਦਾ ਕੀਤੇ, ਸਭ ਵੇਖੋ ਵੇਕਾ ਵੱਖੋ ਵੱਖਰੇ ਰੂਪ ਰੰਗਾਂ ਆਕਾਰਾਂ ਵਾਲੇ ਨੇ। ਇਹ ਮੈਂ ਕੀ ਆਕਾਰ ਨੂੰ ਬਾਹਰ,
ਫਲੋ ਹਾਰ ਕੀਏ ਫਲ ਜਾਏ,
ਜਿਵੇਂ ਇਕਾਦਸ਼ੀ ਦੇ ਵਰਤ ਸਮੇਂ ਫਲੋ ਹਾਰ ਫਲਾਂ ਦਾ ਆਹਾਰ ਕਰਨ ਨਾਲ ਵਰਤ ਦਾ ਫਲ ਚਲਿਆ ਜਾਏ ਜਾਂਦਾ ਹੈ, ਉਹ ਮਹਾਤਮਾ ਨਹੀਂ ਮੰਨਦੇ ਹਨ। ਇਸੇ ਪ੍ਰਕਾਰ ਵਿਸ਼ਿਆਂ ਸਕਾਮ ਕਰਮਾਂ ਰੂਪੀ ਫਲੋ ਹਾਰ ਫਲਾਂ ਦਾ ਭੋਜਨ ਕਰਨ ਨਾਲ ਗਿਆਨ ਰੂਪੀ ਫਲ ਚਲਿਆ ਜਾਂਦਾ ਹੈ।
ਰਸ ਕਸ ਖਾਏ ਸਾਧ ਗਵਾਏ,
ਜੋ ਵਿਸ਼ਿਆਂ ਆਦਿ ਦੇ ਰਸਾਂ ਕਸਾਂ ਨੂੰ ਖਾਏ ਖਾਂਦੇ ਨੇ ਉਹ ਬ੍ਰਹਮਾਨੰਦ ਦੇ ਸਾਧ ਸਵਾਦ ਨੂੰ ਗਵਾ ਲੈਂਦੇ ਹਨ।
ਕੂੜੇ ਲਾਲਚ ਲਪਟੇ ਲਪਟਾਏ,
ਜੀਵ ਕੂੜੇ ਝੂਠੇ ਪਦਾਰਥਾਂ ਦੇ ਲਾਲਚ ਲੋਭ ਦੇ ਵਿਚ ਆਪ ਲਪਟੇ ਲੰਪਟ ਹੋਏ ਨੇ ਅਤੇ ਹੋਰਨਾਂ ਨੂੰ ਲਪਟਾਏ ਲਪਟਾ ਫਸਾ ਰਹੇ ਹਨ।
ਛੂਟੇ ਗੁਰਮੁਖ ਸਾਚ ਕਮਾਏ,
ਪਰ ਗੁਰਮੁਖ ਜਿਹੜੇ ਨੇ ਗੁਰਮੁਖ ਜਨ ਉਹ ਸੱਚੇ ਨਾਮ ਦੀ ਕਮਾਈ ਕਰਕੇ ਪਦਾਰਥਾਂ ਵੱਲੋਂ ਛੁੱਟ ਜਾਂਦੇ ਨੇ, ਵਿਸ਼ਿਆਂ ਆਦਿ ਵੱਲੋਂ, ਵਿਸ਼ਿਆਂ ਦੇ ਲਾਲਚ ਵੱਲੋਂ, ਪਦਾਰਥਾਂ ਦੇ ਲਾਲਚ ਵੱਲੋਂ ਛੂਟੇ ਛੁੱਟ ਗਏ ਹਨ।
ਦੁਆਦਸ ਮੁਦਰਾ ਮਨ ਅਵਧੂਤਾ,
ਇੱਥੇ ਦੁਆਦਸ ਦਾ ਭਾਵ ਬਾਰਵੀਂ ਥਿੱਤ ਨਹੀਂ ਹੈਗਾ, ਬਾਰਵੀਂ ਥਿੱਤ ਅੱਗੇ ਆਉਣੀ ਹੈ, ਇਹ ਥੋੜਾ ਜਿਹਾ ਭੇਦ ਹੈ ਇਹਨਾਂ ਕੋਲ, ਇਹ ਨੋਟ ਕਰ ਲਾਂ ਵੀ ਇੱਥੇ ਦੁਆਦਸ ਦਾ ਭਾਵ ਜਿਹੜਾ ਬਾਰਵੀਂ ਥਿੱਤ ਨਹੀਂ ਹੈ, ਬਾਰਵੀਂ ਥਿੱਤ ਆਉਣੀ ਹੈ ਅੱਗੇ। ਦਸ ਇੰਦਰੇ ਮਨ ਤੇ ਬੁੱਧ, ਇਹ ਬਾਰਾਂ ਨੂੰ ਜਿਨ੍ਹਾਂ ਵਿਸ਼ਿਆਂ ਵੱਲੋਂ ਮੁੰਦਰਾ ਮੁੰਦਣਾ ਕੀਤਾ ਰੋਕਣਾ ਕੀਤਾ ਹੈ, ਉਹਨਾਂ ਦਾ ਮਨ ਅਧੂਤਾ, ਤੇ ਅਧੂਤਾ ਨਾਮ ਸ਼ੁੱਧ ਦਾ ਪਵਿੱਤਰ ਹੋਇਆ। ਦੁਆਦਸ ਬਾਰਾਂ ਮੁੰਦਰਾਂ ਜਿਹੜੀਆਂ ਸਾਸ ਨੇ ਇਹੀ ਹਨ ਜੋ ਮਨ ਨੂੰ ਅਧੂਤਾ ਸ਼ੁੱਧ ਕਰਨਾ ਹੈ। ਇਹ ਬਾਰਾਂ ਮੁੰਦਰਾਂ ਜਿਹੜੀਆਂ ਨੇ ਉਹ ਵੈਸਾ ਸਾਸ ਜੀ ਮੰਨਿਆ ਥੋੜੀਆਂ ਜਿਹੀ ਸੁੱਖ ਹੁੰਦੀਆਂ ਨੇ ਇਹ ਵਿਚਾਰਾਂ। ਇਹ ਭੇਖਾਂ ਦੇ ਬਾਰਾਂ ਚਿੰਨ ਨੇ ਭਾਈ, ਬ੍ਰਹਮਚਾਰੀ ਦੇ ਪੰਜ ਚਿੰਨ, ਇੱਕ ਦਾ ਜਨੇਊ, ਇੱਕ ਮਿਰਗ ਚਰਮ ਰੱਖਣਾ ਮਿਰਗਸ਼ਾਲਾ ਜਿਹਨੂੰ ਕਹਿੰਦੇ ਹੈ, ਮੁੰਜ ਦੀ ਤਰਾਗੀ ਰੱਖਣੀ ਤੀਸਰੀ ਹੋ ਗਈ, ਇੱਕ ਕਮੰਡਲ ਰੱਖਣਾ ਚੌਥਾ, ਇੱਕ ਸਿਖਾ ਬੋਧੀ ਰੱਖਣੀ ਉੱਪਰ, ਇਹ ਪੰਜ ਚਿੰਨ ਹੈ। ਜਿਹੜੇ ਵੈਸ਼ਨਵ ਇਹਨਾਂ ਪੰਜਾਂ ਦੇ ਵਿੱਚੋਂ ਜਮ੍ਹਾਂ ਅੱਗੇ ਕਰ ਲੈਣੇ ਤਿੰਨ ਹੋਰ, ਉਹ ਕੀ ਹੈ, ਉਹਨਾਂ ਨੇ ਸਾਸ ਜੀ ਤਿਲਕ ਲਗਾ ਲਗਾ ਕੇ ਰੱਖਣਾ, ਕੰਠੀ ਗਲ ਚ ਪਾ ਕੇ, ਤੁਲਸੀ ਦੀ ਮਾਲਾ ਹੱਥ ਚ ਰੱਖਣੀ, तीन ए हो गए, अठ हो गए है। ते वैश्व दे दो चिन्ह रुद्राख दी माला ते त्रिपुंड गां दे गोहे दी सुआह दे नाल अपने तीन लकीरां पाउणियां मत्थे दे उत्ते। ते ए साध संजी ते है जोगियां दा इक छिना मुद्रा, सन्यासी दा इक छिना त्रिदंड। ए सारे पंज तीन दो एक एक ए बारह हो गए, यह बारह मुद्रा मनिया गई। ओदी गल महाराज साहब जी कहिंदे द्वादश मुद्रा मन अवधूता। ते उन्हां दा मन पाई इस प्रकार इनू करना किवें है, ते दसे इंद्रियां ते बुद्ध नूं, ते बारह इन्हां दे विशेआं इह सारे जिहड़े ने मुद्रा मुंदना भाव रोकना कीता, उन्हां दा मन शुद्ध होया। होर इहो जिहे चिन्ह करन दे नाल नहीं, द्वादश बारह जिहड़े चिन्ह ਇਹ ਮਨ ਨੂੰ ਉਦੋਦਾ ਸ਼ੁੱਧ ਕਰਨਾ ਜਿਹੜਾ ਇਹਨਾਂ ਦੇ ਨਾਲ, ਇਹ ਨਹੀਂ ਹੋ ਸਕਦਾ ਨਾਮ ਦੁਆਰਾ ਹੀ ਚਿੰਨ੍ਹਾਂ ਦੇ ਨਾਲ ਕਦੇ ਪਵਿੱਤਰਤਾ ਨਹੀਂ ਮਿਲਦੀ ਹੈ। ਤੇ ਅੱਗੇ ਦੱਸ ਦੇਣ ਅਹਿਨਸ
ਅਹਿਨਸ ਜਾਗਹਿ ਕਬਹਿ ਨਾ ਸੂਤਾ।
ਉਹਨਾਂ ਦਾ ਮਨ ਸ਼ੁੱਧ ਮਨ ਵਾਲਾ ਮਨੁੱਖ ਅਹਿਨਸ ਰਾਤ ਦਿਨ ਗਿਆਨ ਅਵਸਥਾ ਵਿੱਚ ਜਾਗਦਾ, ਉਹ ਕਦਾਚਿਤ ਵੀ ਮੋਹ ਵਿਦਿਆ ਦੀ ਨੀਂਦ ਵਿੱਚ ਨਹੀਂ ਸੌਂਦਾ ਹੈ।
ਜਾਗਤ ਜਾਗ ਰਹਿ ਲਿਵ ਲਾਇ,
ਪਰਮਾਤਮਾ ਦੇ ਨਾਮ ਵਿੱਚ ਬਿਰਤੀ ਲਾ ਕੇ ਜੋੜ ਕੇ ਉਹ ਗਿਆਨ ਅਵਸਥਾ ਦੇ ਵਿੱਚ ਜਾਗਤ ਜਾਗਰਤ ਅਵਸਥਾ ਵਿੱਚ ਜਾਗ ਕੇ ਰਹਿੰਦਾ। ਤੇ ਜੋ ਜਾਗਤ ਜਾਗਣ ਵਾਲੇ ਮਹਾਤਮਾ ਨੇ ਤਿੰਨਾਂ ਦੁਆਰਾ ਜਾਗਤ ਜਾਗਣ ਵਾਲਾ ਹੋ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਤੇ ਇਉਂ ਸੁਰਤ ਨੂੰ ਜੋੜ ਕੇ, ਫਿਰ ਜਿਹੜਾ ਸੁਰਤੀ ਉਹ ਜੋੜ ਕੇ ਨਾ ਗਿਆਨ ਅਵਸਥਾ ਵਿੱਚ ਜਾਗਦਾ, ਇਹ ਉਹਨਾਂ ਦਾ ਜਾਗਣਾ ਹੈ।
ਗੁਰ ਪਰਚੈ ਤਿਸ ਕਾਲ ਨਾ ਖਾਏ,
ਜਿਹੜਾ ਗੁਰੂ ਸਾਹਿਬ ਦੇ ਪ੍ਰੇਮ ਦੇ ਵਿੱਚ ਪਰਚਦਾ ਨਾ ਉਹਨੂੰ ਕਦੇ ਕਾਲ ਨਹੀਂ ਖਾ ਸਕਦਾ, ਕਾਲ ਉੱਤੇ ਦੂਰ ਰਹਿੰਦਾ ਹੈ।
ਅਤੀਤ ਭਏ ਮਾਰੇ ਬਹਿਰਾਏ,
ਗੁਰਮੁਖ ਜਨ ਸੰਸਾਰ ਦੇ ਮੋਹ ਤੋਂ ਪਦਾਰਥਾਂ ਤੋਂ ਅਤੀਤ ਬਿਰਖਤ ਹੋ ਗਏ, ਤਿਆਗੀ ਹੋ ਗਏ, ਅਸੰਗ ਹੋ ਗਏ, ਤੇ ਇਹ ਭਾਵ ਕਿ ਅਸੰਗ ਪਏ ਹੋਏ ਹਨ। ਉਹਨਾਂ ਨੂੰ ਕਾਮ ਕ੍ਰੋਧ ਵੈਰਾਈ ਬੈਰੀ ਤੇ ਇਹ ਜਿਹੜੇ ਨੇ ਤੇ ਮਾਰੇ ਬੈਰਾਈ, ਉਹਨਾਂ ਨੇ ਬੈਰੀ ਮਾਰ ਦਿੱਤੇ ਨਾ ਕਾਮ ਕ੍ਰੋਧ ਆ ਜਿਹੜੇ ਬੈਰੀ ਸਨ।
ਪ੍ਰਣਵਤ ਨਾਨਕ ਤਹਿ ਲਿਵ ਲਾਈ,
ਸਤਿਗੁਰੂ ਜੀ ਪ੍ਰਣਵਤ ਬੇਨਤੀ ਪੂਰਵ ਕਥਨ ਕਰਦੇ ਨੇ ਕਿ ਉਹਨਾਂ ਗੁਰਮੁਖਾਂ ਨੇ ਤਹਿ ਉਸ ਪਰਮਾਤਮਾ ਦੇ ਚਰਨਾਂ ਚ ਆਪਣੀ ਲਿਵ ਬਿਰਤੀ ਨੂੰ ਲਾਉਣਾ ਜੋੜਨਾ ਕੀਤੀ ਹੈ। ਉਹਨਾਂ ਨੇ ਬਿਰਤੀ ਆਪਣੀ
ਦੁਆਦਸੀ ਦਇਆ ਦਾਨ ਕਰ ਜਾਣੇ
ਆ ਗਈ ਨਾ ਦੁਆਦਸੀ, ਜਿਹੜੇ ਪਿੱਛੇ ਕਿਹਾ ਸੀ ਵੀ ਉਹ ਦੁਆਦਸ ਨੂੰ ਇਹ ਨਾ ਸਮਝਣਾ ਥਿੱਤ, ਹੁਣ ਇੱਥੋਂ ਚੱਲੀ ਹੈ ਥਿੱਤ, ਤੇ ਜਿਹੜੀ ਸੋਲਵੀਂ ਪੌੜੀ ਤੋਂ ਇਹ ਦੁਆਦਸ ਥਿੱਤ ਚੱਲੀ ਹੈ। ਤੇ ਦੁਆਦਸੀ ਤੇ ਦੁਆਦਸੀ ਬਾਰਵੀਂ ਥਿੱਤ ਦੁਆਰਾ ਕਥਨ ਕਰਦੇ ਨੇ ਕਿ ਦਾਨ ਅਤੇ ਦਇਆ ਕਰ ਕਰਨੀ ਜਾਣੇ ਜਾਣਨਾ ਕਰੇ, ਦਇਆ ਪੂਰਵਕ ਦਾਨ ਕਰਨਾ ਜਾਣੇ।
ਬਾਹਰ ਜਾਤੋ ਭੀਤਰ ਆਣੇ,
ਬਾਹਰ ਮੁਖੀ ਜਿਹੜਾ ਨਾ ਬਾਹਰ ਮੁਖ ਜਾਤੋ ਜਾਂਦੇ ਹੋਏ ਮਨ ਨੂੰ ਭੀਤਰ ਅੰਤਰਮੁਖ ਬਿਰਤੀ ਆਣੇ ਲਿਆਉਣਾ ਕਰੇ, ਬਾਹਰ ਜਾਂਦਾ ਫਿਰ ਜਦੇ ਮੋੜ ਕੇ ਲਿਆਈਦਾ ਇਸ ਨੂੰ।
ਵਰਤੀ ਵਰਤ ਰਹੇ ਨਿਹ ਕਾਮ,
ਇਹ ਭਾਈ ਵਰਤੀ ਵਰਤ ਰੱਖਣ ਵਾਲਾ ਨਿਹ ਕਾਮ ਨਿਸ਼ਕਾਮਤਾ ਰੂਪੀ ਵਰਤ ਵਿੱਚ ਰਹੇ ਰਹਿਣਾ ਕਰੇ, ਇਹ ਹੈ ਵਰਤ ਨਿਸ਼ਕਾਮਤਾ ਰੂਪੀ, ਨਿਸ਼ਕਾਮਤਾ ਰੂਪ ਦੇ ਵਿੱਚ ਵਰਤ ਵਰਤ ਨਾ ਕਰੇ, ਇਹ ਅਰਥ ਜਾਣਨਾ ਇਸ ਦਾ।
ਅਜਪਾ ਜਾਪ ਜਪੈ ਮੁਖ ਨਾਮ,
ਇਹ ਭਾਈ ਸਮਗਰ ਰੂਪ ਦੇ ਵਿੱਚ ਅਜਪਾ ਜਪਣ ਤੋਂ ਰਹਿਤ ਪਰਮਾਤਮਾ ਉਹਦੇ ਜਾਪ ਨੂੰ ਹਿਰਦੇ ਵਿੱਚ ਵੀ ਜਪੇ ਜਪਣਾ ਕਰੇ, ਤੇ ਮੁਖ ਦੇ ਨਾਲ ਵੀ ਰਸਨਾ ਦੁਆਰਾ ਵੀ ਉਸਦਾ ਜਿਹੜਾ ਨਾਮ ਹੈ ਜਪੇ ਜਪੇ। ਅਜਪਾ ਜਪ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਅਜਪਾ ਜਾਪ ਨਾ ਵੀਸਰੈ ਆਦਿ ਜੁਗਾਦ ਸਮਾਏ, ਐਸਾ ਕਥਨ ਕੀਤਾ ਹੈ। ਐਸਾ ਜੋ ਵਾਹਿਗੁਰੂ ਹੈ ਅਜਪਾ ਜਾਪ ਜਪੈ ਮੁਖ ਨਾਮ, ਅਜਪਾ ਜਾਪ ਰਸਨਾ ਨਾਲ ਜਿਹੜਾ ਸਵਾਸਾਂ ਨਾਲ ਅਜਪਾ ਜਾਪ ਜਿਹੜਾ ਹੈ, ਕਹਿੰਦੇ ਜਾਪ ਜਿਹੜਾ ਉਹ ਜਿਹੜਾ ਰਸਨਾ ਨਾਲ ਕੀਤਾ ਜਾਂਦਾ ਹੈ, ਸਵਾਸਾਂ ਆਦਿ ਦੀ ਸਹਾਇਤਾ ਤੋਂ ਬਿਨਾਂ ਕੇਵਲ ਚਿੱਤ ਦੀ ਬਿਰਤੀ ਦੁਆਰਾ ਜਿਹੜਾ ਜਾਪ ਕਰੇ ਤੇ ਉਹਨੂੰ ਸਾਧ ਜੀ ਅਜਪਾ ਕਹਿੰਦੇ ਹੈ। ਜਾਪ ਹੋ ਗਿਆ ਰਸਨਾ ਦੇ ਨਾਲ ਜਾਂ ਮੁੱਖ ਦੇ ਨਾਲ ਹੋ ਗਿਆ ਨਾਮ ਜਪਣਾ, ਅਜਪਾ ਜਾਪ ਹੋ ਗਿਆ ਜਿਹੜਾ ਸੁਰਤ ਨਾਲ ਕਰਨਾ। ਤੇ ਇਸ ਕਰਕੇ ਚਿੱਤ ਦੀ ਬਿਰਤੀ ਦੁਆਰਾ ਵੀ ਜਾਪ ਕਰੇ, ਮੁੱਖ ਦੁਆਰਾ ਵੀ ਨਾਮ ਨੂੰ ਜਪਣਾ ਕਰੇ, ਪਰ ਮਨ ਦੀ ਸਾਂਝ ਰੱਖੇ, ਚਾਹੇ ਬੈਖਰੀ ਮੱਧਮ ਪਸੰਤੀ ਕੋਈ ਵੀ ਅਵਸਥਾ ਹੈ, ਮਨ ਦੀ ਸਾਂਝ ਨਾਲ ਚਾਹੀਦੀ ਹੈ।
ਤੀਨ ਭਵਨ ਮਹਿ ਏਕੋ ਜਾਣੇ,
ਤਿੰਨੇ ਭਵਨ ਲੋਕਾਂ ਦੇ ਵੀ ਇੱਕ ਪਰਮਾਤਮਾ ਨੂੰ ਵਿਆਪਕ ਜਾਣੇ ਜਾਣਨਾ ਕਰੇ।
ਸਭ ਸੁੱਚ ਸੰਜਮ ਸਾਚ ਪਛਾਣੇ,
ਇਹ ਭਾਈ ਸੱਚੇ ਗੁਰਾਂ ਦੁਆਰਾ ਪਰਮਾਤਮਾ ਦੇ ਨਾਮ ਨੂੰ ਪਛਾਣੇ ਪਛਾਣ ਲੈਂਦਾ, ਉਸ ਦੇ ਸੁੱਚ ਪਵਿੱਤਰਤਾ ਤੇ ਸੰਜਮ ਇੰਦਰੀਆਂ ਦੇ ਦਮਨ ਆਦਿ सब सारे साधन सफले हो गए, सुचम रखी भी सफली हो गई, रखनी चाहिए उस नूं सुच पवित्र जीवन वाले जेडे सब सुच संजम दुबारे बोल दे
सब सुच संजम साच पछाण
उस नूं सुच पवित्र जीवन अते संजम इंद्रियां दा दमन आदि सारे साधन प्राप्त हो जांदे हन।
तीरस तरवर समुद कनार
हुण तीरस तेरहवीं थित द्वारा त्रौदशी जिन्हों कहते हैं कतन करते हैं श्री रूपी तरवर रुख बिरछर परालभत कार रूपी समुद्र समुद्र के किनारे कंडे ते खड़ा है इनू जानना करो भाव बहुत ही देर तक स्थिर नहीं रहना इसने रह नहीं सकता।
अमृत मूल शिखर लिव तार
इसलिए मूल मुढ़ अधिशान रूपी परमात्मा दे शिखर श्रोमणी मुक्त ज्ञान रूपी फल देने वाले नाम अमृत विच लिव्यति नू लावे ओ नाम काल दे ते इस करके समुद्र तो तारे तारन वाला है काल तो समुद्र की न्याय तो तार देंदा है जां तरबर तर अतसे करके बहुते करके वर श्रेष्ठ स्वरूप ब्रह्म स्वरूप ही समुद्र तो किनारे भाव असंग है संसार रूपी समुद्र तो ओ अमृत मृत्यु तो रहत मूल अधिष्ठान स्वरूप शिखर उत्कृष्ट रूप है ओ अपनी लिव लाउणी करे ते ओ फिर तारे पार कर देंदा है जे कोई जीव ओदे विच बिरती लाउंदा है परमात्मा तार देंदा उस नूं अमृत नाम ये जड़ा है अमृत नाम मुढ़ा है सलोक समीप स्वरूप सिवज आदि मुक्तियां रूपी ए शिखर लगरां ओदियां प्रेम रूपी फुल है आनंद रूपी रस है ओदे विच नाम विच लिव ला के अपने आप नूं संसार समुद्र तो तारना करो ये कहिंदे गुरु नानक साहिब लिव तार है तेल धारा वाते एक रस जे लाए रहा लिव तार ए लौनी करे
डर डर मरे ना बूढ़ा कोई
हे भाई गुरमुख जन परमात्मा दे डर भय तो डर के जीवित भाव वालों मरे मरे हन उन्हां विचों कोई कोई भी संसार समुद्र दे च बूढ़ा डुबदा नहीं है।
निडर बूढ़ मरे पात खोए
परमात्मा दे निडर भय तो बिना इनू निडर पाठ करना भाई निडर नहीं करना निडर कहना फलाना बड़ा निडर है ते इउं परमात्मा दे निडर भय तो बिना रहने वाले जीव इत्थे विषयां दे रस संसार समुंदर दे विच बूढ़ डुबे मरे मर जांदे आ इहदे विच मरे मर रहे न अते लोक परलोक च अपनी पत खोए इज्जत गुआ के संसार इत्थे भी इज्जत नहीं है अगे परलोक दे विच भी खोए जाएगी उन्हें इज्जत गवा के जानगे।
डर मह घर घर मह डर जाने
हे भाई परमात्मा दे डर भय दे मह विच घर हिरदे नूं टिकावे अते घर हिरदे मह विच परमात्मा दे डर नूं भय नूं धारण करना जाने जानना करे।
तख्त निवास सच मन भाणे
जेकर सच्चा परमात्मा मन हिरदे च भाणे भा जावे तां स्वरूप रूपी तख्त सिंघासन उपर निवास वासा हो जाता है।
चौदस चौथे थावे लह पावे
चौदस चौदवी थित नाम है कथन करते हैं महाराज उपदेश जो मनुख चौथे तुरिया पद रूपी थावे थां नूं गुरां द्वारा लह जान के पावे पाणा करता है।
राजस तामस सत काल समावे
उदे राजस रजोगुण तामस तमोगुण सत सतोगुण तिने फिर अगे सास जी जेडे भूत भविख वर्तमान काल ए समा हो गया ते इस प्रकार ए जेड़ा है काल समा ए समावे लय हो जांदे ने रजोगुण वाली सुपन अवस्था तमोगुण वाली सुखोपत अवस्था सतोगुण वाली जागृत अवस्था ए तिने समावे समाप्त हो जांदियां बाल जवानी बिरध अवस्था दे समयां दा अभाव हो जांदा है जां सत स्वरूप दी प्राप्ति करके ओ साध सिंह जी फिर रजो गुण सतो गुण तमो गुण आदि भावां नूं इन्हां दा काल अंत हो जांदा है ओह ब्रह्म दे समावे लीन हो जांदे ने ऐसी अवस्था प्राप्त हो जांदी है।
ससियर कै घर सूर समावे
जिस समय ससियर चंद्रमा दे घर भाव रात विच सूर सूरज आके समावे समा जांदा है भाव की है चंद्रमा दे घर दी न्याई अविद्या है जदों अविद्या वाले हिरदे विच ज्ञान रूपी सूरज समा जांदा है जां चंद्रमा दी न्याई सतोगुण वाले हिरदे रूपी घर विच जदों प्रोख जिहड़ा ना ओ ज्ञान रूपी सूरज समा जांदा है ਤੇ ਜਾਂ ਚੰਦਰਮਾ ਦੀਆਂ ਬੈਰਾਗ ਵਾਲੇ ਹਿਰਦੇ ਜਦੋਂ ਅਪਰੋਖ ਗਿਆਨ ਜਿਹੜਾ ਅਪਰੋਖ ਗਿਆਨ ਰੂਪੀ ਸੂਰਜ ਸਮਾਉਂਦਾ ਚੜਦਾ ਹੈ।
ਜੋਗ ਜੁਗਤ ਕੀ ਕੀਮਤ ਪਾਵੇ,
ਮਨੁੱਖ ਅਕਾਲ ਪੁਰਖ ਦੇ ਜੋਗ ਜੋੜਨ ਦੀ ਜੁਗਤ ਜੁਗਤੀ ਨੂੰ ਕੀਮਤ ਨੂੰ ਪਾਵੇ ਪਾ ਲੈਂਦਾ ਹੈ।
ਚੌਦਸ ਭਵਨ ਪਾਤਾਲ ਸਮਾਏ,
ਸੱਤ ਪਤਾਲ ਆਦਿਕ ਚੌਦੇ ਚੌਦਾਂ ਭਵਨ ਲੋਕਾਂ ਵਿਚ ਹੀ ਹਰੀ ਸਮਾਏ ਵਿਆਪਕ ਹੋ ਰਿਹਾ ਵਾਹਿਗੁਰੂ, ਜਾਂ ਉਸ ਮਨੁੱਖ ਦੇ ਅੰਦਰ ਸਾਰੇ ਅਭਾਵ ਹੋ ਜਾਂਦੇ ਨੇ।
ਖੰਡ ਬ੍ਰਹਿਮੰਡ ਰਹਿਆ ਲਿਵ ਲਾਏ,
ਨੌ ਖੰਡਾਂ ਤੇ ਸਾਰੇ ਬ੍ਰਹਿਮੰਡਾਂ ਵਿਚ ਹਰੀ ਪਰਮੇਸ਼ਰ ਵਾਹਿਗੁਰੂ, ਨੌ ਖੰਡਾਂ ਤੇ ਸਾਰੇ ਬ੍ਰਹਿਮੰਡਾਂ ਵਿਚ ਉਹ ਹਰੀ ਲਿਵ ਲਾਏ ਲਾ ਰਿਹਾ, ਭਾਵ ਕੀ ਹੈ ਉਹ ਮਨੁੱਖ ਸਾਰੇ ਖੰਡਾਂ ਬ੍ਰਹਿਮੰਡਾਂ ਵਿਚ ਹਰੀ ਨੂੰ ਵਿਆਪਕ ਜਾਣ ਕੇ ਉਸ ਨੂੰ ਉਸਦੇ ਵਿਚ ਆਪਣੀ ਲਿਵ ਵਿਰਤੀ ਨੂੰ ਜੋੜ ਕੇ ਰਹਿੰਦਾ ਹੈ। ਉਹ ਜਗਿਆਸੂ
ਅਮਾਵਸਿਆ ਚੰਦ ਗੁਪਤ ਗਹਿਣਾਰ,
ਹੁਣ ਮੱਸਿਆ ਦਾ ਦਿਹਾੜਾ ਸਾਹਿਬ ਸਿੰਘ ਜੀ ਇਹਦੇ ਦਿਹਾੜੇ ਕਹਿੰਦੇ ਮੱਸਿਆ ਦੀ ਥਿੱਤ ਦੁਆਰਾ ਕਥਨ ਕਰਦੇ ਨੇ ਕਿ ਜਿਵੇਂ ਮੱਸਿਆ ਦੀ ਰਾਤ ਨੂੰ ਗਹਿਣਾਰ ਨਾਮ ਹੈ ਆਕਾਸ਼ ਦਾ, ਆਕਾਸ਼ ਵਿਚ ਚੰਦ ਚੰਦਰਮਾ ਗੁਪਤ ਅਲੋਪ ਹੀ ਰਹਿੰਦਾ ਹੁੰਦਾ ਹੈ, ਆਕਾਸ਼ ਚ ਵੀ ਦਿਸਦਾ ਨਹੀਂ। ਇਸੇ ਪ੍ਰਕਾਰ ਮੱਸਿਆ ਦੀ ਨੇ ਅਵਿਦਿਆ ਰੂਪੀ ਰਾਤ ਵਿਚ ਜਿਨ੍ਹਾਂ ਨੂੰ ਅਗਿਆਨ ਜਾਂ ਭਰਮ ਦਾ ਹਨੇਰਾ ਪਿਆ ਹੋਇਆ, ਉਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿਚ ਚੰਦਰਮਾ ਦੀ ਨਿਆਈ ਪਰਮਾਤਮਾ ਗੁਪਤੀ ਹੋਇਆ ਹੈ, ਪ੍ਰਗਟ ਨਹੀਂ ਹੈ।
ਬੁੱਧ ਗਿਆਨੀ ਸ਼ਬਦ ਵਿਚਾਰ,
ਹੇ ਗਿਆਨੀ ਗਿਆਨਵਾਨ ਪੁਰਖੋ, ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਰਕੇ ਉਸ ਨੂੰ ਬੁੱਝੋ, ਸਮਝਣਾ ਕਰੋ ਉਸ ਨੂੰ।
ਸਸੀਅਰ ਗਗਨ ਜੋਤ ਤਿਹੋ ਲੋਈ,
ਸਸੀਅਰ ਚੰਦਰਮਾ ਗਗਨ ਆਕਾਸ਼ ਅਤੇ ਤਿਹੋ ਤਿੰਨਾਂ ਲੋਈ ਲੋਕਾਂ ਦੇ ਵਿਚ ਉਸ ਪਰਮਾਤਮਾ ਦੀ ਜੋਤ ਚੇਤਨ ਸੱਤਾ ਪ੍ਰਕਾਸ਼ ਰਹੀ ਹੈ, ਜਾਂ ਗਗਨ ਭਾਵ ਹੈ ਚਿਦਾਕਾਸ਼, ਚਿਦਾਕਾਸ਼ ਬ੍ਰਹਮ ਰੂਪੀ ਚੰਦਰਮਾ ਦੀ ਜੋਤ ਜੋਤੀ ਪ੍ਰਕਾਸ਼ ਜਾਗਤ ਸੁਪਨ ਤੇ ਸੁਖੋਪਤੀ ਰੂਪੀ ਤਿੰਨਾਂ ਲੋਕਾਂ ਵਿਚ ਵਰਤ ਰਹੀ ਹੈ। ਇਸ ਪ੍ਰਕਾਰ ਦੱਸਦੇ ਨੇ
ਕਰ ਕਰ ਵੇਖੈ ਕਰਤਾ ਸੋਈ,
ਸੋਈ ਉਹ ਕਰਤਾ ਪੁਰਖ ਆਪ ਹੀ ਉਤਪਤੀ ਕਰ ਕਰਕੇ ਅਤੇ ਪਾਲਣਾ ਕਰ ਕਰਕੇ ਸਭ ਦੇ ਕਰਤਬਾਂ ਨੂੰ ਵੇਖੈ ਵੇਖ ਰਿਹਾ ਹੈ। ਜਿਸ ਨੇ ਸਰਵਣ ਕਰਿਆ ਹੈ ਫਿਰ ਮੰਨਣ ਕਰਿਆ ਹੈ ਉਹ ਸਭ ਥਾਈ ਬ੍ਰਹਮ ਨੂੰ ਵਿਆਪਕ ਵੇਖਦਾ ਹੈ, ਜੀਵਾਂ ਤੋਂ ਉਲਟ ਤੇ ਜੀਵਾਂ ਤੋਂ ਉਲਟ ਕੇ ਉਹ ਕਰਤਾ ਪੁਰਖ ਦਾ ਰੂਪ ਹੀ ਹੋ ਜਾਂਦਾ ਹੈ, ਜੀਵ ਭਾਵ ਤੋਂ ਉਲਟ ਕੇ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।
ਗੁਰ ਤੇ ਦੀਸੈ ਸੋ ਤਿਸੀ ਮਾਹੇ,
ਗੁਰਾਂ ਤੋਂ ਜਾਂ ਗੁਰਾਂ ਦੇ ਸ਼ਬਦ ਦੀ ਕਮਾਈ ਦੁਆਰਾ ਜਿਸ ਨੂੰ ਪ੍ਰਭੂ ਦੀਸੈ ਦਿਸ ਜਾਂਦਾ ਹੈ ਭਾਵ ਸਿਖਿਆਤਾਕਾਰ ਹੋ ਜਾਂਦਾ ਹੈ, ਤੇ ਸੋ ਉਹ ਫਿਰ ਤਿਸ ਉਸ ਪ੍ਰਭੂ ਦੇ ਸਰੂਪ ਦੇ ਮਾਹੇ ਵਿਚ ਲੀਨ ਹੋ ਜਾਂਦਾ ਹੈ।
ਮਨਮੁਖ ਭੁੱਲੇ ਆਵਹਿ ਜਾਹੇ,
ਪਰ ਮਨਮੁਖ ਲੋਕ ਨੇ ਜਿਹੜੇ ਅਵਿਦਿਆ ਤੇ ਭਰਮ ਦੇ ਵਿਚ ਭੁੱਲੇ ਹੋਏ ਜੂਨਾਂ ਚ ਆਵੇ ਜਾਹੇ ਆਉਂਦੇ ਜਾਂਦੇ ਜੰਮਦੇ ਮਰਦੇ ਰਹਿੰਦੇ ਹਨ।
ਘਰ ਦਰ ਥਾਪ ਥਿਰ ਥਾਨ ਸੁਹਾਵੇ,
ਇਹ ਭਾਈ ਸਰੀਰ ਰੂਪੀ ਘਰ ਅਤੇ ਇੰਦਰੀਆਂ ਰੂਪੀ ਦਰ ਨੂੰ ਥਾਪ ਰਚ ਕੇ ਉਹ ਪ੍ਰਭੂ ਆਪ ਹੀ ਸੁਹਾਵੇ ਸੋਭਨੀ ਖੇਰਦੇ ਰੂਪੀ ਥਾਨ ਅਸਥਾਨ ਦੇ ਵਿਚ ਥਿਰ ਬਿਰਾਜਮਾਨ ਹੋ ਰਿਹਾ, ਸਰੀਰ ਰੂਪੀ ਘਰ ਤੇ ਇੰਦਰੀਆਂ ਰੂਪੀ ਦਰਦ ਨੂੰ ਵਿਸ਼ਿਆਂ ਵੱਲੋਂ ਥਾਪ ਰੋਕ ਕੇ ਇਹਨਾਂ ਨੂੰ ਰੋਕ ਕੇ ਰੱਖੇ ਤਾਂ ਹਿਰਦਾ ਰੂਪੀ ਥਾਂ ਸੁਹਾਵੇ ਸੋਭਨੀਕ ਹੁੰਦਾ, ਇਹਨਾਂ ਦੇ ਵਿਗਾੜੇ ਵਾ ਕਾਮ ਕ੍ਰੋਧ ਦਾ ਹੀ ਅਤੇ ਜੀਵ ਸਰੂਪ ਵਿਚ ਇਸਤਤ ਹੋ ਜਾਂਦਾ ਹੈ।
ਆਪ ਪਛਾਣ ਜਾਂ ਸਤਿਗੁਰ ਪਾਵੇ,
ਇਹ ਭਾਈ ਜੀਵ ਤਦੋਂ ਹੀ ਆਪ ਆਪਣੇ ਨਿੱਜ ਸਰੂਪ ਨੂੰ ਪਛਾਣੇ ਪਛਾਣ ਸਕਦਾ ਹੈ, ਤੇ ਜਾਂ ਜਦੋਂ ਉਸ ਵਾਹਿਗੁਰੂ ਨੂੰ ਸਤਿਗੁਰੂ ਦੇ ਉਪਦੇਸ਼ ਨੂੰ ਪਾਵੇ ਪਾਉਣਾ ਕਰੇਗਾ।
ਜਹ ਆਸਾ ਤਹ ਬਿਨਸ ਬਿਨਾਸਾ,
ਜਿੱਥੇ ਪਦਾਰਥਾਂ ਦੀ ਆਸਾ ਉਮੀਦ ਹੈ ਉੱਥੇ ਹੀ ਬਿਨਸ ਬਿਨਾਸਾ ਬਿਨਾਸ ਹੀ ਬਿਨਾਸ ਹੈ, ਜਿੱਥੇ ਬਿਨਸ ਨਾਸ ਹੋ ਜਾਣ ਵਾਲੇ ਪਦਾਰਥਾਂ ਦੀ ਆਸਾ ਲੱਗੀ ਹੋਈ ਹੈ ਉੱਥੇ ਜੀਵ ਦਾ ਵੀ ਵਿਨਾਸ ਹੋ ਜਾਂਦਾ ਹੈ, ਤੇ ਜਹ ਆਸਾ ਤਹ ਬਿਨਸ ਬਿਨਾਸਾ, ਜਿੱਥੇ ਆਸਾ ਨਾਸ ਹੋ ਜਾਂਦੀ ਹੈ ਉੱਥੇ ਜੀਵ ਵੀ ਬਿਨ ਆਸਾ ਆਸਾ ਇੱਛਾ ਤੋਂ ਬਿਨ ਬਿਨਾ ਹੀ ਹੋ ਜਾਂਦਾ ਹੈ।
ਫੂਟੈ ਖੱਪਰ ਦੁਬਦਾ ਮਨਸਾ,
ਜਿਸਦਾ ਚਿੱਤ ਦੁਬਦਾ ਤੁਚਿਤੇ ਪਣਦੇ ਅਤੇ ਮਨਸਾ ਵਾਸਨਾਵਾਂ ਵਿਚ ਲੱਗਿਆ ਰਹਿੰਦਾ ਹੈ ਜਿਨ੍ਹਾਂ ਦਾ, ਉਹਦਾ ਸਰੀਰ ਵੀ ਖੱਪਰ ਫੂਟੈ ਉਹ ਟੁੱਟਦਾ ਹੀ ਰਹਿੰਦਾ ਹੈ।
ਮਮਤਾ ਜਾਲ ਤੇ ਰਹਿ ਉਦਾਸਾ,
ਤੇ ਹੁਣ ਸਾਧ ਸਿੰਘ ਜੀ ਕਹਿੰਦੇ ਨੇ ਮਨਮੁਖਾਂ ਦੀ ਮਨਸਾ ਬੁੱਧੀ ਜਿਹੜੀ ਹੈ ਪਿੱਛੇ ਦੱਸਿਆ ਨਾ, ਤੇ ਗੁਰਮੁਖਾਂ ਦੀ ਮਨਸਾ ਜਿਹੜੀ ਹੈ ਬੁੱਧੀ ਉਹ ਕਿਵੇਂ ਹੈ, ਅੰਦਰੋਂ ਦੁਬਦਾ ਦਵੈਤ ਰੂਪੀ ਖੱਪਰ ਉਹਨਾਂ ਦਾ ਐਂ ਟੁੱਟ ਜਾਂਦਾ ਹੈ, ਫੂਟੇ ਖੱਪਰ ਦੁਬਦਾ ਮਨਸਾ, ਇਹਦਾ ਅਰਥ ਜਾਣਨਾ। ਹੁਣ ਬੋਲੋ ਜੀ ਦੁਬਾਰੇ, ਮਮਤਾ
ਜਾਲ ਤੀ ਰਹਿ ਉਦਾਸਾ,
ਤੇ ਇਉਂ ਸਾਧ ਸਿੰਘ ਜੀ ਜਿਸਦਾ ਦੁਬਦਾ ਰੂਪੀ ਖੱਪਰ ਟੁੱਟ ਗਿਆ ਹੈ ਉਹਦੀ ਮਮਤਾ ਮੇਰ ਤੇ ਜਾਲ ਫਾਹੇ ਇਹ ਜਿਹੜੇ ਸੀ ਮਮਤਾ ਆਦਿ ਦੇ ਫਾਹੇ, ਮੋਹ ਆਦਿ ਦੇ ਫਾਹੇ, ਇਹਨਾਂ ਤੋਂ ਉਦਾਸਾ ਉਪਰਾਮ ਹੋ ਕੇ ਰਹਿੰਦਾ ਹੈ।
ਪ੍ਰਣਵਤ ਨਾਨਕ ਹਮ ਤਾਕੇ ਦਾਸਾ,
ਪ੍ਰਣਵਤ ਨਾਮ ਹੈ, ਬੇਨਤੀ ਪੂਰਵ ਕਥਨ ਕਰਦੇ ਨੇ ਕਿ ਹਮ ਅਸੀਂ ਤਾਂ ਉਹਨਾਂ ਦੇ ਦਾਸਾ ਸੇਵਕ ਹਾਂ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇੱਥੇ ਥਿੱਤਾਂ ਦੀ ਬਾਣੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਮਾਪਤ ਹੁੰਦੀ ਹੈ। ਅੱਗੇ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਸਾਧ ਸਿੰਘ ਜੀ ਵਾਰ ਸਤ ਕਰਕੇ ਕਥਨ ਕੀਤੀ ਹੈ, ਉਹ ਮਹਾਰਾਜ ਸਾਹਿਬ ਜੀ ਕੱਲ ਨੂੰ ਕਿਰਪਾ ਕਰਨਗੇ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਿਹਰਬਾਨੀ ਦੇ ਨਾਲ, ਕਿਉਂਕਿ ਥਿੱਤਾਂ ਦੀ ਜਿਹੜੀ ਬਾਣੀ ਹੈ ਵਿਚਕਾਰ ਨਹੀਂ ਛੱਡ ਸਕਦੇ ਸੀ, ਇਹ ਕੁਝ ਇੰਚ ਅਰਥ ਹੋਣੇ ਸੀ ਇਹਦੇ, ਇਸ ਕਰਕੇ ਕੁਝ ਮਿੰਟ ਉੱਤੇ ਹੋਏ ਹੈ, ਖਿਮਾ ਕਰਨੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਿਰਪਾ ਕਰਨ। ਆਓ ਹੁਣ ਇੱਥੇ ਹੀ ਸਮਾਪਤੀ ਹੈ ਪੁੱਲਾਂ ਚੁੱਕਾਂ ਦੀ, ਸਤਿਗੁਰੂ ਖਿਮਾ ਕਰਨ ਜੇ।
ਮਮਤਾ ਜਾਲ ਤੇਰੇ ਉਦਾਸਾ, ਪ੍ਰਣਵਤ ਨਾਨਕ ਹਮਤਾ ਕੇ ਦਾਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।